ਮੜਕੀਆਂ ਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਮੜਕੀਆਂ ਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਤੇ ਅੱਜ ਜਿਹੜਾ ਮੌਸਮ ਆ ਉਹ ਧੁੱਪ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਟਨ ਤੋਂ ਹਾਜ਼ਰਾ ਲੈ ਕੇ ਅੱਜ ਦੀ ਸਵੇਰ ਹਰਮ ਰੇਡੀਓ ਦੇ ਸੰਗ ਤੇ ਪ੍ਰੋਗਰਾਮ ਜੀ ਲਹਿਰਾਂ ਚੱਲੂਗਾ ਹੁਣ 8 ਤੋਂ ਲੈ ਕੇ 10 ਵਜੇ ਤੱਕ ਤੇ ਉਸ ਦੇ ਵਿੱਚ ਲਾਵਾਂਗੇ ਲਹਿਰਾਂ ਬਹਿਰਾਂ ਕੁਝ ਤੁਹਾਡੀਆਂ ਗੱਲਾਂ ਦੇ ਨਾਲ ਤੇ ਕੁਝ ਮੇਰੀਆਂ ਗੱਲਾਂ ਦੇ ਨਾਲ ਤੇ ਲਓ ਜੀ ਫਿਰ ਕਰਦੇ ਆ ਸ਼ੁਰੂਆਤ ਅੱਜ ਦੀ ਸਵੇਰ ਦੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਓ ਫਿਰ ਆਸਟ੍ਰੇਲੀਆ ਵਾਲਿਆਂ ਨੂੰ ਗੁਡ ਮਾਰਨਿੰਗ ਕਿਉਂਕਿ ਸਾਡੇ ਤਾਂ ਜੀ ਅੱਜ ਮਿੱਠੀ ਮਿੱਠੀ ਸਵੇਰ ਆ ਜੀ ਜਿਸ ਦੇ ਵਿੱਚ ਥੋੜੀ ਜੀ ਬੱਦਲਵਾਈ ਵੀ ਆ ਤੇ ਧੁੱਪ ਵੀ ਆਪਣਾ ਰੰਗ ਦਿਖਾ ਰਹੀ ਆ ਜਾਣੀ ਕਿ ਬ੍ਰਿਸਬਨ ਦੇ ਵਿੱਚ ਜਿਹੜਾ ਮੌਸਮ ਆ ਉਹ ਬੱਦਲਵਾਈ ਵਾਲਾ ਬਣਿਆ ਹੋਇਆ ਵਾ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕਿੱਦਾਂ ਵਾ ਮੈਲਬੋਰਨ ਦੇ ਵਿੱਚ ਵੀ ਜੀ ਅੱਜ ਬੱਦਲਵਾਈ ਆ ਤੇ ਇੱਧਰ ਕੈਨਬਰਾ ਤੇ ਸਿਡਨੀ ਵਾਲੇ ਅੱਜ ਖਾਣਗੇ ਬਣਾ ਕੇ ਖੀਰ ਤੇ ਪੂੜੇ ਹਾਂਜੀ ਇਹਨਾਂ ਦੇ ਅੱਜ ਬਾਰਿਸ਼ ਹੋ ਰਹੀ ਆ ਹਨਾ ਬਾਰਿਸ਼ ਦਾ ਮੌਸਮ ਆ ਜੀ ਇਹਨਾਂ ਦਾ ਵੀਕਐਂਡ ਤਾਂ ਚਲੋ ਬਣ ਗਿਆ ਵਧੀਆ ਗੱਲ ਆ ਜੀ ਥੋੜੀ ਜੀ ਠੰਡ ਸਾਡੇ ਵੱਲ ਵੀ ਭੇਜ ਦਿਓ ਕਿਉਂਕਿ ਹੁਣ ਗਰਮੀ ਦਾ ਮੌਸਮ ਆ ਤੇ ਗਰਮੀ ਕਾਫੀ ਜ਼ਿਆਦਾ ਹੋ ਗਈ ਆ ਤੇ ਲਓ ਫਿਰ ਅੱਜ ਦੇ ਦਿਨ ਦੀ ਗੱਲ ਕਰੀਏ ਜੀ ਤਰੀਕ ਹੋ ਚੁੱਕੀ ਆ 17 ਨਵੰਬਰ ਤੇ ਸਾਲ ਚੱਲ ਰਿਹਾ 2017 ਤੇ ਦਿਨ ਆ ਸ਼ੁੱਕਰਵਾਰ ਟਾਈਮ ਹੋ ਚੁੱਕਾ ਵਾ ਜੀ ਸਿਡਨੀ ਸਮੇਂ ਮੁਤਾਬਕ 8:04 ਸਵੇਰ ਦੇ ਪਰ ਸਾਡੇ ਬ੍ਰਿਸਬਨ ਦੇ ਵਿੱਚ ਆ ਜੀ 7:04 ਸਵੇਰ ਦੇ ਤੇ ਆਪਣਾ ਹੀ ਸਾਥ ਰਹੇਗਾ 8 ਤੋਂ ਲੈ ਕੇ 10 ਵਜੇ ਤੱਕ ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੁਸੀਂ ਵੀ ਭੇਜ ਸਕਦੇ ਹੋ ਸਾਨੂੰ ਆਪਣੇ ਮੈਸੇਜ ਤੇ ਆਪਣੀ ਕੋਈ ਗੱਲਬਾਤ ਤੇ ਚੁਟਕਲੇ ਜਾਂ ਕੁਛ ਵੀ ਤੁਹਾਡੇ ਮਨ ਦੇ ਵਿੱਚ ਆ ਸੋ ਉਸ ਦੇ ਲਈ ਜੀ ਸਾਡਾ ਨੰਬਰ ਆ +91 750 801 4489 ਤੇ ਜਾਂ ਫਿਰ ਕਰ ਸਕਦੇ ਹੋ ਈਮੇਲ ਰਿਕੁਐਸਟ ਐਟ harmaradio.com ਤੇ ਜ਼ਰੂਰ ਤੁਹਾਡੇ ਦਿਲ ਦੀਆਂ ਗੱਲਾਂ ਤੁਹਾਡੇ ਮਨ ਦੇ ਵਲਬਲੇ ਤੇ ਜੋ ਵੀ ਤੁਸੀਂ ਸਾਨੂੰ ਸੈਂਡ ਕਰੋਗੇ ਜ਼ਰੂਰ ਸ਼ਾਮਿਲ ਕਰਾਂਗੇ ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਗੀਤ ਤੋਂ ਬਾਅਦ ਜ਼ਰੂਰ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਵੀ ਕਰਾਂਗੇ ਪਰ ਮੈਂ ਇੰਨਾ ਦੱਸ ਦੇਵਾਂ ਜੀ ਅੱਜ ਪ੍ਰੋਗਰਾਮ ਦੇ ਵਿੱਚ ਕੀ ਹੋ ਰਿਹਾ ਵਾ ਸੋ ਜਿੱਦਾਂ ਕਿ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਕਮਾਂਡ ਸਰਬੀਤ ਭਾਜੀ ਦੇ ਹੱਥ ਵਿੱਚ ਆ ਜੀ ਜਿਹੜੇ ਕਿ ਇੰਨੇ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦੇ ਗੀਤ ਵੀ ਲਾਉਂਦੇ ਆ ਤੇ ਸਾਡੀਆਂ ਤੇ ਤੁਹਾਡੀਆਂ ਗੱਲਾਂ ਵੀ ਸੁਣਦੇ ਆ ਪਰ ਚੁੱਪ ਰਹਿ ਕੇ ਸੋ ਉਹਨਾਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ ਜੀ ਅੱਜ ਦੀ ਇਸ ਸਵੇਰ ਦੇ ਵਿੱਚ ਤੇ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਜਿਹੜੇ ਕਿ ਕੁਝ ਹੀ ਪਲਾਂ ਵਿੱਚ ਸਾਡੇ ਨਾਲ ਰਾਬਤਾ ਕਰਨ ਕਰਨਗੇ ਤੇ ਇਸ ਤੋਂ ਇਲਾਵਾ ਅੱਜ ਤੁਹਾਨੂੰ ਆਪਾਂ ਮੌਕਾ ਦੇਣਾ ਕਿਉਂਕਿ ਅੱਜ ਮੈਂ ਬਹੁਤ ਖੁਸ਼ ਹਾਂ ਕੀ ਮੌਕਾ ਦੇਣਾ ਜੀ ਅੱਜ ਤੁਹਾਨੂੰ ਫੇਮਸ ਹੋਣ ਦਾ ਹਰ ਕੋਈ ਚਾਹੁੰਦਾ ਹੁੰਦਾ ਕਿ ਮੈਂ ਮਸ਼ਹੂਰ ਹੋਵਾਂ ਮੈਂ ਫੇਮਸ ਹੋਵਾਂ ਮੇਰੀ ਆਵਾਜ਼ ਬਹੁਤ ਸਾਰੇ ਲੋਕਾਂ ਦੇ ਕੰਨਾਂ ਵਿੱਚ ਪਵੇ ਲਓ ਸਰ ਅੱਜ ਤੁਹਾਡੇ ਲਈ ਇੱਕ ਸਰਪ੍ਰਾਈਜ਼ ਏਦਾਂ ਦਾ ਲੈ ਕੇ ਆਏ ਆ ਤੇ ਬਾਕੀ ਜੀ ਮਰਜ਼ੀ ਤੁਹਾਡੀ ਆ ਕਿ ਤੁਸੀਂ ਫੇਮਸ ਹੋਣਾ ਵੀ ਹੈ ਜਾਂ ਨਹੀਂ ਤੇ ਨਾਲੇ ਫਿਰ ਆਪਾਂ ਗੱਲਬਾਤ ਕਰਾਂਗੇ ਜੀ ਸਾਰੇ ਜਾਣੇ ਇੰਡੀਆ ਨੂੰ ਜਾ ਰਹੇ ਆ ਛੁੱਟੀਆਂ ਕੱਟਣ ਕੀ ਮਤਲਬ ਹੁੰਦਾ ਜੀ ਛੁੱਟੀਆਂ ਕੱਟਣ ਜਾਣ ਦਾ ਮਤਲਬ ਇੱਥੋਂ ਦੇ ਕੰਮਾਂ ਕਾਰਾਂ ਤੇ ਝਮੇਲਿਆਂ ਦੇ ਵਿੱਚੋਂ ਨਿਕਲ ਕੇ ਤੁਸੀਂ ਇੰਡੀਆ ਨੂੰ ਜਾਂਦੇ ਹੋ ਕੀ ਸੋਚ ਕੇ ਜਾਂਦੇ ਹੋ ਕੀ ਮੋਟਿਵ ਹੁੰਦਾ ਵਾ ਤੁਹਾਡਾ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਤੇ ਲਓ ਫਿਰ ਪਹਿਲਾਂ ਸੁਣਦੇ ਹਾਂ ਅਸੀਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਮਿਲਦੇ ਹਾਂ ਗੀਤ ਤੋਂ ਬਾਅਦ ਜੀ ਦੋਸਤੋ ਇੱਕ ਓਮਕਾਰ ਗਾਣਾ ਸੁਣ ਰਹੇ ਸੀ ਤੁਸੀਂ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿੱਚ ਤੇ ਲਓ ਜੀ ਸਾਡੀ ਕਹਿੰਦੇ ਇੱਧਰ ਹਨਾ ਕਹਿੰਦੇ ਹੁੰਦੇ ਆ ਵੀ ਜਿੰਨਾ ਵੀ ਬੰਦਾ ਮਰਜੀ ਉਹ ਕਾਲੇ ਵੀ ਚੋਰੀ ਤਾਂ ਫੜੀ ਜਾਂਦੀ ਆ ਸੋ ਅੱਜ ਚੋਰੀ ਫੜੀ ਗਈ ਆ ਜੀ ਆਵਾਜ਼ ਥੋੜੀ ਜੀ ਕਹਿੰਦੇ ਕਿ ਲੀਕ ਹੋ ਗਈ ਸੀ ਬਾਹਰ ਆ ਗਈ ਸੀਗੀ ਤੇ ਉਹ ਸਰਬਜੀਤ ਭਾਜੀ ਥੋੜਾ ਬਿਜ਼ੀ ਹੋ ਗਏ ਸੀ ਚੱਲ ਕੋਈ ਨਾ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਨਾ ਕਿ ਬੋਵੀ ਪ੍ਰੋਗਰਾਮ ਦੇ ਵਿੱਚ ਤਾਂ ਚਲੋ ਬੋਲਣਾ ਹੀ ਬੋਲਣਾ ਪ੍ਰੋਗਰਾਮ ਤੋਂ ਬਾਅਦ ਚ ਵੀ ਗੱਲਾਂ ਕਰਨ ਨੂੰ ਨੀ ਹਟਦੀ ਹੈਗੀ ਹੈਨਾ ਬਹੁਤ ਥੈਂਕ ਯੂ ਜੀ ਤੁਸੀਂ ਸਾਡਾ ਧਿਆਨ ਇਸ ਗੱਲ ਤੇ ਦਵਾਇਆ ਇੱਧਰ ਸਾਡੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਚੁੱਕੇ ਆ ਜੀ ਉਹਨਾਂ ਨੇ ਵੀ ਇਹੀ ਦੱਸਿਆ ਕਹਿੰਦੇ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹ ਗਾਣੇ ਦੇ ਨਾਲ ਨਾਲ ਤੁਹਾਡੀਆਂ ਗੱਲਾਂ ਵੀ ਸੁਣੀ ਜਾਂਦੀਆਂ ਨੇ ਤੇ ਪਿੰਦਰ ਬਰਾੜ ਉਹਨਾਂ ਨੇ ਵੀ ਇਹੀ ਦੱਸਿਆ ਜੀ ਸਾਡਾ ਧਿਆਨ ਦਵਾਇਆ ਤੇ ਸੰਦੀਪ ਰਾਏ ਸੋ ਬਹੁਤ ਬਹੁਤ ਥੈਂਕ ਯੂ ਜੀ ਪਰ ਇਹ ਗੱਲਾਂ ਹੁਣ ਤੁਸੀਂ ਤਿੰਨ ਜਾਣਿਆਂ ਨੇ ਸੁਣੀਆਂ ਮੈਂ ਹੋਰ ਨੀ ਕਿਸੇ ਨੂੰ ਦੱਸਣਾ ਕਿ ਅਸੀਂ ਗੱਲ ਕੀ ਕੀਤੀ ਆ ਹਨਾ ਬਾਕੀ ਮਿੰਟੂ ਭਾਜੀ ਦੀ ਚੁਗਲੀ ਕਰਨ ਲੱਗੇ ਸੀਗੇ ਉਹ ਤਾਂ ਹੁਣ ਪਤਾ ਲੱਗ ਗਿਆ ਹੁਣ ਚੁਗਲੀ ਵੀ ਨੀ ਬੰਦਾ ਕਰ ਸਕਦਾ ਦੱਸੋ ਰੇਡੀਓ ਤੇ ਹਨਾ ਤੇ ਸਰਬਜੀਤ ਭਾਜੀ ਨੇ ਨਾ ਮੈਨੂੰ ਲੱਗਦਾ ਮਿੰਟੂ ਭਾਜੀ ਨਾਲ ਗੱਲ ਕੀਤੀ ਹੋਣੀ ਆ ਤਾਂਹੀਓ ਹੀ ਕਰਕੇ ਨਾ ਜਿਹੜੀ ਆਵਾਜ਼ ਆ ਉਹਨਾਂ ਨੇ ਬੰਦ ਨਹੀਂ ਕੀਤੀ ਦਪਿੰਦਰ ਬਰਾੜ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਐਂਡ ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਆਵਾਜ਼ ਬਹੁਤ ਜ਼ਿਆਦਾ ਲੀਕ ਹੋ ਰਹੀ ਹੈ ਜੀ ਤੁਹਾਡੀ ਬਾਕੀ ਪ੍ਰੋਗਰਾਮ ਆਲ ਗੁੱਡ ਆ ਪ੍ਰੋਗਰਾਮ ਤਾਂ ਆਲ ਗੁੱਡ ਹੋਣਾ ਹੀ ਆ ਨਾ ਚੁਗਲੀਆਂ ਵੀ ਸੁਣ ਲਈਆਂ ਤੁਸੀਂ ਤਾਂ ਸਾਡੀ ਚੱਲ ਕੋਈ ਨਾ ਉਦਾਂ ਤਾਂ ਨੀ ਗੱਲ ਕਰ ਰਹੇ ਸੀ ਉਹ ਤਾਂ ਅਸੀਂ ਮਿੰਟੂ ਭਾਜੀ ਗਏ ਜਿਹੜੇ ਉਹ ਕੁੱਕੜ ਤੇ ਚੂਹੀ ਵਾਲੀ ਗੱਲ ਹੈ ਨਾ ਉਹੀ ਕਰ ਰਹੇ ਸੀਗੇ ਕਿ ਉਧਰੋਂ ਵਿਚਾਰਿਆਂ ਨੂੰ ਕੁੱਕੜ ਦਬ ਕੇ ਮਾਰੀ ਜਾਂਦਾ ਉਧਰੋਂ ਚੂਹੀ ਨੇ ਹਨਾ ਚੈਨ ਲੈਣ ਦਿੰਦੀ ਗੀ ਸੋ ਚਲੋ ਕੋਈ ਗੱਲ ਨੀ ਆਪਾਂ ਤਾਂ ਦੁੱਖ ਦੀਆਂ ਗੱਲਾਂ ਹੀ ਕਰਦੇ ਸੀਗੇ ਵੈਸੇ ਵੀ ਕਹਿੰਦੇ ਹੁੰਦੇ ਨਾ ਬਗਾਨੇ ਮੁਲਕਾਂ ਚ ਪੰਜਾਬੀ ਦੇ ਕੰਮ ਆਉਂਦਾ ਵਾ ਸੋ ਤਾਂ ਕਰਕੇ ਅਸੀਂ ਸੋਚਿਆ ਕੋਈ ਸੋਲੂਸ਼ਨ ਲੱਭ ਲੈਂਦੇ ਹਾਂ ਪਰ ਮੇਰੇ ਖਿਆਲ ਚ ਉਹਨਾਂ ਨੇ ਸੋਲੂਸ਼ਨ ਖੁਦ ਹੀ ਲੱਭ ਲਿਆ ਹੋਊਗਾ ਸੋ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਇੱਧਰ ਜੀ ਸਾਡੇ ਗਵਾਂਢੀ ਵੀ ਆ ਗਿਆ ਜੋਗਿੰਦਰ ਸਿੰਘ ਸੋਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਗੁੱਡ ਮਾਰਨਿੰਗ ਟੂ ਆਲ ਹਰਮਨ ਰੇਡੀਓ ਫੈਮਿਲੀ ਤੇ ਇਹਨਾਂ ਨੇ ਜੀ ਸਾਨੂੰ ਇੱਕ ਚੁਟਕਲਾ ਵੀ ਭੇਜਿਆ ਵਾ ਚੂਹੀ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਵੀ ਬਸ ਚੂਹੀ ਦੀ ਤਾਂ ਨਹੀਂ ਪਰ ਏਦਾਂ ਦੀ ਕੋਈ ਰਲਦੀ ਮਿਲਦੀ ਜਾਣੀ ਬੱਕਰੀ ਵਾਲੀ ਗੱਲ ਕੋਈ ਹੈਗੀ ਆ ਜੀ ਚੁਟਕਲਾ ਭੇਜਿਆ ਜ਼ਰੂਰ ਮੈਂ ਪ੍ਰੋਗਰਾਮ ਚ ਸ਼ਾਮਲ ਕਰੂੰਗੀ ਬਟ ਥੋੜਾ ਜਿਹਾ ਰੋਕ ਕੇ ਕਰਦੇ ਹਾਂ ਅੱਗੇ ਰਾਜ ਮਹਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਬੜਾ ਸੋਹਣਾ ਵਿਚਾਰ ਭੇਜਿਆ ਕਹਿੰਦੇ ਕਿ ਹਮੇਸ਼ਾ ਨੇਕ ਤੇ ਚੰਗੇ ਇਨਸਾਨਾਂ ਦੀ ਸੰਗਤ ਕਰੋ ਕਿਉਂਕਿ ਸੁਨਿਆਰ ਦਾ ਕਚਰਾ ਵੀ ਬਾਣੀਏ ਦੇ ਬਦਾਮਾਂ ਨਾਲੋਂ ਮਹਿੰਗਾ ਹੁੰਦਾ ਹੈ ਬਾਜੀ ਵਾਹ ਕਿਆ ਬਾਤ ਆ ਬਹੁਤ ਖੂਬ ਤੇ ਲਓ ਜੀ ਫਿਰ ਆਪਾਂ ਅੱਜ ਦੇ ਪ੍ਰੋਗਰਾਮ ਦੀ ਗੱਲਬਾਤ ਕਰਦੇ ਹਾਂ ਤੇ ਤੁਸੀਂ ਸਾਡਾ ਸਾਥ ਦਿੰਦੇ ਹੋ ਉਸ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਤੇ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਇੱਕ ਤਾਂ ਗੱਲਬਾਤ ਇਹੀ ਕਰਨੀ ਆ ਕਿ ਜਦੋਂ ਅਸੀਂ ਇੰਡੀਆ ਨੂੰ ਜਾਂ ਕਿਤੇ ਵੀ ਛੁੱਟੀਆਂ ਕੱਟਣ ਲਈ ਜਾਂਦੇ ਹਾਂ ਆਪਾਂ ਹੋਲੀਡੇਜ਼ ਲਈ ਜਾਂਦੇ ਹੁਣ ਤਾਂ ਵੈਸੇ ਨਵੰਬਰ ਦਸੰਬਰ ਜਨਵਰੀ ਦੇ ਵਿੱਚ ਸਾਰਿਆਂ ਨੇ ਜਾਣਾ ਵਾ ਆਪਣੇ ਪਰਿਵਾਰਾਂ ਨੂੰ ਮਿਲਣ ਤੇ ਤੁਹਾਡਾ ਕੀ ਮੋਟਿਵ ਹੁੰਦਾ ਮੀਨਸ ਕਿ ਤੁਸੀਂ ਕੀ ਸੋਚ ਕੇ ਜਾਂਦੇ ਹੋ ਹਨਾ ਉੱਥੇ ਕੀ ਹੁੰਦਾ ਤੁਹਾਡੇ ਮਨ ਦੇ ਵਿੱਚ ਕਿ ਹਾਂ ਇੱਥੋਂ ਦੇ ਝਮੇਲਿਆਂ ਤੋਂ ਦੂਰ ਜਾਣਾ ਜਾਂ ਵੀ ਤੁਸੀਂ ਥੋੜਾ ਟਾਈਮ ਆਪਣੀ ਫੈਮਿਲੀ ਨਾਲ ਸਪੈਂਡ ਕਰਨਾ ਸੋ ਜ਼ਰੂਰ ਦੱਸਿਓ ਜੀ ਕੀ ਸੋਚ ਕੇ ਤੁਸੀਂ ਛੁੱਟੀਆਂ ਦੇ ਲਈ ਜਾਂ ਹੋਲੀਡੇਜ਼ ਲਈ ਜਦੋਂ ਕੁਛ ਟਾਈਮ ਆਪਣੇ ਵਤਨ ਨੂੰ ਜਾਂਦੇ ਹੋ ਤੇ ਜਾਂ ਫਿਰ ਕਿਤੇ ਹੋਰ ਘੁੰਮਣ ਜਾਂਦੇ ਹੋ ਕੀ ਸੋਚ ਕੇ ਜਾਂਦੇ ਹੋ ਉਸ ਦੇ ਲਈ ਜੀ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਨੂੰ ਦੱਸ ਸਕਦੇ ਹੋ ਨੰਬਰ ਆ +917508014489 ਤੇ ਜਾਂ ਫਿਰ ਈਮੇਲ ਰਿਕੁਐਸਟ ਐਟ harmanradio.com ਤੇ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦੱਸਿਆ ਸੀਗਾ ਜੀ ਕਿ ਅੱਜ ਆਪਾਂ ਤੁਹਾਨੂੰ ਦੱਸਣਾ ਵਾ ਫੇਮਸ ਹੋਣ ਦਾ ਤਰੀਕਾ ਫੇਮਸ ਨਹੀਂ ਇਹ ਤਾਂ ਮੈਂ ਵੈਸੇ ਮਜ਼ਾਕ ਕਰ ਰਹੀ ਹਾਂ ਬਟ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਆਵਾਜ਼ ਆ ਬਾਕੀ ਲੋਕ ਵੀ ਸੁਣਨ ਤੇ ਤੁਸੀਂ ਵੀ ਸੁਣੋ ਕਿਉਂਕਿ ਕਿਤੇ ਕਿਤੇ ਨਾ ਮੈਂ ਵੀ ਆਪਣਾ ਪ੍ਰੋਗਰਾਮ ਸੁਣਦੀ ਹੁੰਦੀ ਆ ਇਹ ਦੇਖਾਂ ਦਾ ਸਹੀ ਕਿੰਨੀਆਂ ਗਲਤੀਆਂ ਕਰਦੀਆਂ ਗਲਤੀਆਂ ਤਾਂ ਖੈਰ ਮੈਂ ਬਹੁਤ ਕਰਦੀ ਹਾਂ ਪਰ ਤੁਸੀਂ ਸਾਰੇ ਬਹੁਤ ਚੰਗੇ ਹੋ ਕਿ ਉਹ ਮੇਰੀਆਂ ਗਲਤੀਆਂ ਵੱਲ ਧਿਆਨ ਵੀ ਨਹੀਂ ਦਿੰਦੇ ਹੈਗੇ ਪਤਾ ਨੀ ਤੁਸੀਂ ਥੱਕ ਗਏ ਹੋਵੋਗੇ ਵੀ ਹਾਏ ਹਾਏ ਕੁੜੀ ਤਾਂ ਸੁਧਰਦੀ ਨੀ ਹੈਗੀ ਵੀ ਇਹ ਤਾਂ ਨਾਮ ਉਸੇ ਤਰ੍ਹਾਂ ਵੈਸੇ ਨਾਮ ਤਾਂ ਹੁਣ ਮੈਂ ਮੇਰੇ ਖਿਆਲ ਚ ਨਹੀਂ ਗਲਤ ਪੜਦੀ ਕਿਸੇ ਦਾ ਵੀ ਤੇ ਮੇਰੀਆਂ ਗਲਤੀਆਂ ਨੂੰ ਅਣਗੋਲਿਆ ਕਰ ਦਿੰਦੇ ਹੋ ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਸੋ ਪ੍ਰੋਗਰਾਮ ਸੁਣਦੇ ਹਾਂ ਤਾਂ ਕਈ ਵਾਰੀ ਮੈਨੂੰ ਵੀ ਬੜਾ ਹਾਸਾ ਆਉਂਦਾ ਵਾ ਕਿ ਹਾਏ ਕਿੰਨੀਆਂ ਗੱਲਾਂ ਸੁਣਾਉਣੀਆਂ ਮੈਂ ਪਰ ਗੱਲਾਂ ਮੈਂ ਪਤਾ ਨੀ ਕਿੱਥੋਂ ਆ ਜਾਂਦੀਆਂ ਜਦੋਂ ਤੁਹਾਡੇ ਨਾਲ ਗੱਲਾਂ ਕਰੀਦੀਆਂ, ਬਸ ਗੱਲਾਂ ਚੋਂ ਗੱਲਾਂ ਹੀ ਨਿਕਲ ਆਉਂਦੀਆਂ ਤੇ ਗੱਲਾਂ ਚੋਂ ਗੱਲਾਂ ਚ ਆਪਾਂ ਸਾਰੇ ਕੱਢਾਂਗੇ ਜੀ ਜ਼ਰੂਰ। ਪਰ ਤੁਹਾਨੂੰ ਦੱਸ ਦਈਏ ਤੁਸੀਂ ਵੀ ਸਾਨੂੰ ਕੋਈ ਵੀ ਸ਼ਾਇਰੋ ਸ਼ਾਇਰੀ ਭੇਜ ਸਕਦੇ ਹੋ ਅਗਰ ਆਪਣੀ ਆਵਾਜ਼ ਦੇ ਵਿੱਚ, ਪਰ ਉਸਦੇ ਲਈ ਤੁਹਾਨੂੰ ਆਪਣੀ ਆਵਾਜ਼ ਦੇ ਵਿੱਚ ਭੇਜਣੀ ਪਏਗੀ ਕਿਉਂਕਿ ਤੁਹਾਨੂੰ ਵੋਇਸ ਰਿਕਾਰਡ ਕਰਕੇ ਜਿਹੜੀ ਕਿ ਵੋਇਸ ਮੈਸੇਜ ਸਾਨੂੰ ਸੈਂਡ ਕਰਨਾ ਪਵੇਗਾ। ਤੇ ਕੋਈ ਵੀ ਵਧੀਆ ਜਿਹਾ ਸ਼ੇਅਰ ਜਾਂ ਕੋਈ ਵੀ ਪੋਇਟਰੀ ਆ ਜਿਹੜੀ ਤੁਸੀਂ ਸਾਨੂੰ ਭੇਜ ਸਕਦੇ ਹੋ, ਤੇ ਉਸ ਦੇ ਵਿੱਚ ਤੁਸੀਂ ਫੇਮਸ ਕਿੱਦਾਂ ਹੋਵੋਗੇ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ। ਫੇਮਸ ਹੋਣਾ ਇੱਦਾਂ ਮਰਜ਼ੀ ਕਿ ਅਸੀਂ ਤੁਹਾਡੀ ਉਹ ਵਧੀਆ ਵਧੀਆ ਜਿਹੜਾ ਤੁਸੀਂ ਸਾਨੂੰ ਸ਼ੇਅਰ ਸ਼ਾਇਰੀ ਭੇਜੋਗੇ ਜਾਂ ਫਿਰ ਕੋਈ ਵਧੀਆ ਪੋਇਟਰੀ ਭੇਜੋਗੇ, ਅਸੀਂ ਉਸਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਉਹਨੂੰ ਠੀਕ ਕਰਕੇ ਮੀਨਸ ਕੇ ਇੱਦਾਂ ਨੀ ਕਿ ਚਲੋ ਕੋਈ ਨੋਇਸ ਹੁੰਦੀ ਹੈ ਜਾਂ ਇੱਦਾਂ, ਵਧੀਆ ਤਰੀਕੇ ਦੇ ਨਾਲ ਅਸੀਂ ਉਸਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਕਰਾਂਗੇ। ਪਰ ਉਸ ਦੇ ਲਈ ਤੁਹਾਨੂੰ ਦੋ ਵੋਇਸ ਮੈਸੇਜ ਭੇਜਣੇ ਪੈਣਗੇ। ਇੱਕ ਤਾਂ ਉਹ ਵੋਇਸ ਮੈਸੇਜ ਜੋ ਤੁਸੀਂ ਸਾਨੂੰ ਪੋਇਟਰੀ ਜਾਂ ਸ਼ਾਇਰੋ ਸ਼ਾਇਰੀ ਜਾਂ ਕੋਈ ਕਵਿਤਾ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਆ ਉਹ ਭੇਜੋਗੇ, ਤੇ ਦੂਸਰੀ ਤੁਸੀਂ ਸਾਨੂੰ ਆਪਣਾ ਨਾਮ ਤੇ ਸਿਰਫ ਇੰਨਾ ਬੋਲ ਕੇ ਭੇਜਣਾ ਕਿ ਪੇਸ਼ਕਾਰੀ ਹਰਮਨ ਰੇਡੀਓ ਆਸਟ੍ਰੇਲੀਆ। ਇੱਦਾਂ ਭੇਜਣਾ ਵਾ ਜੀ, ਨਾ ਪਤਾ ਲੱਗਾ ਤਾਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। ਤੇ ਹੁਣ ਖਬਰਾਂ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਮਿੰਟੂ ਭਾਜੀ ਨੇ ਭਾਜੀ ਦੇ ਨਾਲ, ਪਰ ਇੱਕ ਚੱਕਰ ਅੱਜ ਅਸੀਂ ਉਹਨਾਂ ਦੀ ਚੁਗਲੀਆਂ ਕਰਤੀਆਂ ਤੇ ਚੁਗਲੀਆਂ ਉਹਨਾਂ ਨੇ ਵੀ ਸੁਣ ਲਈਆਂ ਹੋਣੀਆਂ ਵਾ, ਤੇ ਹੁਣ ਦੇਖਦੇ ਆ ਜੀ ਕੀ ਹੁੰਦਾ ਵਾ ਅੱਗੇ। ਪਰ ਚੁਗਲੀ ਤਾਂ ਹੁਣ ਸਾਰਿਆਂ ਨੂੰ ਦੱਸਦੀ, ਚੁਗਲੀ ਤਾਂ ਉਹ ਹੁੰਦੀ ਆ ਜਿਹੜੀ ਇੱਕ ਜਾਂ ਦੋ ਜਾਣੇ ਦੇ ਵਿੱਚ ਕਰ ਰਹੇ, ਗੱਲਾਂ ਤੁਸੀਂ ਸਾਡੀਆਂ ਸਾਰਿਆਂ ਨੇ ਸੁਣ ਲਈਆਂ, ਹੁਣ ਉਹ ਚੁਗਲੀ ਨੀ ਰਹੀ ਹੈ ਨਾ, ਹੁਣ ਤਾਂ ਉਹ ਸਾਰਿਆਂ ਦੀਆਂ ਗੱਲਾਂ ਬਣ ਗਈਆਂ। ਤੇ ਚਲੋ ਜੀ ਫਿਰ ਆਪਾਂ ਖਬਰਾਂ ਬਾਰੇ ਗੱਲਬਾਤ ਕਰਦੇ ਆ ਮਿੰਟੂ ਬਰਾੜ ਜੀ ਦੇ ਨਾਲ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਅੱਜ ਦੀ ਸਵੇਰ ਵਿੱਚ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਮੀਦ ਕਰਦੇ ਹਾਂ ਜੀ ਅੱਜ ਦਾ ਪ੍ਰੋਗਰਾਮ ਲੁਤਫ ਉਠਾ ਰਹੇ ਹੋਣੇ ਆ, ਤੇ ਮੌਸਮ ਦਾ ਵੀ ਜਿਹੜਾ ਅੱਜ ਕਾਫੀ ਬਨ ਗਿਆ ਭਰਿਆ ਮੌਸਮ ਆਸਟ੍ਰੇਲੀਆ ਭਰ ਵਿੱਚ ਹੈ, ਉਹਦਾ ਵੀ ਲੁਤਫ ਉਠਾ ਰਹੇ ਹੋਣੇ ਆ
ਜੀ। ਹੋਰ ਬਰਾਤ ਸਾਹਿਬ, ਤੁਸੀਂ ਸਾਡੀਆਂ ਗੱਲਾਂ ਤਾਂ ਨੀ ਸੁਣੀਆਂ ਜੀ, ਤੁਹਾਡੀਆਂ ਚੁਗਲੀਆਂ ਕਰ ਰਹੇ ਸੀ ਅਸੀਂ।
ਨਹੀਂ, ਮੈਂ ਮੇਰੇ ਦੰਦ ਜੀਭ ਦੇ ਤੇ ਦੰਦੀ ਵੱਢੀ ਗਈ ਸੀ ਥੋੜਾ ਚਿਰ ਪਹਿਲਾਂ, ਤੇ ਪਰ ਉਹ ਗੱਲ ਨਹੀਂ ਕੋਈ ਸੁਣੀ।
ਹਾਂਜੀ, ਨਹੀਂ ਜੀ, ਅਸੀਂ ਤਾਂ ਤੁਹਾਡੇ ਬਾਕੀ ਪਰਿਵਾਰ ਦੇ ਜਿਹੜੇ ਹੁਣ ਤੁਸੀਂ ਨਵੀਂ ਜਗ੍ਹਾ ਤੇ ਜਾ ਕੇ ਹਨਾ ਸੈਟਲ ਹੋਏ ਹੋ, ਖੇਤੀਬਾੜੀ ਕਰਨ ਲੱਗੇ ਹੋ, ਉੱਥੇ ਜਿਹੜੇ ਤੁਹਾਡੀ ਹੈਲਪ ਕਰਨ ਆਉਂਦੇ ਆ, ਤੇ ਉਹਨਾਂ ਬਾਰੇ ਗੱਲਬਾਤ ਕਰ ਰਹੇ ਸੀਗੇ ਕਿ ਜਿੱਦਾਂ ਜਿਹੜਾ ਮੁਰਗਾ ਵਾ ਉਹ ਆ ਕੇ ਤੁਹਾਨੂੰ ਘੂਰੀਆਂ ਵੱਟਦਾ, ਵੀ ਉੱਠ ਨੀ ਹੋਇਆ ਹਜੇ ਤੱਕ, ਕੰਮ ਦਾ ਟਾਈਮ ਹੋ ਗਿਆ, ਤੇ ਉਧਰ ਉਹ ਚੂਹੀ ਆ ਜਿਹੜੀ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਆ, ਉਹਨਾਂ ਦਾ ਹਾਲ ਚਾਲ ਪੁੱਛ ਰਹੇ ਸੀ ਵੀ ਕਿੱਦਾਂ ਦਾ ਕੀ ਨੇ, ਵੀ ਕੁਛ ਫਰਕ ਪਿਆ ਕਿ ਐਸ ਇਟ ਇਜ਼ ਹੀ ਆ।
ਨਹੀਂ ਬਿਲਕੁਲ ਜੀ, ਉਹ ਮੈਨੂੰ ਮਿਸ ਕਰ ਰਹੇ ਹੋਣੇ ਆ, ਤੇ ਮੈਂ ਹੁਣ ਅੱਜ ਹਜੇ ਫਰਾਈਡੇ ਤੱਕ ਐਡਲੇਡ ਹੁੰਦਾ, ਤੇ ਉਦੋਂ ਬਾਅਦ ਜੋ ਜਾਣਾ ਉੱਥੇ ਤਾਂ ਮੇਰੇ ਜਿਹੜੇ ਜਾਨਵਰ ਸਾਥੀ ਆ ਉਹ ਮੈਨੂੰ ਜ਼ਰੂਰ ਮੇਰਾ ਸਹਿਯੋਗ ਦਿੰਦੇ ਆ, ਤੇ ਮੈਂ ਅਖੀਰ ਲੇਟਰ ਆਉਣ ਨਾ ਮੇਰੀ ਕੋਸ਼ਿਸ਼ ਆ ਕਿ ਇਹਨਾਂ ਸੈਟਅਪ ਹੋ ਗਿਆ ਤਾਂ ਮੈਂ ਉਹਨਾਂ ਲਈ ਵੀ ਕੋਈ ਨਾ ਕੋਈ ਉੱਥੇ ਜਗ੍ਹਾ ਥਾਂ ਕੋਈ ਇਹਦੀਆਂ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜਿੱਥੇ ਜਾਨਵਰ ਆਪਣਾ ਆ ਕੇ ਮਹਿਫਲਾਂ ਜੁੜਾ ਸਕਣ ਤੇ ਮੈਂ ਕੁਦਰਤ ਦੇ ਹੋਰ ਨੇੜੇ ਹੋ ਸਕਾਂ।
ਜੀ, ਸੋ ਬਹੁਤ ਵਧੀਆ ਵਿਚਾਰ ਆ ਜੀ, ਵਧੀਆ ਗੱਲ ਆ। ਤੇ ਬਰਾੜ ਸਾਹਿਬ, ਖਬਰਾਂ ਬਾਰੇ ਗੱਲ ਕਰਦੇ ਆ ਜੀ। ਸੋ ਪਹਿਲੀ ਖਬਰ ਆ ਜੀ, GST ਤੋਂ ਵੱਧ ਵਸੂਲੀ ਤੇ ਹੋਵੇਗੀ ਕਾਰਵਾਈ, ਤੇ ਮੁਨਾਫਾਖੋਰੀ ਵਿਰੁੱਧ ਅਥਾਰਟੀ ਨੂੰ ਮਿਲੀ ਹਰੀ ਝੰਡੀ, ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ, ਇਹ ਤਾਂ ਕਾਨੂੰਨ ਦੇ ਵਿੱਚ ਤਾਂ ਪ੍ਰਾਵਧਾਨ ਪਹਿਲਾਂ ਤੋਂ ਹੀ ਆ ਤੇ ਪਹਿਲਾਂ ਤੋਂ ਰੱਖੇ ਜਾਂਦੇ ਆ, ਕੋਈ ਵੀ ਚੀਜ਼ ਹੁੰਦੀ ਆ ਰੱਖੀ ਜਾਂਦੀ ਆ, ਪਰ ਲੋਕ ਹਟਦੇ ਕਿੱਥੇ ਆ, ਲੋਕ ਹਟਦੇ ਨਹੀਂ ਹੈ, ਜਿੱਥੇ ਉਹਨਾਂ ਨੂੰ ਜਿੱਥੇ ਵੀ ਕੋਈ ਚੀਜ਼ ਮਿਲਦੀ ਆ ਜਾਂ ਕਰਨਾ ਚਾਹੁੰਦੇ ਆ ਉਹ ਕਰਦੇ ਆ। ਕੋਈ ਵੀ ਬੰਦਾ ਆਪਦੇ ਪ੍ਰੋਫਿਟ ਨੂੰ ਕਦੇ ਘਟਾ ਕੇ ਨਹੀਂ ਲੈਂਦਾ, ਕਦੇ ਵੀ ਉਹ ਆਪਦੇ ਪ੍ਰੋਫਿਟ ਦੇ ਵਿੱਚੋਂ ਕੁਛ ਨਹੀਂ ਦਿੰਦਾ। ਅਸੀਂ ਅਕਸਰ ਇੱਕ ਗੱਲ ਮੈਂ ਕਹਿਣਾ ਹੁੰਦਾ ਸਾਰਿਆਂ ਨੂੰ ਵੀ, ਭਾਈ ਤੁਸੀਂ ਇਸ ਵਰਲਡ ਦੇ ਵਿੱਚ ਕੁਛ ਵੀ ਫ੍ਰੀ ਨਹੀਂ ਹੈ, ਜੇ ਤੁਹਾਨੂੰ ਕੋਈ ਕਹਿੰਦਾ ਨਾ ਮੈਂ ਫ੍ਰੀ ਦੇ ਰਿਹਾ ਜਾਂ ਫ੍ਰੀ ਆ, ਉਹਦੇ ਪਿੱਛੇ ਵੀ ਕੋਈ ਰਾਜ ਹੁੰਦਾ, ਤੇ ਉਹ ਕੋਈ ਫ੍ਰੀ ਨਹੀਂ ਤੁਹਾਨੂੰ ਕੋਈ ਦੇ ਰਿਹਾ ਹੁੰਦਾ, ਉਹਦਾ ਕੋਈ ਕਾਰਨ ਹੁੰਦਾ। ਪਰ ਅਸੀਂ ਲੋਕ ਕੀ ਸਮਝਦੇ ਆ, ਸਾਨੂੰ ਐਂ ਲੱਗਦਾ ਵੀ ਫਲਾਨਾ ਬੰਦਾ ਬਹੁਤ ਸਸਤੀ ਦੇ ਰਿਹਾ, ਫਲਾਨਾ ਬੰਦਾ ਬਹੁਤ ਕੋਲੋਂ ਪਾ ਕੇ ਅੱਜ ਤੱਕ ਕਦੇ ਕਿਸੇ ਨੇ ਕੁਛ ਨਹੀਂ ਦਿੱਤਾ, ਉਹ ਹਰ ਬੰਦੇ ਨੇ ਉਹਦੇ ਚੋਂ ਕੋਈ ਨਾ ਕੋਈ ਲਾਹਾ ਖੱਟ ਲਿਆ ਹੁੰਦਾ ਤੇ ਉਦੋਂ ਬਾਅਦ ਉਹ ਤੁਹਾਡੇ ਪੱਲੇ ਪਾਈ ਹੁੰਦੀ ਹੈ ਚੀਜ਼। ਸੋ GST ਦਾ ਇੱਕ ਬਹਾਨਾ ਬਣ ਗਿਆ ਜੀ ਹੁਣ ਵੱਧ ਘਟਣ ਦਾ ਤੇ ਹੋਰ ਦਾ, ਪਰ ਜਿਹੜੀ ਮੁਨਾਫਾਖੋਰੀ ਆ ਉਹ ਤਾਂ ਸਾਨੂੰ ਪਤਾ ਹੀ ਆ, ਉਹ ਪਹਿਲਾਂ ਵੀ ਚੱਲਦੀ ਆਈ ਆ ਤੇ ਹੁਣ ਵੀ ਚੱਲਦੀ ਰਹੂਗੀ, ਇਹੀ ਚੀਜ਼ਾਂ ਦੇਖਣ ਚ ਆਉਂਦੀਆਂ। ਤੇ ਪਰ ਮੈਂ ਤਾਂ ਉਹੀ ਗੱਲ ਆ ਜਾਂਦੀ ਹੈ ਵੀ ਨਿੱਜੀ ਤਜਰਬਿਆਂ ਦੀ ਗੱਲ ਆ ਜਾਂਦੀ ਹੈ, ਮੈਂ ਨਿੱਜੀ ਤਜਰਬਾ ਇੱਥੇ ਤੁਹਾਡੇ ਨਾਲ ਇੱਕ ਸਾਂਝਾ ਕਰਦਾ। ਮੈਂ ਨਾ ਮੇਰੇ ਕਜ਼ਨ ਬ੍ਰਦਰ ਅੱਜ ਕੱਲ ਤਾਂ ਅਮੈਰੀਕਾ, ਪਰ ਪਹਿਲਾਂ ਉਹਨਾਂ ਹੁੰਦੇ ਸੀਗੇ ਦਿੱਲੀ ਦੇ ਵਿੱਚ, ਤੇ ਦਿੱਲੀ ਲਾਜਪਤ ਰਾਏ ਮਾਰਕੀਟ ਇੱਕ ਬਹੁਤ ਵੱਡੀ ਮਾਰਕੀਟ ਆ, ਏਸ਼ੀਆ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕਸ ਦੀ ਮਾਰਕੀਟ ਸੀ ਕਿਸੇ ਟਾਈਮ ਦੇ ਵਿੱਚ, ਹੁਣ ਤਾਂ ਚਲੋ ਚਾਈਨਾ ਹਾਂਗਕਾਂਗ ਜਪਾਨ ਬਹੁਤ ਅੱਗੇ ਨਿਕਲ ਗਏ, ਪਰ ਇੱਕ ਮਾਰਕੀਟ ਦੇ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਲਾਜਪਤ ਰਾਏ ਮਾਰਕੀਟ ਜਿਹੜੀ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਆ, ਜੇ ਤੁਸੀਂ ਕਿਤੇ ਜਾਓ ਚੰਦ ਚੌਂਕ ਗੁਰਦੁਆਰਾ ਸਾਹਿਬ ਜਾਓ ਤਾਂ ਵੀ ਤੁਸੀਂ ਜਾ ਸਕਦੇ ਹੋ। ਤੇ ਜੇ ਉਹਦੇ ਨਾਲ ਭਾਗੀਰਥ ਪੈਲੇਸ ਜਿਹਨੂੰ ਇਲੈਕਟ੍ਰੋਨਿਕ ਇਲੈਕਟ੍ਰੀਕਲ ਦਾ ਜਿਹੜਾ ਬਹੁਤ ਗੜ ਮੰਨਿਆ ਜਾਂਦਾ, ਤੇ ਤੁਸੀਂ ਦੇਖ ਕੇ ਉੱਥੇ ਹੈਰਾਨ ਰਹਿ ਜਾਓਗੇ ਵੀ ਜਿਹੜੀਆਂ ਚੀਜ਼ਾਂ ਤੁਸੀਂ ਕਿਤੇ ਇੱਕ ਇੱਕ ਆਈਟਮ ਨਹੀਂ ਦੇਖੀਆਂ, ਉੱਥੇ ਟੋਕਰਿਆਂ ਦੇ ਵਿੱਚ ਲੋਕ ਚੱਕ ਚੱਕ ਕੇ ਇੱਧਰ ਉੱਧਰ ਲਿਜਾਈ ਜਾਂਦੇ ਆ। ਤੇ ਮੇਰਾ ਵੀ ਬਚਪਨ ਉੱਥੇ ਗੁਜ਼ਰਿਆ, ਮੈਂ ਤਕਰੀਬਨ ਉਹਨਾਂ ਕੋਲੇ ਮੇਰੇ ਬ੍ਰਦਰ ਕੋਲੇ ਜਾਂਦਾ ਆਉਂਦਾ ਰਹਿੰਦਾ, ਤਾਂ ਉੱਥੇ ਮੇਰੇ ਬ੍ਰਦਰ ਨੇ ਮੈਨੂੰ 5-7-10 ਗੱਲਾਂ ਬੜੀਆਂ ਇਹ ਜਿਹੀਆਂ ਸਿਖਾਈਆਂ ਜਿਹੜੀਆਂ ਉਦੋਂ ਮੈਂ ਸਿੱਖਣੀਆਂ ਨਹੀਂ ਚਾਹੀਆਂ, ਉਦੋਂ ਮੈਂ ਉਹਨਾਂ ਤੇ ਹੱਸ ਕੇ ਟਾਲਤਾ, ਮੈਨੂੰ ਐਂ ਲੱਗਿਆ ਵੀ ਐਵੇਂ ਡਰਾਈ ਜਾਂਦਾ ਬਾਈ। ਤੇ ਪਰ ਉਹ ਗੱਲਾਂ ਸੀਗੀਆਂ ਕਿਤੇ ਨਾ ਕਿਤੇ ਜੈਨੂਨ ਨਹੀਂ ਸੀ ਗੱਲਾਂ, ਉਹ ਗੱਲਾਂ ਦੇ ਵਿੱਚ ਉਹਨਾਂ ਦਾ ਉੱਥੋਂ ਦਾ ਨਿੱਜੀ ਤਜਰਬਾ ਸੀ। ਤੇ ਉਹਨਾਂ ਨੇ ਮੈਨੂੰ ਇੱਕ ਤਾਂ ਕਿਹਾ ਵੀ ਕਹਿੰਦੇ ਇੱਕ ਗੱਲ ਤਾਂ ਪੱਲੇ ਬੰਨ ਲਈ, ਦਿੱਲੀ ਦੇ ਵਿੱਚ ਤੈਨੂੰ ਫ੍ਰੀ ਦੇ ਵਿੱਚ ਜੇ ਕੋਈ ਚੀਜ਼ ਦਿੰਦਾ ਤਾਂ ਅਖੀਰ ਚ ਠੱਗਿਆ ਤੂੰ ਹੀ ਜਾਏਗਾ। ਤੇ ਮੈਨੂੰ ਗੱਲ ਸਮਝ ਨਹੀਂ ਆਈ ਉਹਨਾਂ ਦੀ ਇਹ ਗੱਲ ਵੀ ਇਹ ਕਿਵੇਂ ਹੋ ਗਿਆ ਵੀ ਜੇ ਤੁਹਾਨੂੰ ਚੀਜ਼ ਹੀ ਮੁਫ਼ਤ ਚ ਦਿੱਤੀ ਆ, ਤੁਸੀਂ ਕੁਝ ਪੈਸਾ ਹੀ ਨਹੀਂ ਦਿੱਤਾ, ਕੁਛ ਪੰਜੀ ਦਿੱਤੀ ਨਹੀਂ, ਫਿਰ ਠੱਗੇ ਕਿਵੇਂ ਗਏ? ਫਿਰ ਤਾਂ ਠੱਗਣ ਦਾ ਕੋਈ ਚਾਂਸ ਹੀ ਨਹੀਂ ਰਿਹਾ। ਤੇ ਪਰ ਨਹੀਂ, ਉਹਨਾਂ ਦੀ ਜਿਹੜਾ ਕਹਿਣ ਦਾ ਮਕਸਦ ਸੀ ਉਹ ਮੈਨੂੰ ਫਿਰ ਲੇਟਰ ਆਉਣ ਕਾਫੀ ਚਿਰ ਬਾਅਦ ਸਮਝ ਆਈ ਵੀ ਕਿਵੇਂ ਬੰਦਾ ਠੱਗਿਆ ਜਾਂਦਾ ਤੇ ਕੀ ਹੁੰਦਾ। ਤਾਂ ਉਸੇ ਤਹਿਤ ਹੀ ਮੈਂ ਇੱਕ ਦਿਨ ਨਾ ਦਿੱਲੀ ਇੱਕ ਪਾਲਿਕਾ ਬਾਜ਼ਾਰ ਬਣਿਆ ਉਦੋਂ ਨਵਾਂ ਨਵਾਂ, ਤੇ ਮੈਂ ਉਹਦੇ ਉਹ ਏਸੀ ਮਾਰਕੀਟ ਸੀ ਜੋ ਘੁੰਮਦਾ ਘੁੰਮਦੇ ਥੱਕ ਕੇ ਆ ਕੇ ਮੈਂ ਬਾਹਰ ਬੈਠ ਗਿਆ। ਤੇ ਬਾਹਰ ਜਦੋਂ ਘਾਹ ਦੇ ਉੱਤੇ ਬੈਠੇ ਸੀ ਨਾ, ਤੇ ਉਹਦੇ ਤੇ ਇੱਕ ਮੇਰੇ ਕੋਲੇ ਨੌਜਵਾਨ ਆਇਆ ਮੁੰਡਾ ਹੋਣਾ 15 ਸਾਲ ਦਾ, ਤੇ ਉਹਦੇ ਉਹਨੇ ਨਾ ਆਪਦੇ ਕੋਲੇ ਮੋਢੇ ਦੇ ਉੱਤੇ ਕਾਫੀ ਪਟੇ ਜੇ ਸਟੀਕਰ ਜੇ ਟੰਗੇ ਹੋਏ ਬੈਲਬੈਟ ਦੇ ਵਿੱਚ, ਬੜੇ ਪੋਲੇ ਪੋਲੇ ਰੈਡ ਕਲਰ ਦਾ ਬੈਲਬੈਟ, ਤੇ ਇਹਦੇ ਵਿੱਚ ਗੋਲ ਗੋਲ ਬੜੀਆਂ ਡਿਜ਼ਾਈਨਦਾਰ ਮੋਹਰੀਆਂ ਜਾਂ ਕੱਢੀਆਂ ਹੋਈਆਂ। ਤੇ ਮੈਂ ਕਿਹਾ ਕਾਹਦੇ ਲਈ ਹੈ? ਕਹਿੰਦਾ ਇਹ ਕਾਰਾਂ ਦੇ ਸ਼ੀਸ਼ਿਆਂ ਤੇ ਲਾਉਣ ਲਈ ਆ, ਜੇ ਤੂੰ ਕੋਈ ਕਾਰ ਹੈਗੀ ਤੂੰ ਕਾਰ ਦੇ ਸ਼ੀਸ਼ੇ ਤੇ ਲਾ ਲੇਗਾ, ਤੇ ਨਾਲੇ ਤਾਂ ਵਿਜੀਬਲ ਆ, ਨਾਲੇ ਥੋੜਾ ਜਿਹਾ ਇਨਵਿਜੀਬਲ ਹੋ ਜਾਂਦੇ ਆ, ਇਹ ਲੇਟੈਸਟ ਚੀਜ਼ ਆਈ ਆ ਜੀ, ਇਹ ਉਹ ਮੇਰੇ ਕੋਲ ਲੈਕਚਰ ਦੇਣ ਲੱਗ ਗਿਆ ਜੀ। ਤੇ ਮੈਨੂੰ ਕੋਈ ਪਹਿਲਾਂ ਤਾਂ ਇੰਟਰਸਟ ਨਹੀਂ ਸੀਗਾ, ਪਰ ਜਦੋਂ ਮੇਰੇ ਖੜਾ ਹੀ ਨਾ ਛੱਡਿਆ ਜੋ ਲੱਗਿਆ ਰਿਹਾ, ਮੈਂ ਕਿਹਾ ਵੀ ਇਹ ਕਿੰਨੇ ਦਾ? ਕਹਿੰਦਾ ਵੀ ਇਹ 20 ਰੁਪਿਆਂ ਦਾ ਇੱਕ ਉਹ ਪਟਾ ਜਿਹਾ ਸੀਗਾ, ਤਕਰੀਬਨ 6 ਇੰਚ ਚੌੜਾ ਤੇ 6-7-2 ਮੀਟਰ ਲੰਮਾ ਹੋਣਾ, ਤੇ ਮੈਨੂੰ ਤਾਂ 20 ਰੁਪਿਆਂ ਦਾ ਦਿੰਦਾ ਵੈਸੇ ਤਾਂ ਮੈਂ। ਤੇ ਮੈਂ ਕਿਹਾ ਵੀ ਜੋ ਮੈਂ ਲੈਣੇ ਹੀ ਨੀ ਹੈਗੇ, ਤੇ ਮੈਂ ਉਹਨੂੰ ਟਾਲੀ ਗਿਆ ਤੇ ਉਹਦੇ ਕੋਲ 10 ਕਪਟੇ ਜੇ ਹੋਣੇ ਆ, ਤੇ ਮੈਨੂੰ ਇਹਦਾ ਕਹਿੰਦਾ ਸਾਰੇ ਲੈ ਲਾ ਤੇ ਮੈਂ ਤੈਨੂੰ ਬਹੁਤ ਸਸਤੇ ਦੇ ਦੂ, ਨਾਲੇ ਪੂਰੀ ਕਾਰ ਤੇ ਆ ਜਾਣਗੇ। ਮੈਂ ਕਿਹਾ 10 ਕਿੰਨੇ ਦੇ ਦੇਗਾ? ਕਹਿੰਦਾ ਤੂੰ ਮੈਨੂੰ ਸਾਰਿਆਂ ਦਾ 100 ਰੁਪਿਆ ਦੇ ਦੇ। ਮੈਂ ਉਸ ਟਾਈਮ 'ਚ 100 ਬਹੁਤ ਵੱਡਾ ਸੀਗਾ, ਮੈਂ ਖੜਾ ਛਡਾਉਣ ਦੇ ਮਾਰੇ ਨੇ ਉਹਨੂੰ ਕਿਹਾ, ਮੈਂ ਕਿਹਾ 10 ਰੁਪਏ ਲੈਣੇ ਆ। ਤੇ ਉਹ ਮੈਨੂੰ ਆਹਦਾ ਕਹਿੰਦਾ ਆਹ ਚੱਕੋ ਬਾਬੂ ਜੀ, ਉਹਨੇ ਚੱਕ ਕੇ ਸਾਰੇ ਦੇ ਸਾਰੇ ਆਪਦੇ ਮੋਢੇ ਤੋਂ ਲਾ ਕੇ ਮੇਰੇ ਮੋਢੇ ਤੇ ਧਰਤੇ, ਤੇ ਉਹ ਕਾਫੀ ਭਾਰਾ ਬੈਲਬੈਟ ਸੀਗਾ। ਤੇ ਮੈਨੂੰ ਮੈਂ ਸਮਝ ਨਾ ਆਵੇ ਉਹਨੂੰ 10 ਰੁਪਏ ਵੀ ਮੈਨੂੰ ਦੇਣੇ ਪਏ ਜੋ ਜਵਾਨ ਸੀ ਮੇਰੀ ਕੀਤੀ ਹੋਈ, ਤੇ ਮੈਂ ਹੁਣ ਉਹਦਾ ਕਰਾਂ ਵੀ ਕੀ? ਤੇ ਮੈਂ ਕਿਹਾ ਵੀ ਇਹ ਹੁਣ ਭਾਰੇ ਵੀ ਹੈ, ਤੇ ਮੈਂ ਇਹ ਕਿੱਧਰੋਂ ਲੈ ਲਏ? ਮੈਨੂੰ ਕੋਈ ਲੋੜ ਵੀ ਨਹੀਂ ਸੀਗੀ, ਹੁਣ ਮੈਂ ਜਾਣਾ ਵੀ ਆਟੋ ਤੇ, ਜੇ ਕਿੱਧਰ ਜਾਊਂਗਾ ਕੀ ਕਰੂੰਗਾ, ਮੈਂ ਸੋਚਣ ਤੇ ਮਜਬੂਰ ਹੋ ਗਿਆ। ਜਦੋਂ ਮੈਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਇਕੱਠੇ ਕੁੱਠੇ ਕਰਕੇ ਉਹਨਾਂ ਨੂੰ ਮੈਂ ਲਿਆ ਆਇਆ, ਤੇ ਜਦੋਂ ਮੈਂ ਵੀਰ ਜੀ ਕੋਲੇ ਲਿਆ ਆਇਆ, ਤੇ ਮੈਂ ਉਹਨਾਂ ਨੂੰ ਆ ਕੇ, ਉਹ ਮੈਨੂੰ ਕਹਿੰਦੇ ਕੀ ਕਰਨੇ ਆ, ਕਿੱਥੋਂ ਲਿਆਂਦੇ ਤੂੰ, ਕੀ ਕਰਨੇ ਆ? ਮੈਂ ਕਿਹਾ ਜੀ ਇਹ ਕਰਕੇ ਮੈਂ ਆਪਣੀ ਕਾਰ ਤੇ ਜਾ ਕੇ ਉੱਥੇ ਲਾਊਂਗਾ, ਇਹ ਕਰੂੰਗਾ ਵੋ ਕਰੂੰਗਾ। ਕਹਿੰਦੇ ਕਿੰਨੇ ਦਿੱਤੇ? ਮੈਂ ਕਿਹਾ ਇਹ ਤਾਂ ਮੈਂ ਉਹੀ ਮੁਫ਼ਤ ਹੀ ਲਿਆ ਆਇਆ। ਕਹਿੰਦੇ ਕਿਵੇਂ? ਮੈਂ ਕਿਹਾ ਮੰਗਦਾ ਤਾਂ ਇਹਨਾਂ ਦਾ 200 ਰੁਪਿਆ ਸੀ, ਤੇ ਮੈਂ 10 ਚ ਹੀ ਲਿਆ ਆਇਆ। ਤੇ ਉਹ ਮੈਨੂੰ ਫਿਰ ਵੀਰ ਜੀ ਨੇ ਉਹਦੀ ਹਿਸਟਰੀ ਦੱਸੀ, ਕਹਿੰਦੇ ਅਸਲ ਚ ਗੱਲ ਕੀ ਆ ਵੀ ਇਹ ਨਾ ਇੱਕ ਉੱਥੇ ਬਿੰਦੀਆਂ ਦੀ ਫੈਕਟਰੀ ਲੱਗੀ ਹੈ ਜਿੱਥੇ ਤੂੰ ਬੈਠਾ ਸੀਗਾ, ਤੇ ਬਿੰਦੀਆਂ ਦੀ ਫੈਕਟਰੀ ਵਾਲਿਆਂ ਦਾ ਵੇਸਟੇਜ ਹੈ ਪਟੇ ਚ, ਉਹਨਾਂ ਨੇ ਬਿੰਦੀਆਂ ਕੱਟ ਲਈਆਂ ਆਪਦੀਆਂ, ਤੇ ਉਹਦੀ ਜਿਹੜੀ ਵੇਸਟੇਜ ਹੈ ਕੂੜਾ, ਤੇ ਉਹ ਉਹਨਾਂ ਨੇ ਸਿੱਟਣਾ ਹੁੰਦਾ, ਤੇ ਉਹ ਸਿੱਟਣ ਦੇ ਉਹਨਾਂ ਨੂੰ ਵੱਧ ਪੈਸੇ ਲੱਗਦੇ, ਤੈਨੂੰ 10 ਚ ਚੁਕਾਤਾ, ਇੰਨਾ ਕੁ ਕੂੜਾ ਤਾਂ ਚੁਕਾਇਆ ਨਾ, ਐਂ ਕਰਕੇ ਤੇਰੇ ਵਰਗੇ ਹੱਥ ਨੂੰ 50 ਆ ਜਾਂਦੇ ਆ, ਤੇ ਉਹ 50 ਤੋਂ ਨਾਲੇ ਪੈਸੇ ਲੈ ਲੈਂਦੇ, ਨਾਲੇ ਆਪਦਾ ਕੂੜਾ ਚੁਕਾ ਲੈਂਦੇ ਆ। ਸੋ ਇਹ ਕਹਿਣ ਦਾ ਭਾਵ ਹੈ ਵੀ ਜੇ ਕੋਈ ਫ੍ਰੀ ਚ ਵੀ ਤੁਹਾਨੂੰ ਕੋਈ ਦਿੰਦਾ ਨਾ, ਠੱਗਿਆ ਅਖੀਰ ਤੁਸੀਂ ਜਾਣੇ ਹੁੰਦੇ ਹੋ, ਕਿਉਂਕਿ ਫ੍ਰੀ ਚ ਕੋਈ ਨਹੀਂ ਦੇ ਸਕਦਾ, ਕਿਵੇਂ ਨਹੀਂ ਦੇ ਸਕਦਾ? ਇਹ ਤਾਂ ਇੱਕ ਸਾਡੀ ਸੋਚ ਹੁੰਦੀ ਆ ਵੀ ਅਸੀਂ ਕਿਸੇ ਨੂੰ ਠੱਗ ਲਿਆ, ਪਰ ਨਹੀਂ, ਇਹ ਅਸਲੀਅਤ ਇਹ ਨਹੀਂ ਹੁੰਦੀ। ਹੁਣ ਪਰ GST ਦੇ ਨਾਂ ਦੇ ਉੱਤੇ ਬਹੁਤ ਕੁਛ ਘਪਲੇ ਹੋ ਵੀ ਰਹੇ ਤੇ ਹੋਣਗੇ ਵੀ, ਇਹ ਸਮੂਥ ਹੋਣ ਤੇ 1-2 ਸਾਲ ਲੱਗ ਜੂਗਾ, ਕਿਉਂਕਿ ਹਜੇ ਬੰਦੇ ਯੂਜ਼ ਟੂ ਨਹੀਂ ਹੋਏ
ਜੀ। ਸੋ ਬ੍ਰਾਜ ਸਾਹਿਬ, ਅਗਲੀ ਗੱਲ ਕਰਦੇ ਆ ਜਿਹੜੀ ਕਿ ਕਾਫੀ ਜ਼ਿਆਦਾ ਛਾਈ ਹੋਈ ਆ ਮੀਡੀਆ ਤੇ, UK ਦੇ ਨਾਗਰਿਕ ਜਗਤਾਰ ਸਿੰਘ ਜੱਗੀ, ਉਹਨਾਂ ਨੂੰ ਜਿਹੜਾ ਉੱਥੇ ਇੰਡੀਆ ਦੇ ਵਿੱਚ ਜਿਹਨੂੰ ਅਰੈਸਟ ਕੀਤਾ ਗਿਆ, ਉਹਦਾ ਕੀ ਕੇਸ ਆ, ਕੀ ਚੱਕਰ ਆ ਰੀਅਲ ਦੇ ਵਿੱਚ, ਉਹਦਾ ਤੁਹਾਡੀ ਨੌਲੇਜ ਦੇ ਵਿੱਚ ਹੈ ਕੁਛ?
ਦੇਖੋ, ਰੀਅਲ ਦੇ ਵਿੱਚ ਕੇਸ ਤਾਂ ਇਹੀ ਆ ਵੀ ਜਿਹੜੀਆਂ ਤਾਰਾਂ ਜੁੜਦੀਆਂ, ਗਾਂ ਦੀ ਗਾਂ ਤਾਰਾਂ ਜੁੜਦੀਆਂ ਜਾਂਦੀਆਂ, ਉਹਨਾਂ ਦੇ ਵਿੱਚੋਂ ਇਹ ਗੱਲਾਂ ਨਿਕਲ ਕੇ ਆ ਰਹੀਆਂ ਵੀ ਜਿਹੜਾ ਹਿੰਦੂਆਂ ਦੇ ਕਤਲ ਹੋ ਰਹੇ ਸੀ RSS ਦੇ, ਜਾਂ ਉਹ ਜਿਹੜੇ ਭੜਕਾਊ ਭਾਸ਼ਣ ਦੇਣ ਵਾਲੇ ਲੋਕਾਂ ਦੇ ਕਤਲ ਹੋ ਰਹੇ ਸੀ, ਉਹਨਾਂ ਦੇ ਜਿਹੜੀ ਚੇਨ ਆ ਜਿਹੜੀ ਉਹ ਕੱਢੀ ਗਈ ਆ ਤੇ ਉਹ ਚੇਨ ਦੇ ਵਿੱਚ ਗਾਂਧੀ ਗਾ ਇਹਨਾਂ ਲੋਕਾਂ ਦੇ ਨਾਂ ਆ ਰਹੇ ਆ। ਹੁਣ ਇੱਕ ਪਾਸੇ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਜਿਹੜੇ ਲੋਕਾਂ ਨਾਲ ਸੰਬੰਧ ਸੀ ਉਹ ਇਹ ਕਹਿ ਰਹੇ ਆ ਵੀ ਇਹ ਜਿਹੜਾ 90-91 ਦੇ ਦੌਰ ਵਾਲੀ ਗੱਲ ਆ ਜੀ ਵੀ ਉਹੀ ਲੋਕਾਂ ਨੂੰ ਫਸਾਇਆ ਜਾ ਰਿਹਾ, ਪਰ ਸੱਚਾਈ ਜਿਹੜੇ ਸਰਕਾਰੀ ਲੋਕ ਆ ਉਹ ਕਹਿੰਦੇ ਆ ਵੀ ਨਹੀਂ ਇਹ ਤਾਂ ਚੇਨ ਬਣੀ ਆ, ਕਿੱਥੋਂ ਕਿੱਥੋਂ ਫੀਡ ਹੁੰਦੇ ਸੀ, ਕਿਵੇਂ ਉਹਨਾਂ ਨੂੰ ਅਸਲਾ ਅਰੇਂਜ ਕੀਤਾ ਜਾਂਦਾ ਸੀ, ਕਿਵੇਂ ਪੈਸਾ ਅਰੇਂਜ ਕੀਤਾ ਜਾਂਦਾ ਸੀ। ਜਦੋਂ ਦਾ ਹਰਦੀਪ ਸ਼ੇਰਾ ਫੜਿਆ ਗਿਆ ਉਹ ਵੀ ਇਟਲੀ ਤੋਂ ਸੀ ਨੌਜਵਾਨ, ਉਦੋਂ ਬਾਅਦ ਜਿਹੜੀ ਸਰਕਾਰ ਇਸ ਚ ਪੁਲਿਸ ਜਾਂ ਕਹੀਏ ਜਾਂ ਇਨਵੈਸਟੀਗੇਸ਼ਨ ਏਜੰਸੀਆਂ ਕਹੀਏ ਉਹ ਚੇਨ ਦੇ ਪਿੱਛੇ ਪਿੱਛੇ ਚੱਲ ਕੇ ਇਹਨਾਂ ਲੋਕਾਂ ਤੱਕ ਪਹੁੰਚੀਆਂ ਹੋਈਆਂ। ਪਰ ਜਿਹੜੇ ਨੇੜੇ ਦੇ ਲੋਕ ਉਹਨਾਂ ਨੂੰ ਜਾਣਨ ਵਾਲੇ ਆ ਕਹਿੰਦੇ ਵੀ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਫਸਾਇਆ ਜਾਂਦਾ ਫਸਾਇਆ ਗਿਆ, ਪਰ ਹੁਣ ਸੱਚ ਆ ਜਿਹੜਾ ਉਹ ਤਾਂ ਵਕਤ ਨਾਲ ਸਾਹਮਣੇ ਆਊਗਾ, ਟਾਈਮ ਲੱਗੂਗਾ ਉਹਦੇ ਤੇ ਆਉਣ ਦੇ ਸਾਹਮਣੇ। ਪਰ ਕੀ ਆ ਵੀ ਇਹ ਪਿਛਲਾ ਪਿੱਛੇ ਉੱਕੜ ਦੇ ਵਿੱਚ ਇਹ ਜਿਹਾ ਕੁਛ ਹੋਇਆ ਵੀ ਪੁਲਿਸਾਂ ਨੇ ਆਪਦੀ ਨਾਕਾਮੀ ਛਪਾਉਣ ਲਈ ਤੇ ਫਿਰ ਕਿਸੇ ਨਜਾਇਜ਼ ਨੂੰ ਫਸਾ ਕੇ ਤੇ ਉਹਨਾਂ ਨੂੰ ਆਪਦਾ ਖਿਹੜਾ ਛੁਡਾ ਲਿਆ ਵੀ ਅਸੀਂ ਫੜ ਲਿਆ ਜੀ ਅਸੀਂ ਆਹ ਫੜ ਕੇ ਨਿਬੇੜਤਾ ਕੰਮ, ਪਰ ਉਹ ਆਮ ਲੋਕਾਂ ਦੀ ਅੱਖਾਂ ਚ ਘੱਟਾ ਪਾਉਣ ਦੀ ਕੋਸ਼ਿਸ਼ ਆਮ ਪਹਿਲਾਂ ਪੁਲਿਸ ਕਰਦੀ ਰਹੀ ਆ। ਸੋ ਉਸੇ ਕਾਰਨ ਹੀ ਹੁਣ ਬਹੁਤ ਸਾਰੀਆਂ ਗੱਲਾਂ ਇਹ ਉੱਠ ਕੇ ਆ ਰਹੀਆਂ, ਪਰ ਗੱਲ ਤਾਂ ਇਹ ਹੋ ਜਾਂਦੀ ਹੈ ਵੀ ਜਿਹੜੀ ਪੁਲਿਸ ਦੀ ਜਿਹੜੀ ਕਾਰਵਾਈ ਆ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਵੀ ਹੋਈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਚ ਦੋ ਭਰਾਵਾਂ ਨੂੰ ਫੜਿਆ ਸੀ ਜਾਂ ਹੋਰ ਸੀ, ਉਹ ਹੁਣ ਨੰਗੀ ਛੇਤੀ ਹੋ ਜਾਂਦੀ ਹੈ ਪੁਲਿਸ ਦੀ ਕਾਰਵਾਈ ਕਿਉਂਕਿ ਸੋਸ਼ਲ ਮੀਡੀਆ ਬਹੁਤ ਜ਼ਬਰਦਸਤ ਤੌਰ ਦੇ ਉੱਤੇ ਆ ਚੁੱਕਿਆ, ਹਰ ਪਾਸੇ ਸੋਸ਼ਲ ਮੀਡੀਆ ਛਾਇਆ ਹੋਇਆ। ਸੋ ਇਸ ਕਰਕੇ ਹੁਣ ਜਿਹੜੀਆਂ ਇਹ ਕਾਰਵਾਈਆਂ ਇਹਨਾਂ ਦੀ ਇਹਨਾਂ ਦੇ ਉੱਤੇ ਪਰਦਾ ਪਾ ਕੇ ਨਹੀਂ ਰੱਖਿਆ ਜਾ ਸਕਦਾ, ਛੇਤੀ ਇਹਨਾਂ ਗੱਲਾਂ ਦਾ ਪਤਾ ਲੱਗ ਜੂ, ਪਰ ਫਿਲਹਾਲ ਇਹ ਉਸੇ ਚੇਨ ਦਾ ਹਿੱਸਾ ਹੀ ਆ, ਉਸੇ ਲੜੀ ਦਾ ਹਿੱਸਾ।
ਹਾਂਜੀ, ਪਰ ਭਾਜੀ ਇੱਕ ਗੱਲ ਇਹ ਵੀ ਆ, ਬਸ ਜੇ ਉਹਨੂੰ ਪਤਾ ਸੀਗਾ ਮੁੰਡੇ ਨੂੰ ਕਿ ਵੀ ਮੈਂ ਇਸ ਚੇਨ ਦਾ ਹਿੱਸਾ ਵਾਂ ਜਾਂ ਮੈਂ ਇਸ ਲੜੀ ਦੇ ਵਿੱਚ ਆ, ਫਿਰ ਉਹਨੂੰ ਇੰਡੀਆ ਆਉਣ ਦੀ ਤਾਂ ਕੋਈ ਲੋੜ ਨਹੀਂ ਸੀਗੀ, ਫਿਰ ਉਹ ਇੰਡੀਆ ਕਾਹਤੋਂ ਆਇਆ ਜੇ ਉਹ ਇਸ ਚੇਨ ਦੇ ਵਿੱਚ ਹੁੰਦਾ।
ਦੇਖੋ ਇਹ ਨੀ ਗੱਲ ਹੁੰਦੀ, ਜਦੋਂ ਬੰਦਾ ਨਿਧੜਕ ਹੋ ਜਾਏ ਨਾ, ਮੈਂ ਇੱਥੇ ਦੋਸ਼ੀ ਨੀ ਕਰਦਾਨ ਰਿਹਾ ਇਹਨਾਂ ਨੂੰ ਜਾਂ ਮੈਂ ਸਮਰਥਨ ਨੀ ਕਰ ਰਿਹਾ ਕਿਸੇ ਵੀ ਏਜੰਸੀ ਦਾ ਵੀ ਜਿਹੜੀ ਉਹਨਾਂ ਨੂੰ ਦੋਸ਼ੀ ਕਰਦਾਨ ਰਹੀ ਆ, ਪਰ ਇਹ ਕੋਈ ਪੈਮਾਨਾ ਨੀ ਹੈਗਾ ਜੇ ਸੱਚ ਦੇਖਿਆ ਜਾਵੇ ਵੀ ਇਹ ਪੈਮਾਨਾ ਨੀ ਹੈ ਵੀ ਉਹ ਇੰਡੀਆ ਕਿਉਂ ਆਊਗਾ ਕਿਉਂ ਆ ਕੇ ਪੰਗਾ ਲਊਗਾ। ਇਹ ਜਦੋਂ ਇਸ ਚੇਨ ਚ ਆ ਜਾਂਦੇ ਆ ਨਾ ਲੋਕ, ਉਦੋਂ ਰਾਹ ਪਿੱਛੇ ਨੂੰ ਨੀ ਹੁੰਦਾ, ਉਦੋਂ ਰਾਹ ਅੱਗੇ ਨੂੰ ਹੀ ਹੁੰਦਾ, ਪਿੱਛੇ ਵਾਲਾ ਰਾਹ ਕੋਈ ਨੀ ਹੁੰਦਾ। ਤੇ ਇਸ ਕਰਕੇ ਫਿਰ ਕਈ ਵਾਰੀ ਦਲੇਰੀ ਜਾਂ ਭਰਮ ਬੰਦੇ ਨੂੰ ਇੰਨਾ ਕੁ ਪੈ ਜਾਂਦਾ ਵੀ ਮੈਂ ਤਾਂ ਮਾਸਟਰ ਮਾਇੰਡ ਆ, ਮੈਂ ਤਾਂ ਬਹੁਤ ਦਲੇਰ ਆ ਵੀ ਮੈਂ ਤਾਂ ਮੈਨੂੰ ਤਾਂ ਕੋਈ ਬੰਦਾ ਜੱਜ ਹੀ ਨੀ ਕਰ ਸਕਦਾ। ਇਹ ਜਿਹੀਆਂ ਚੀਜ਼ਾਂ ਨਾ ਵੱਡੇ ਵੱਡੇ ਲੋਕਾਂ ਤੋਂ ਗਲਤੀ ਕਰਵਾ ਦਿੰਦੀਆਂ, ਇਹ ਤਾਂ ਕੋਈ ਚੀਜ਼ ਹੀ ਨਹੀਂ, ਇਹ ਤਾਂ ਇੱਕ ਨੋਰਮਲ ਲੋਕ ਆ। ਪਰ ਬਹੁਤ ਵੱਡੇ ਵੱਡੇ ਲੋਕਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਜਾਂ ਗਲਤੀਆਂ ਕਰ ਜਾਂਦੇ ਆ ਅਖੀਰ ਉਹ ਕਿਸੇ ਨਾ ਕਿਸੇ ਗੱਲ ਦੇ ਵਿੱਚ, ਕਿਉਂਕਿ ਇਨਸਾਨ ਆ, ਇਨਸਾਨ ਕਿਤੇ ਵੀ ਕੋਈ ਵੀ ਗਲਤੀ ਕਰ ਜਾਂਦਾ, ਇੰਨਾ ਕੋਈ ਪਹੁੰਚ ਨੀ ਹੁੰਦੀ, ਪਹੁੰਚਿਆ ਹੋਇਆ ਨੀ ਹੁੰਦਾ ਵੀ ਜਿਹੜਾ ਇਹ ਸਮਝੇ ਵੀ ਮੈਂ ਸਬਰ ਸੰਤੋਖ ਰੱਖ ਲੂੰਗਾ। ਖਾਸ ਕਰਕੇ ਜੰਗ ਉਮਰ ਦੇ ਵਿੱਚ, ਜੰਗ ਉਮਰ ਇਹੋ ਜਿਹੀ ਆ ਜੀ ਵੀ ਜਦੋਂ ਤੁਹਾਡੇ ਕੋਲੇ ਕੋਈ ਤਾਕਤ ਆ ਗਈ ਆ ਜਾਂ ਤੁਹਾਡੇ ਕੋਲੇ ਪੈਸਾ ਆ ਗਿਆ, ਤੁਹਾਡੀਆਂ ਬਾਹਾਂ ਦੂਰ ਹੋ ਜਾਂਦੀਆਂ ਤੇ ਉਹ ਆਪ ਹੀ ਬੋਲਣ ਲੱਗ ਜਾਂਦੀ ਆ। ਠੀਕ ਆ ਵੀ ਨੇੜੇ ਤੇੜੇ ਦੇ ਆਮ ਲੋਕਾਂ ਨੂੰ ਨਹੀਂ ਉਹਦੀ ਭਾਸ਼ਾ ਸਮਝ ਆਉਂਦੀ, ਪਰ ਜਿਹੜੇ ਇਨਵੈਸਟੀਗੇਸ਼ਨ ਆਫਿਸਰ ਹੁੰਦੇ ਆ ਉਹਨਾਂ ਨੂੰ ਸਿਖਾਈਆਂ ਗੱਲਾਂ ਗਿਆ ਤੇ ਜਾਂ ਜਿਹੜੇ ਬਜ਼ੁਰਗ ਹੁੰਦੇ ਆ ਉਹ ਸੱਥ ਚ ਬੈਠੇ ਨਾ ਚਾਲ ਦੇਖ ਕੇ ਦੱਸ ਦਿੰਦੇ ਆ ਵੀ ਮੁੰਡੇ ਦੀ ਜੇਬ ਚ ਹੁਣ ਪੈਸੇ ਆ ਜਾਂ ਮੁੰਡੇ ਦਾ ਹੁਣ ਕਿਸੇ ਨਾਲ ਕੋਈ ਪੇਚਾ ਪੈ ਗਿਆ ਜਾਂ ਮੁੰਡਾ ਹੁਣ ਕਿਸੇ ਅਫੇਅਰ ਚ ਆ, ਉਹ ਬੈਠੇ ਬਜ਼ੁਰਗ ਹੀ ਬੈਠੇ ਇੱਕ ਮਿੰਟ ਚ ਦੱਸ ਦਿੰਦੇ ਆ ਬੰਦੇ ਦੀ ਚਾਲ ਦੇਖ ਕੇ ਵੀ ਭਾਈ ਇਹ ਬੰਦਾ ਕਿੱਥੇ ਹੁਣ ਸਟੈਂਡ ਕਰਦਾ। ਸੋ ਭੁਲੇਖਾ ਭਰਮ ਭੁਲੇਖਾ ਜੰਗ ਉਮਰ ਚ ਹੁੰਦਾ ਥੋੜਾ ਜਾ, ਸਾਨੂੰ ਵੀ ਸੀਗਾ ਵੀ ਜਦੋਂ ਅਸੀਂ ਜੰਗ ਸੀ ਤਾਂ ਸਾਨੂੰ ਵੀ ਇਸ ਚੀਜ਼ਾਂ ਦਾ ਭੁਲੇਖੇ ਸੀ ਵੀ ਅਸੀਂ ਤਾਂ ਸਾਡੇ ਤੋਂ ਸਿਆਣਾ ਤਾਂ ਕੋਈ ਹੈ ਹੀ ਨਹੀਂ, ਪਰ ਜਦੋਂ ਵਕਤ ਪੈਂਦਾ ਜਾਂ ਵਕਤ ਆਉਂਦਾ ਜਾਂ ਵਕਤ ਬਦਲਦਾ ਉਹਦੇ ਨਾਲ ਪਤਾ ਲੱਗਦਾ ਸਿਆਣਫਾਂ ਦੀ ਕੀ ਗੱਲ ਆ। ਮੈਂ ਅੱਜ ਹੀ ਨਾ ਇੱਕ ਮੈਸੇਜ, ਬੜਾ ਪਿਆਰਾ ਮੈਸੇਜ ਮੈਨੂੰ ਭੇਜਿਆ ਸੀ ਕਿਸੇ ਨੇ, ਪਰ ਮੈਨੂੰ ਬੜਾ ਦੁੱਖ ਵੀ, ਮੈਸੇਜ ਪੜ੍ਹ ਕੇ ਚੰਗਾ ਵੀ ਲੱਗਿਆ ਤੇ ਮੇਰੀਆਂ ਕਈ ਗੱਲਾਂ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ, ਪਰ ਕਈ ਗੱਲ ਦਾ ਇੱਕ ਗੱਲ ਦਾ ਦੁੱਖ ਵੀ ਹੋਇਆ ਵੀ ਸਾਡੇ ਲੋਕ ਆ ਜਿਹੜੇ ਉਹ ਵਧੀਆ ਸੁਨੇਹਿਆਂ ਚ ਬਹੁਤ ਵਧੀਆ ਕੋਈ ਮੈਸੇਜ ਹੁੰਦਾ ਸੁਨੇਹਾ ਹੁੰਦਾ ਉਹ ਸੁਨੇਹੇ ਦੇ ਵਿੱਚ ਜਾਂ ਤਾਂ ਆਪਦਾ ਨਾਂ ਘਸੋੜ ਦਿੰਦੇ ਆ ਵੀ ਮੈਂ ਲਿਖਿਆ, ਸ਼ੋਅ ਇਹ ਕਰ ਦਿੰਦੇ ਆ। ਜੇ ਕਿਸੇ ਨੇ ਇਹ ਸ਼ੋਅ ਕੀਤਾ ਵੀ ਕਿਹਦੀ ਲਿਖਤ ਹੈ ਓਰੀਜਨਲ ਰੂਪ ਚ ਤਾਂ ਉਹਦੀ ਤੋੜ ਮਰੋੜ ਕਰ ਦਿੰਦੇ ਆ, ਵਿੱਚ ਆਪਦੇ ਵਿਚਾਰ ਭਰ ਦਿੰਦੇ ਆ। ਇੱਕ ਨਾ ਓਸ਼ੋ ਦੀ ਕਾਫੀ ਪੁਰਾਣੀ ਲਿਖਤ ਆ ਇਹ, ਓਸ਼ੋ ਨੂੰ ਪੜ੍ਹਨ ਵਾਲੇ ਸਾਰੇ ਜਾਣਦੇ ਆ। ਦੇਖੋ ਓਸ਼ੋ ਦੇ ਮਾਮਲੇ ਦੇ ਵਿੱਚ ਉਹਨੂੰ ਉਨੀ ਪ੍ਰਮੋਸ਼ਨ ਨਹੀਂ ਮਿਲੀ ਉਹਦੀਆਂ ਦੋ ਚਾਰ ਗਲਤੀਆਂ ਕਾਰਨ ਜਿੰਨੀ ਮਿਲਣੀ ਚਾਹੀਦੀ ਸੀਗੀ, ਪਰ ਜਿੰਨਾ ਓਸ਼ੋ ਨੇ ਜੋ ਬੋਲਿਆ ਜਾਂ ਲਿਖਿਆ ਉਹ ਬਾਕਮਾਲ ਬੋਲਿਆ ਲਿਖਿਆ, ਉਹਦੇ ਚ ਕੋਈ ਸ਼ੱਕ ਨਹੀਂ ਹੈ। ਤੇ ਉਹਨੇ ਜਿੱਥੇ ਵੀ ਲਾਇਆ ਉਹਨੇ ਸਿਰਾ ਲਾਇਆ, ਪਰ ਉਹਦੀਆਂ ਕੁਝ ਇੱਕ ਦੋ ਚਾਰ ਫੈਸਲੇ ਇਹੋ ਜਿਹੇ ਆਏ ਜਿਹੜੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਸੀ ਤੇ ਆਮ ਲੋਕਾਂ ਨੇ ਉਹਨਾਂ ਨੂੰ ਸਮਝ ਨਹੀਂ ਪਾਏ ਤੇ ਦੂਜਾ ਉਹਨੇ ਜਿਹੜਾ ਸਭ ਤੋਂ ਮੇਜਰ ਗਲਤੀ ਕੀਤੀ ਉਹ ਆਪਦੇ ਆਪ ਨੂੰ ਭਗਵਾਨ ਕਹਾਉਣ ਦੀ ਉਹ ਚੀਜ਼ਾਂ ਤੋਂ ਛੱਡ ਗਏ ਜੇ ਤੇ ਪਰ ਉਸ ਉਹਦੀਆਂ ਗੱਲਾਂ ਚ ਨਾ ਇੱਕ ਬੜਾ ਜੀਵਨ ਨੇੜੇ ਤੋਂ ਹੋ ਕੇ ਝਲਕਦਾ ਤੇ ਬੜੇ ਸੰਦੇਸ਼ ਆ ਪਰ ਅੱਜ ਕਿਸੇ ਨੌਜਵਾਨ ਨੇ ਮੇਰੇ ਨਾਲ ਨਾ ਓਸ਼ੋ ਦੀ ਇੱਕ ਇਹ ਨਾ ਰਲਦੀ ਮਿਲਦੀ ਗੱਲ ਸ਼ੇਅਰ ਕਰ ਰੱਖੀ ਹੈ ਪਰ ਉਹਦੇ ਵਿੱਚ ਉਹ ਕੀ ਕਰ ਗਿਆ ਨਾ ਉਹਦੇ ਵਿੱਚ ਓਸ਼ੋ ਦੀ ਗੱਲ ਚ ਆਪਦੇ ਦੋ ਚਾਰ ਪੈਰੇ ਘਸੋੜ ਗਿਆ ਤੇ ਉਹ ਪੈਰੇ ਘਸੋੜਨ ਵੇਲੇ ਉਹਨੇ ਸਮਾਂ ਕਾਲ ਵੀ ਨਹੀਂ ਦੇਖਿਆ ਲੇਖਕ ਹੁੰਦਾ ਨਾ ਜਿਹੜਾ ਇੱਕ ਲੇਖਕ ਜਦੋਂ ਕੋਈ ਵੀ ਚੀਜ਼ ਲਿਖਦਾ ਉਹਨੂੰ ਲਿਖਣ ਵੇਲੇ ਨਾ ਸਮੇਂ ਕਾਲ ਦਾ ਬਹੁਤ ਧਿਆਨ ਰੱਖਣਾ ਪੈਂਦਾ ਵੀ ਉਹ ਜੇ ਕਿਸੇ ਚੀਜ਼ ਦਾ ਐਗਜ਼ਾਮਪਲ ਦਿੰਦਾ ਜਾਂ ਕਿਸੇ ਚੀਜ਼ ਦੇ ਉਦਾਹਰਨ ਦਿੰਦਾ ਤਾਂ ਉਹਨੂੰ ਉਹ ਟਾਈਮ ਫਰੇਮ ਦੇਖਣਾ ਪੈਂਦਾ ਵੀ ਉਸ ਟਾਈਮ ਫਰੇਮ ਦੇ ਵਿੱਚ ਇਹ ਉਦਾਹਰਨ ਸੂਟ ਕਰਦੀ ਹੈ ਜਾਂ ਨਹੀਂ ਕਰਦੀ ਕੀ ਉਸ ਟਾਈਮ ਫਰੇਮ ਚ ਇਹ ਗੱਲਾਂ ਸੀ ਉਸ ਬੰਦੇ ਨੇ ਹੁਣ ਕੀ ਕੀਤਾ ਨਾ ਇਸ ਮੈਸੇਜ ਨੂੰ ਮੈਂ ਪੜ੍ਹ ਕੇ ਸੁਣਾਉਣ ਤੋਂ ਪਹਿਲਾਂ ਉਹਦੀ ਗਲਤੀ ਦੱਸ ਹੀ ਦਿੰਦਾ ਜੀ ਜਾਂ ਤੁਸੀਂ ਇੱਦਾਂ ਕਰਦੇ ਆਪਾਂ ਤੁਹਾਡੇ ਤੇ ਛੱਡਦੇ ਹਾਂ ਉਹਦੀ ਗਲਤੀ ਵੀ ਸਮਾਂ ਕਾਲ ਕਿੱਥੇ ਛੱਡ ਗਿਆ ਤੁਸੀਂ ਜ਼ਰੂਰ ਇਸ ਗੱਲ ਨੂੰ ਸਾਰੇ ਲਿਖਤ ਦੇ ਵਿੱਚੋਂ ਜੱਜ ਕਰਿਓ ਮੈਂ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਵੀ ਓਸ਼ੋ ਦੀਆਂ ਇਹ ਓਸ਼ੋ ਦਾ ਇਹ ਜਿਹੜੀ ਰਾਈਟਿੰਗ ਮੈਂ ਪੜ੍ਹਨ ਜਾ ਰਿਹਾ ਇਹ ਓਸ਼ੋ ਦੀ 80% ਰਾਈਟਿੰਗ ਆ 20% ਉਹਦੇ ਵਿੱਚ ਗੱਲਾਂ ਘਸੋੜੀਆਂ ਗਈਆਂ ਤੇ ਉਹ ਬੜੀ ਆਸਾਨੀ ਨਾਲ ਜੱਜ ਹੋ ਜਾਣਗੀਆਂ ਤੁਸੀਂ ਵੀ ਕਰ ਲਓਗੇ ਜੱਜ ਤੇ ਪਰ ਤੁਸੀਂ ਫੇਰ ਵੀ ਮੈਂ ਤੁਹਾਨੂੰ ਪਹਿਲਾਂ ਨਹੀਂ ਦੱਸਦਾ ਚਲੋ ਤੁਸੀਂ ਫਿਰ ਆਪ ਜੱਜ ਕਰਿਓ ਪਰ ਓਸ਼ੋ ਨੇ ਕਹਿੰਦੇ ਵਿੱਚ ਲਿਖਿਆ ਸੀ ਜੈਸੇ ਜੈਸੇ ਮੇਰੀ ਉਮਰ ਵ੍ਰਿਧੀ ਹੋਤੀ ਗਈ ਮੁਝੇ ਸਮਝ ਆਤਾ ਗਿਆ ਕਿ ਅਗਰ 3000 ਰੁਪਏ ਕੀ ਘੜੀ ਪੈਣ ਨੂੰ ਚਾਹੇ 30,000 ਕੀ ਦੋਨੇ ਸਮੇਂ ਇੱਕ ਜੈਸਾ ਹੀ ਬਤਾਏਗੀ ਮੇਰੇ ਪਾਸ 3000 ਕਾ ਬੈਗ ਜਾਂ 30,000 ਕਾ ਬੈਗ ਹੋ ਅੰਦਰ ਸਮਾਨ ਮੇ ਕੋਈ ਪਰਿਵਰਤਨ ਨਹੀਂ ਹੋਗਾ ਮੈਂ 300 ਗਜ ਕੇ ਮਕਾਨ ਮੇ ਰਹੂੰ ਜਾਂ 3000 ਗਜ ਕੇ ਮਕਾਨ ਮੇ ਰਹੂੰ ਤਹਿਨਾਈ ਕਾ ਅਹਿਸਾਸ ਇੱਕ ਜੈਸਾ ਹੀ ਹੋਗਾ ਆਖਿਰ ਮੇ ਮੁਝੇ ਜੈ ਵੀ ਪਤਾ ਚਲਾ ਕਿ ਜਦੀ ਮੈਂ ਬਿਜ਼ਨਸ ਕਲਾਸ ਮੇ ਯਾਤਰਾ ਕਰੂੰ ਜਾਂ ਇਕਾਨਮੀ ਕਲਾਸ ਮੇ ਆਪਣੀ ਮੰਜ਼ਿਲ ਪਰ ਉਸੀ ਨਿਯਤ ਸਮੇਂ ਪਰ ਹੀ ਪਹੁੰਚੂਗਾ ਇਸ ਲਈ ਆਪਣੇ ਬੱਚੋ ਕੋ ਅਮੀਰ ਹੋਣੇ ਕੇ ਲਈ ਪ੍ਰੋਤਸਾਹਿਤ ਮਤ ਕਰੋ ਬਲਕਿ ਉਹਨੇ ਜੈ ਸਿਖਾਓ ਕਿ ਵੇ ਖੁਸ਼ ਕੈਸੇ ਰਹਿ ਸਕਤੇ ਹੈ ਔਰ ਜਬ ਬੜੇ ਹੋ ਤੋ ਚੀਜ਼ੋ ਕੇ ਮਹੱਤਵ ਕੋ ਦੇਖੇ ਉਸਕੀ ਕੀਮਤ ਕੋ ਨਹੀਂ ਦਿਲ ਕੋ ਦੁਨੀਆਂ ਸੇ ਨਾ ਲਗਾਏ ਕਿਉਂਕਿ ਜੈ ਨਾਸ਼ਵਰ ਹੈ ਬਲਕਿ ਧਰਮ ਸੇ ਲਗਾਓ ਕਿਉਂਕਿ ਬਾਕੀ ਰਹਿਣੇ ਵਾਲਾ ਹੈ ਫਰਾਂਸ ਕੇ ਇੱਕ ਵਾਣਿਜਿਕ ਮੰਤਰੀ ਕਾ ਕਹਿਣਾ ਥਾ ਕਿ ਬ੍ਰਾਂਡਡ ਚੀਜ਼ੇ ਵਪਾਰਿਕ ਦੁਨੀਆਂ ਕਾ ਸਬਸੇ ਬੜਾ ਝੂਠ ਹੋਤੀ ਹੈ ਜਿਨਕਾ ਅਸਲ ਉਦੇਸ਼ ਤੋਂ ਅਮੀਰੋ ਸੇ ਪੈਸਾ ਨਿਕਾਲਣਾ ਹੋਤਾ ਹੈ ਲੇਕਿਨ ਗਰੀਬ ਇਸ ਮੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਤੇ ਹੈ ਕਿਆ ਯਹ ਅਵਸ਼ਕ ਹੈ ਕਿ ਮੈਂ ਆਈਫੋਨ ਲੈ ਕਰ ਚਲੂ ਫਿਰ ਤਾਂ ਕਿ ਲੋਕ ਮੁਝੇ ਬੁੱਧੀਮਾਨ ਔਰ ਸਮਝਦਾਰ ਮਾਨੇ ਕਿਆ ਜੇ ਅਵਸ਼ਕ ਹੈ ਕਿ ਮੈਂ ਰੋਜ਼ਾਨਾ ਮੈਕ ਔਰ ਮੈਕੇ ਔਰ KFC ਮੈਂ ਖਾਊ ਤਾਂ ਕਿ ਲੋਕ ਯਹ ਨਾ ਸਮਝੇ ਕਿ ਮੈਂ ਕੰਜੂਸ ਹੂੰ ਕਿਆ ਜੇ ਅਵਸ਼ਕ ਹੈ ਕਿ ਮੈਂ ਪ੍ਰਤੀਦਿਨ ਦੋਸਤੋ ਕੇ ਸਾਥ ਉੱਠ ਕੇ ਬੈਠ ਕੇ ਡਾਊਨ ਟਾਊਨ ਕੈਫੇ ਪਰ ਜਾ ਕਰ ਲਗਾਇਆ ਕਰੂ ਤਾਂ ਕਿ ਲੋਕ ਯਹ ਸਮਝੇ ਕਿ ਮੈਂ ਇੱਕ ਰਈਸ ਪਰਿਵਾਰ ਸੇ ਹੂੰ ਕਿਆ ਜੇ ਅਵਸ਼ਕ ਹੈ ਕਿ ਮੈਂ ਗੁੱਚੀ ਲਿਕਸਟੇ ਔਰ ਐਡੀਡਾਸ ਔਰ ਨਾਇਕੀ ਕੇ ਕੱਪੜੇ ਪਹਿਨੂ ਤਾਂ ਕਿ ਜੈਂਟਲਮੈਨ ਕਹਿਲਾ ਜਾਊ ਕਿਆ ਜੇ ਅਵਸ਼ਕ ਹੈ ਕਿ ਮੈਂ ਆਪਣੀ ਹਰ ਬਾਤ ਮੇ ਦੋ ਚਾਰ ਅੰਗਰੇਜ਼ੀ ਸ਼ਬਦ ਸ਼ਾਮਿਲ ਕਰੂ ਤਾਂ ਕਿ ਸਭਿਅ ਕਲਾਉ ਕਿਆ ਜੇ ਅਵਸ਼ਕ ਹੈ ਕਿ ਮੈਂ ਐਡਲੇ ਜਾਂ ਰਹਿਣੇ ਕੋ ਸੁਣੂ ਤਾਂ ਕਿ ਸਾਬਤ ਕਰ ਸਕੂ ਕਿ ਮੈਂ ਵਿਕਸਿਤ ਹੋ ਚੁੱਕਾ ਹੂੰ ਨਹੀਂ ਯਾਰ ਮੇਰੇ ਕੱਪੜੇ ਤੋਂ ਆਮ ਦੁਕਾਨੇ ਸੇ ਖਰੀਦੇ ਹੋਤੇ ਹੈ ਦੋਸਤੋ ਕੇ ਸਾਥ ਕਿਸੀ ਡਾਬੇ ਪਰ ਬੈਠ ਕਰ ਬੈਠ ਜਾਤਾ ਹੂੰ ਭੂਖ ਲਗੇ ਤੋ ਕਿਸੀ ਠੇਲੇ ਮੇ ਸੇ ਲੇਕਰ ਖਾਣੇ ਮੇ ਵੀ ਕੋਈ ਅਪਮਾਨ ਨਹੀਂ ਸਮਝਦਾ ਆਪਣੀ ਸਿੱਧੀ ਭਾਸ਼ਾ ਮੈਂ ਬੋਲਤਾ ਹੂੰ ਚਾਹੂੰ ਤੋ ਜੈ ਸਭ ਕਰ ਸਕਤਾ ਹੂੰ ਜੋ ਉੱਪਰ ਲਿਖਾ ਹੈ ਲੇਕਿਨ ਮੈਨੇ ਐਸੇ ਲੋਕੋ ਕੋ ਵੀ ਦੇਖਾ ਹੈ ਜੋ ਮੇਰੇ ਐਡੀਡਾਸ ਸੇ ਖਰੀਦੀ ਗਈ ਇੱਕ ਕਮੀਜ਼ ਕੀ ਕੀਮਤ ਮੈਂ ਪੂਰੇ ਸਪਤਾਹ ਭਰ ਕਾ ਰਾਸ਼ਨ ਲੈ ਸਕਤੇ ਹੈ ਮੈਨੇ ਐਸੇ ਪਰਿਵਾਰ ਵੀ ਦੇਖੇ ਹੈ ਜੋ ਮੇਰੇ ਮਾਓ ਬਰਗਰ ਕੇ ਕੀਮਤ ਮੈਂ ਸਾਰੇ ਘਰ ਕਾ ਖਾਣਾ ਬਣਾ ਸਕਤੇ ਹੈ ਬਸ ਮੈਨੇ ਯਹਾਂ ਯਹ ਰਹੱਸਿਆ ਪਾਇਆ ਕਿ ਪੈਸਾ ਹੀ ਸਭ ਕੁਛ ਨਹੀਂ ਜੋ ਲੋਕ ਕਿਸੀ ਵੀ ਬਾਹਰੀ ਹਾਲਤ ਸੇ ਉਸਕੀ ਕੀਮਤ ਲਗਾਤੇ ਹੈ ਵਹ ਤੁਰੰਤ ਆਪਣਾ ਇਲਾਜ ਕਰਵਾਏ ਮਾਨਵ ਮੂਲ ਕੀ ਅਸਲੀ ਕੀਮਤ ਉਸਕੀ ਨੈਤਿਕਤਾ ਵਿਵਹਾਰ ਮੇਲਜੋਲ ਕਾ ਤਰੀਕਾ ਸੁਲਹ ਰਹਿਮੀ ਸੁਹਾਨੁਭੂਤੀ ਭਾਈਚਾਰਾ ਹੈ ਨਾ ਕਿ ਉਸਕੀ ਮੌਜੂਦਾ ਸ਼ਕਲ ਔਰ ਸੂਰਤ ਓਸ਼ੋ ਇਸ ਬਾਰੇ ਮੈਂ ਸੋਚਣਾ ਜ਼ਰੂਰ ਹੁਣ ਸੋਚੋ ਜੀ ਤੁਸੀਂ
ਹਾਂਜੀ ਇਹ ਚ ਸੋਚਣ ਦੀ ਤਾਂ ਲੋੜ ਹੀ ਨੀ ਬਹੁਤ ਕੁਛ ਆਈ ਜਾਂਦਾ ਜਿਹੜੀ ਉਹਨੇ ਟੈਕਨੋਲੋਜੀ ਪਾਤੀ ਆ ਤੇ ਹੁਣ ਅੱਜ ਕੱਲ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਬਰਗਰ KFC ਆਈਫੋਨ ਮੈਕ ਬਿਜ਼ਨਸ ਕਲਾਸ
ਬਿਲਕੁਲ ਦੇਖੋ ਹੁਣ ਬੰਦੇ ਤਾਂ ਹੀ ਤਾਂ ਨਕਲ ਲਈ ਵੀ ਅਕਲ ਦੀ ਜ਼ਰੂਰਤ ਆ ਤੁਸੀਂ ਕਿਸੇ ਦੀ ਜੇ ਨਕਲ ਕਰ ਰਹੇ ਹੋ ਜਾਂ ਉਸ ਗੱਲ ਨੂੰ ਫਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਓਸ਼ੋ ਦਾ ਉਤਲਾ ਹਿੱਸਾ ਸਾਰਾ ਓਸ਼ੋ ਦਾ ਸੀ ਓਸ਼ੋ ਦੇ ਇਸ ਲੈਕਚਰਾਂ ਦੇ ਵਿੱਚ ਉਹਨੇ ਅਕਸਰ ਇਹ ਬੋਲਦਾ ਹੁੰਦਾ ਸੀ ਵੀ ਲੋੜ ਮੁਤਾਬਕ ਤੁਸੀਂ ਚੀਜ਼ਾਂ ਲਓ ਦਿਖਾਵੇ ਲਈ ਨਾ ਕੁਛ ਕਰੋ, ਪਰ ਉਹ ਵਿੱਚ ਆਈਫੋਨ ਨੂੰ ਲਿਆਇਆ ਜਦੋਂ ਸਮਾਂ ਕਾਲ ਹੀ ਉਹਨੇ ਦੇਖਿਆ ਵੀ ਉਸ ਵੇਲੇ ਤਾਂ ਆਈਫੋਨ ਦੀ ਕੀ ਪੋਜੀਸ਼ਨ ਸੀ ਮੈਕ ਦੀ। ਚਲੋ ਜੇ KFC ਮੈਕਡੋਨਲਡ ਦਾ ਗੱਲ ਕਰੀਏ ਉਹ ਤਾਂ ਚਲ ਪੁਰਾਣਾ ਇਤਿਹਾਸ ਹੈਗਾ ਸੀ ਉਹਨਾਂ ਦਾ, ਪਰ ਜਿਹੜੀ ਇਹ ਗੱਲਾਂ ਹੈਗੀਆਂ ਇਹ ਤਾਂ ਬਿਲਕੁਲ ਹੀ ਉਹਦੇ ਵਿੱਚ ਘੁਸਪੈਠ ਕਰ ਗਏ। ਪਰ ਗੱਲ ਆਈ ਸੀ ਜੀ ਉਮਰ ਤੋਂ ਚੱਲੀ ਸੀ, ਉਮਰ ਦੇ ਨਾਲ ਬੰਦਾ ਸਿੱਖਦਾ, ਤੇ ਇਹ ਨੌਜਵਾਨੀ ਦੇ ਵਿੱਚ ਨਾ ਹੋ ਸਕਦਾ ਵੀ ਇਹ ਬੰਦੇ ਗਲਤੀਆਂ ਕਰ ਗਏ ਹੋਣ ਤੇ ਗਲਤੀ ਕਰਕੇ ਤੇ ਇੱਥੇ ਇਸ ਮਾਰਚ ਆ ਗਏ ਹੁਣ, ਪਰ ਵਕਤ ਆਉਣ ਵਾਲੇ ਦਿਨਾਂ ਚ ਇਹਦਾ ਫੈਸਲਾ ਕਰ ਦੂਗਾ। ਪਰ ਫੈਸਲਾ ਹੋ ਸਕਦਾ ਵੀ ਸਾਡੇ ਕਈਆਂ ਦੀ ਉਮਰ ਦੇ ਵਿੱਚ ਨਾ ਹੋ ਸਕੇ, ਕਿਉਂਕਿ ਜੇ ਫੈਸਲੇ ਇਹੀ ਹੁੰਦੇ ਇਨ੍ਹਾਂ ਥਾਵਾਂ ਦੇ ਤਾਂ ਫਿਰ ਕਿੱਦੇ ਦਾ ਪ੍ਰੋਫੈਸਰ ਭੁੱਲਰ ਦੇ ਮਾਮਲੇ ਚ ਫੈਸਲਾ ਹੋ ਗਿਆ ਹੁੰਦਾ, ਤੇ ਹੋਰ ਬਹੁਤ ਸਾਰੇ ਕੇਸ ਆ ਜਿਹੜੇ ਦਿੱਲੀ ਦੇ ਕੇਸ ਆ 35-33 ਸਾਲਾਂ ਦੇ ਲਮਕੀ ਜਾਂਦੇ ਆ। ਸੋ ਇਹ ਵੀ ਇੱਕ ਇਵੇਂ ਦੀ ਹੁਣ ਜ਼ਿੰਦਗੀ ਇਵੇਂ ਤੁਰੀ ਫਿਰੂਗੀ ਅਦਾਲਤਾਂ ਚ
ਜੀ। ਸੋ ਆਪਾਂ ਨਾਲ ਨਾਲ ਮੈਸੇਜ ਵੀ ਸ਼ਾਮਲ ਕਰੀ ਜਾਂਦੇ ਆ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ, ਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ, ਤੇ ਬਰਾੜ ਸਾਹਿਬ ਨੂੰ ਤੇ ਸਰਬਜੀਤ ਭਾਜੀ ਨੂੰ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਵਾ ਤੇ ਤੁਹਾਨੂੰ ਕਹਿ ਰਹੇ ਆ, ਕਹਿੰਦੇ ਕਿ ਤੁਸੀਂ ਹੁਣ ਵੀ ਯੰਗ ਹੋ ਤੇ ਤੁਸੀਂ ਏਦਾਂ ਨਾ ਕਹਿਆ ਕਰੋ ਕਿ ਮੈਂ ਜਦੋਂ ਯੰਗ ਹੁੰਦਾ ਸੀ ਉਦੋਂ ਏਦਾਂ ਏਦਾਂ ਸੋਚਦੇ ਸੀ। ਤੇ ਚਲੋ ਜੀ ਫਿਰ ਇਹ ਤਾਂ ਹੁਣ ਹੈ ਨਾ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਅੱਗੇ ਕਰਦੇ ਹਾਂ। ਸੋ ਅਗਲੀ ਖਬਰ ਵਿੱਚ ਗੱਲ ਕਰਦੇ ਹਾਂ ਜੀ ਗੁਜਰਾਤ ਤੋਂ ਆ, ਜਿਸ ਦੇ ਵਿੱਚ ਕਿ 40 ਕਰੋੜ ਵਿੱਚ ਬਣੀਆਂ ਹਾਰਦਿਕ ਤੇ ਸਾਥੀਆਂ ਦੀਆਂ ਸੀਡੀਜ਼। ਗੁਜਰਾਤ ਵਿੱਚ ਹਾਰਦਿਕ ਦੀ ਅਸ਼ਲੀਲ ਸੀਡੀ ਨੂੰ ਲੈ ਕੇ ਛਿੜਿਆ ਸਮਾਗਮ ਸੰਗਰਾਮ। ਸੋ ਇਸ ਦੇ ਵਿੱਚ ਤੁਸੀਂ ਹੋਰ ਕੀ ਕਹੋਗੇ ਬਰਾੜ ਸਾਹਿਬ, ਇਹ ਸਾਰੀ ਸਿਆਸਤ ਦੀ ਖੇਡ ਆ ਜਾਂ ਕੀ ਹਿਸਾਬ ਕਿਤਾਬ ਚੱਲ ਰਿਹਾ?
ਦੇਖੋ ਖੇਡ ਤਾਂ ਸਿਆਸਤ ਦੀ ਆ, ਅਜੇ ਤਾਂ ਕੋਈ ਦੋ ਰਾਇ ਨਹੀਂ ਹੈਗੀ। ਸਿਆਸਤ ਨੇ ਹੀ ਜਿਹੜੀਆਂ ਗੱਲਾਂ ਕੀਤੀਆਂ ਹੋਈਆਂ, ਪਾਰਟੀਦਾਰਾਂ ਦੀ ਜਿਹੜਾ ਇੱਕ ਮੈਜੋਰਟੀ ਆ ਉਹਨੂੰ ਜਿਹੜਾ ਲਾਮਬੱਧ ਕਰਨ ਚ ਕਾਮਯਾਬ ਹੋ ਗਿਆ ਸੀ ਹਾਰਦਿਕ ਪਟੇਲ ਤੇ। ਉਹ ਹਾਰਦਿਕ ਪਟੇਲ ਵੀ ਇੱਕ ਜੰਗ ਹੋਣ ਕਰਕੇ, ਨੌਜਵਾਨ ਮੁੰਡਾ ਹੋਣ ਕਰਕੇ, ਨਾ ਤਾਂ ਆਪਦੀ ਉਹ ਚੜਾਈ ਸਾਂਭ ਸਕਿਆ ਤੇ ਨਾ ਉਹ ਉਸ ਜਿਹੜੇ ਮਿਸ਼ਨ ਨੂੰ ਲੈ ਕੇ ਚੱਲਿਆ ਸੀ ਉਸ ਮਿਸ਼ਨ ਦੇ ਉੱਤੇ ਕਾਇਮ ਰਹਿ ਸਕਿਆ। ਉਹਦੇ ਵਿੱਚ ਵੀ ਜਦੋਂ ਨਾ ਹੋ ਗਿਆ ਪੈਸਾ ਹੋ ਗਿਆ ਤੇ ਇਹ ਮੰਨਣਾ ਹੀ ਪੈਣਾ ਵੀ ਉਹਦੇ ਚ ਵੀ ਉਨਤਾਈਆਂ ਆ ਗਈਆਂ, ਇਹ ਇਹ ਗੱਲ ਕਲੀਅਰ ਆ। ਇੱਕ ਬੁਲਾਰਾ ਬੋਲਣਾ ਚੱਲਣਾ ਆਉਂਦਾ ਸੀਗਾ ਬੁਲਾਰੇ ਹੋਣ ਕਰਕੇ ਤੇ ਉਹਨੇ ਉਹਨਾਂ ਨੇ ਲੋਕਾਂ ਨੂੰ ਛੇਤੀ ਪ੍ਰਭਾਵਿਤ ਕਰ ਲਈ। ਪਰ ਜਦੋਂ ਵੱਡੇ ਥੰਮਾਂ ਨਾਲ ਟਕਰਾਵ ਲੱਗਦਾ ਨਾ, ਕਈ ਵਾਰ ਅਸੀਂ ਕੀ ਕਰ ਦਿੰਦੇ ਹਾਂ, ਸਾਨੂੰ ਲੱਗਦਾ ਵੀ ਅਸੀਂ ਸਿਆਣੇ ਹੋ ਗਏ ਹੁਣ ਤੇ ਜਿਹੜੇ ਪੁਰਾਣੇ ਥੰਮ ਆ ਜਾਂ ਉਹਨੂੰ 50-50 ਸਾਲ ਤੋਂ ਉਹ ਇਸ ਇਹ ਸਿਆਸਤ ਚ ਵਿਚਰ ਰਹੇ ਆ ਤੇ ਉਹਨਾਂ ਨੂੰ ਅਸੀਂ ਟਿੱਚ ਕਰਕੇ ਜਾਣਦੇ ਹਾਂ, ਪਰ ਉਹ ਥੰਮ ਤੁਹਾਨੂੰ ਫੇਰ ਵੀ ਨੇੜੇ ਨਹੀਂ ਲੱਗਣ ਦਿੰਦੇ, ਉਹ ਕਿਸੇ ਨਾ ਕਿਸੇ ਰੂਪ ਚ ਡੇਗ ਦਿੰਦੇ ਆ। ਤੇ ਉਹੀ ਕੁਛ ਜਿਹੜੀ ਇਹਨਾਂ ਨੇ ਕੀਤਾ, ਜਿਹੜਾ ਹੁਣ ਮੋਦੀ ਨੇ ਜਾਂ ਕਹੀਏ ਅਮਿਤ ਸ਼ਾਹ ਨੇ ਜਾਂ ਕਾਂਗਰਸ ਨੇ, ਉਹਨਾਂ ਸਾਰਿਆਂ ਨੇ ਰਲ ਕੇ ਜਿਹੜੀ ਇਹ ਚੀਜ਼ ਇੱਕ ਦੇਖੀ ਵੀ ਕਾਂਗਰਸ ਤਾਂ ਹਾਰਦਿਕ ਪਟੇਲ ਨਾਲ ਹੱਥ ਮਿਲਾਉਂਦੀ ਰਹੀ ਅੰਦਰ ਦੀ ਵੀ ਕਿਵੇਂ ਨਾ ਕਿਵੇਂ ਅਸੀਂ ਜਿਹੜੀ ਵੋਟ ਆ ਸਾਰੀ ਇਹ ਲੈ ਲਈਏ ਇਧਰੋਂ, ਤੇ ਦੂਜੇ ਪਾਸੇ ਜਿਹੜੇ ਮੋਦੀ ਹੋਰਾਂ ਨੂੰ ਇਹ ਆ ਵੀ ਇਹਨੂੰ ਆਪਾਂ ਜਿਹੜੀ ਜੇ ਪੂਰਨ ਰੂਪ ਚ ਸਾਫ਼ ਕਰ ਦਾਂਗੇ ਗੁਜਰਾਤ ਦੇ ਨਕਸ਼ੇ ਤੋਂ ਤਾਂ ਆਉਣ ਵਾਲੇ 20-30 ਸਾਲ ਸੌਖੇ ਰਹਾਂਗੇ, ਨਹੀਂ ਤਾਂ ਇਹ ਆਉਣ ਵਾਲੇ 20-30 ਸਾਲ ਸਾਨੂੰ ਤੰਗ ਕਰੂਗਾ। ਸੋ ਉਸ ਨੀਤੀ ਦੇ ਤਹਿਤ ਕਹਿੰਦੇ ਜੀ 40 ਕਰੋੜ ਰੁਪਈਆ ਤੱਕ ਇਨਵੈਸਟ ਕੀਤਾ ਭਾਜਪਾ ਨੇ ਜਿਹੜੀਆਂ ਸੀਡੀਆਂ ਬਣਾਉਣ ਤੇ, 52 ਸੀਡੀਆਂ ਹੁਣ ਤੱਕ ਬਣੀਆਂ ਉਹਦੀਆਂ ਟੋਟਲ, ਤੇ ਜਿਹੜੀਆਂ ਜੋ ਇੱਕ ਕਰਕੇ ਉਹ ਰਿਲੀਜ਼ ਕਰ ਰਹੇ ਆ ਜੀ, ਜੋ 25-26 ਤਾਂ ਇਕੱਲੀਆਂ ਉਹਦੀਆਂ ਹੀ ਆ। ਹੁਣ ਦੇਖੋ ਕਈ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਚੋਂ ਮੁਨਕਰ ਹੋ ਜਾਂਦੇ ਆ ਲੋਕ, ਅਕਸਰ ਇਹ ਜਦੋਂ ਕੋਈ ਆਡੀਓ ਵੀਡੀਓ ਵਾਇਰਲ ਹੁੰਦੀ ਆ ਤਾਂ ਉਹਨੂੰ ਕਿਹਾ ਜਾਂਦਾ ਵੀ ਲੈਬ ਚ ਭੇਜੋ, ਅਸੀਂ ਮੁਨਕਰ ਆਏ ਚ ਮੈਂ ਨੀ ਮੇਰੀ ਵਰਗੀ ਦਿੱਖ ਵਾਲਾ ਬੰਦਾ। ਇਹ ਗੱਲਾਂ ਤਾਂ ਹੁਣ ਕਲੀਅਰ ਹੋ ਗਈਆਂ ਵੀ ਇਹ ਤਾਂ ਗੱਲ ਕਹਿ ਨਹੀਂ ਸਕਦਾ ਹਾਰਦਿਕ ਪਟੇਲ, ਬੰਦਾ ਤਾਂ ਹਾਰਦਿਕ ਪਟੇਲ ਹਰ ਸੀਡੀ ਦੇ ਵਿੱਚ ਉਹੀ ਆ, ਤੇ ਉਹ ਉਹਨੂੰ ਟਰੈਪ ਲੱਗਿਆ ਤੇ ਉਹ ਟਰੈਪ ਲੱਗ ਕੇ ਉਹਦੀ ਉਹਦੀ ਜਿਹੜੀ ਪਰਸਨਲ ਲਾਈਫ ਜਿਹੜੀ ਸਾਹਮਣੇ ਆਈ ਆ, ਇਹ ਤਾਂ ਕੋਈ ਦੋ ਸ਼ੱਕ ਨਹੀਂ। ਪਰ ਏਡਾ ਵੱਡਾ ਟਰੈਪ ਲੱਗ ਗਿਆ ਤੇ ਉਹ ਮੂਰਖ ਇਨਸਾਨ ਜਦੋਂ ਪਤਾ, ਮੈਂ ਹੁਣ ਮੈਨੂੰ ਪਤਾ ਮੈਂ ਰੇਡੀਓ ਤੇ ਬੈਠ ਕੇ ਕਿਸੇ ਖਿਲਾਫ਼ ਬੋਲਦਾ ਤੇ ਮੈਂ ਬੋਲਣ ਤੋਂ ਬਾਅਦ ਮੈਨੂੰ ਚੌਕਸ ਤਾਂ ਰਹਿਣਾ ਹੀ ਪਊਗਾ, ਕਿਉਂਕਿ ਅਗਲੇ ਦੇ ਕਿਹੜਾ ਚੂੜੀਆਂ ਪਾਈਆਂ, ਅਗਲਾ ਵੀ ਤਾਂ ਕੁਛ ਨਾ ਕੁਛ ਤਾਂ ਉਹਦਾ ਰਿਐਕਸ਼ਨ ਕਰੂਗਾ ਹੀ। ਸੋ ਇਹੀ ਚੀਜ਼ ਜੇ ਹਾਰਦਿਕ ਪਟੇਲ ਦੇ ਸਮਝ ਹੁੰਦੀ ਤੇ ਉਹ ਚੰਗੇ ਮੁਕਾਮ ਦੇ ਉੱਤੇ ਤੇ ਜਾ ਰਿਹਾ ਸੀ, ਸਹੀ ਟਰੈਕ ਦੇ ਉੱਤੇ ਜਾ ਰਿਹਾ ਸੀ, ਪਰ ਉਹਨੇ ਜਿਹੜੀ ਨਾਲ ਆਪਦੀ ਸਰਵਜਨਿਕ ਜ਼ਿੰਦਗੀ ਆ ਜਿਹੜੀ ਜਾਂ ਜਿਹੜੀ ਇੱਕ ਪ੍ਰਾਈਵੇਟ ਲਾਈਫ ਜਿਹਨੂੰ ਕਹੋਗੇ ਸਰਵਜਨਿਕ ਨਹੀਂ ਤੇ ਪ੍ਰਾਈਵੇਟ ਲਾਈਫ ਆ ਜਿਹੜੀ ਉਹ ਤੇ ਸਰਵਜਨਿਕ ਲਾਈਫ ਦੇ ਵਿੱਚ ਦਿਨ ਰਾਤ ਦਾ ਅੰਤਰ ਕਰ ਲਿਆ। ਕਹਿਣੀ ਤੇ ਕਰਨੀ ਦਾ ਇੱਕ ਹੋਣਾ ਬਹੁਤ ਔਖਾ ਹੁੰਦਾ, ਪਰ ਜੇ ਤੁਸੀਂ ਕਿਸੇ ਮੁਕਾਮ ਤੇ ਜਾਣ ਲਈ ਚੱਲੇ ਹੋ ਤਾਂ ਤੁਹਾਨੂੰ ਕੁਝ ਇੱਕ ਚੀਜ਼ਾਂ ਦੇ ਤਿਆਗ ਕਰਨੇ ਪੈਣੇ ਆ, ਉਹ ਤਿਆਗ ਉਹਨੇ ਕੀਤੇ ਨਹੀਂ, ਉਹਨੇ ਆਮ ਜ਼ਿੰਦਗੀ ਦੇ ਵਿੱਚ ਐਸ਼ ਮਸਤੀ ਕਰਨ ਦੀ ਜਿਹੜੀ ਉਹ ਆਦਤ ਛੱਡੀ ਨਹੀਂ ਤੇ ਉਸੇ ਕਰਕੇ ਉਸਦੀ ਉਹ ਮਾਰ ਦੇ ਵਿੱਚ ਆ ਗਿਆ। ਤੇ ਉਲਟਾ ਮੈਂ ਹੈਰਾਨ ਹਾਂ ਵੀ ਇੱਕ ਸਿਆਸੀ ਲੀਡਰ ਇਹ ਜਿਹਾ ਬਿਆਨ ਦੇ ਰਿਹਾ ਸੀ ਕੱਲ ਪਰਸੋਂ, ਉਹ ਹੁਣ ਬਿਆਨ ਬਾਰੇ ਮੈਨੂੰ ਪੁਸ਼ਟੀ ਨਹੀਂ ਹੋਈ ਪਰ ਮੈਂ ਉਹ ਕੋਸ਼ਿਸ਼ ਕਰੂੰਗਾ ਉਹਦੀ ਪੁਸ਼ਟੀ ਕਰਨ ਦੀ, ਪਰ ਉਹ ਬਿਆਨ ਦੇ ਵਿੱਚ ਇਹ ਕਹਿ ਰਿਹਾ ਸੀ ਵੀ ਯਾਰ ਮੈਂ ਵੀ ਇੱਕ ਨੌਜਵਾਨ ਆ, ਮੈਂ ਵੀ ਇੱਕ ਮਰਦ ਆ, ਮੇਰੀਆਂ ਵੀ ਜ਼ਰੂਰਤਾਂ, ਇੱਦਾਂ ਕਰਕੇ ਜੇ ਇੱਕ ਸੀੜੀ ਸਾਹਮਣੇ ਆ ਗਈ ਜਾਂ ਇਹ ਚੀਜ਼ਾਂ ਨਹੀਂ ਉਹ ਕਹਿ ਸਕਦਾ ਸੀਗਾ, ਚਾਹੇ ਸਿਆਸੀ ਪੱਧਰ ਦੇ ਉੱਤੇ ਉਹਨੂੰ ਇੱਕ ਸੁਲਝਿਆ ਹੋਇਆ ਬਿਆਨ ਦੇਣਾ ਚਾਹੀਦਾ ਸੀ, ਜਾਂ ਤਾਂ ਉਹਨੂੰ ਜੇ ਮੁਨਕਰ ਹੁੰਦਾ ਵੀ ਮੇਰੀ ਤਾਂ ਸੀੜੀ ਨੀ ਜਾਂ ਮੈਂ ਤਾਂ ਹੈ ਹੀ ਨੀ, ਜਾਂ ਉਹਦੇ ਚ ਗਲਤ ਤਾਂ ਕੁਛ ਹੈ ਹੀ ਨੀ, ਵੀ ਜੇ ਕੋਈ ਕਿਸੇ ਦੇ ਕਮਰੇ ਚ ਆ ਕੇ ਬੈਠ ਗਿਆ ਜਾਂ ਗੱਲਾਂ ਕਰ ਲਈਆਂ ਤਾਂ ਗਲਤ ਨੀ ਹੈ, ਤਾਂ ਉਹ ਚੀਜ਼ਾਂ ਜਾਂ ਤਾਂ ਉਹਨੂੰ ਉਸ ਢੰਗ ਦਾ ਸਟੈਂਡ ਲੈਣਾ ਚਾਹੀਦਾ ਜੇ ਉਹ ਸਹੀ ਸੀ, ਪਰ ਉਹਦਾ ਬਿਆਨ ਹੀ ਦੱਸ ਰਿਹਾ ਜੀ ਵੀ ਉਹ ਸਹੀ ਹੈ ਨੀ, ਸਹੀ ਹੈ ਨੀ ਸੀ। ਸੋ ਇਸੇ ਕਰਕੇ ਹੀ ਮੈਂ ਕਈ ਗੁਜਰਾਤੀ ਲੋਕਾਂ ਨਾਲ ਵੀ ਇੱਥੇ ਐਡਲੇਡ ਦੇ ਵਿੱਚ ਗੱਲਬਾਤ ਕੀਤੀ, ਮੈਂ ਵਿਊ ਜਾਣਨੇ ਚਾਹੇ ਉਹਨਾਂ ਬਾਰੇ, ਤਾਂ ਕਿਸੇ ਦੇ ਕੋਈ ਬਾਹਲੇ ਚੰਗੇ ਵਿਊ ਨਹੀਂ ਹੈ। ਈਵਨ ਪਟੇਲ ਪਰਿਵਾਰ ਇੱਕ ਦੋ ਮੈਂ ਪਟੇਲ ਪਰਿਵਾਰਾਂ ਨਾਲ ਗੱਲ ਕੀਤੀ ਤਾਂ ਪਟੇਲ ਪਰਿਵਾਰਾਂ ਦੇ ਵੀ ਜਿਹੜੇ ਹਾਰਦਿਕ ਦੇ ਪ੍ਰਤੀ ਜਿਹੜੇ ਵਿਚਾਰ ਆ ਉਹ ਕੋਈ ਬਾਹਲੇ ਚੰਗੇ ਨਹੀਂ ਹੈ। ਸੋ ਇਹੀ ਮੈਨੂੰ ਲੱਗਦਾ ਇਹਦਾ ਕਾਰਨ ਆ ਵੀ ਉਹ ਜਿਹੜੀ ਬਦਲਵਾਈ ਜਿਵੇਂ ਉਹ ਤੇਜ਼ੀ ਨਾਲ ਚੜਿਆ ਸੀ ਉਨੀ ਤੇਜ਼ੀ ਨਾਲ ਉਹ ਇਸ ਅਲੋਪ ਹੋ ਜੂਗਾ, ਥੋੜੇ ਚਿਰਾਂ ਬਾਅਦ ਟਾਈਮ ਇਹ ਜਾਊਗਾ ਵੀ ਕਿਸੇ ਨੇ ਪੁੱਛਣਾ ਵੀ ਨੀ ਹਾਰਦਿਕ ਨੂੰ।
ਜੀ ਸੋ ਅੱਗੇ ਗੱਲ ਕਰਦੇ ਹਾਂ ਜੀ, ਕਿਸਾਨਾਂ ਦੇ ਜਿਹੜਾ ਕਿ ਸੰਘਰਸ਼ ਚੱਲ ਰਿਹਾ ਉਸ ਦੇ ਵਿੱਚ ਕੋਈ ਨਵੀਂ ਅਪਡੇਟ ਹੈਗੀ ਆ, ਜਿੱਦਾਂ ਕਿ ਇੱਕ ਹੈਗੀ ਆ ਕਿ NTPC ਨੇ 5500 ਰੁਪਏ ਪ੍ਰਤੀ ਟਨ ਖਰੀਦੇਗੀ ਪਰਾਲੀ, ਤੇ ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਬਰਾੜ ਸਾਹਿਬ?
ਦੇਖੋ NTPC ਇੱਕ ਜਿਹੜਾ ਪ੍ਰਾਈਵੇਟ ਅਦਾਰਾ ਤੇ ਉਹਨੇ ਸਰਕਾਰ ਨੇ ਉਹਦੇ ਨਾਲ ਡੀਲ ਕੀਤੀ ਆ ਵੀ ਤੁਸੀਂ ਜਿਹੜਾ ਬਿਜਲੀ ਉਤਪਾਦ ਕਰਨ ਲਈ ਜਿਹੜਾ ਈਂਧਨ ਵਰਤਦੇ ਹੋ ਜੇ ਉਸ ਈਂਧਨ ਦਾ ਜਿਹੜੀ ਸਾਰੀ ਪਰਾਲੀ 10ਵਾਂ ਹਿੱਸਾ ਬਣਦੀ ਆ, ਟੋਟਲ 10% ਬਣਦੀ ਹੈ ਜੇ ਸਾਰੇ ਤੁਸੀਂ ਪੰਜਾਬ ਦੀ ਪਰਾਲੀ ਵੀ ਚੱਕਦੇ ਹੋ ਜਿੰਨੇ ਟਨ ਤੁਸੀਂ ਈਂਧਨ ਸਾੜਦੇ ਹੋ, ਤੇ ਜੇ ਉਹ 10% ਤੁਸੀਂ ਉਹ ਪਰਾਲੀ ਵਿੱਚ ਸਾੜ ਲਿਆ ਕਰੋ ਤਾਂ ਤੁਹਾਡੇ ਕੀ ਆਊਗਾ ਇਹਦੇ ਚ ਫਰਕ ਆਊਗਾ ਪ੍ਰੋਡਕਸ਼ਨ ਚ ਜਾਂ ਉਹਦੇ ਚ ਖਰਚੇ ਚ? ਤਾਂ ਉਹ ਜਿਹੜਾ ਇੱਕ ਸਰਵੇ ਹੋਇਆ ਉਹ ਸਰਵੇ ਦੇ ਵਿੱਚ ਕਲੀਅਰ ਹੋ ਗਈ ਜੀ, ਉੱਥੋਂ ਦੇ ਉਹਨਾਂ ਨੇ ਜਿਹੜੀ ਟੀਮ ਨੇ ਦੱਸਿਆ ਵੀ ਉਹਦੇ ਨਾਲ ਕੋਈ ਉਤਪਾਦਨ ਚ ਫਰਕ ਨਹੀਂ ਆਉਣਾ ਤੇ ਅਸੀਂ ਸਾਨੂੰ ਜਿਹੜੀ ਕੋਸਟ ਚ ਵੀ ਨਹੀਂ ਫਰਕ ਆਉਣਾ ਤੇ ਅਸੀਂ ਵਰਤ ਸਕਦੇ ਹਾਂ 10%। ਤੇ ਉਹਦੇ ਮੁਤਾਬਕ ਉਹਨਾਂ ਨੇ ਇੱਕ ਟਨ ਦਾ ਜਿਹੜਾ 5500 ਰੁਪਈਆ ਰੇਟ ਰੱਖਿਆ ਤੇ ਇਹ ਜਿਹੜੀ ਉਹਨਾਂ ਦੀ ਜ਼ਿਮੀਦਾਰ ਦੀ ਜਿਹੜੀ ਜੇ ਕਹੀਏ ਵੀ ਪ੍ਰੋਡਕਸ਼ਨ ਕਿੰਨੀ ਆ ਤਾਂ 2 ਟਨ ਪ੍ਰੋਡਕਸ਼ਨ 1 ਏਕੜ ਚੋਂ ਹੋਣ ਦੀ ਜਿਹੜੀ ਝੋਨੇ ਦੀ ਆਸ ਹੁੰਦੀ ਆ ਜਾਂ ਕਿਸੇ ਵੀ ਪਰਾਲੀ ਦੀ, ਤਾਂ ਉਹ ਕਹਿੰਦੇ ਆ ਵੀ 1100-1100 ਰੁਪਈਆ 1 ਏਕੜ ਦਾ ਜ਼ਿਮੀਦਾਰ ਨੂੰ ਮਿਲੂਗਾ ਜੇ ਉਹ ਪਰਾਲੀ ਨੂੰ ਉਹਨੂੰ ਦੇਊਗਾ। ਪਰ ਹੁਣ ਰੌਲਾ ਤਾਂ ਇਹ ਆ ਵੀ 1100 ਰੁਪਈਆ ਤਾਂ ਮਿਲਦਾ, ਪਰ ਹੁਣ ਇਹ ਦੇਖਣਾ ਪਊਗਾ ਵੀ ਪਰਾਲੀ ਵੱਢ ਕੇ ਉਹਨੂੰ ਸਾਂਭ ਕੇ ਉਹਨੂੰ ਗੱਠਾਂ ਬਣਾ ਕੇ ਉਹਨੂੰ ਉੱਥੇ ਦੇਣ ਤੱਕ ਉਹ ਕਿੰਨੇ ਪੈਸੇ ਲੱਗਣਗੇ। ਹੁਣ ਜੇ ਤਾਂ ਜ਼ਿਮੀਦਾਰ ਇਹ ਚੀਜ਼ ਸੋਚੇ ਵੀ ਕੁਛ ਆਊਗਾ ਹੀ ਤੇ ਦੂਜਾ ਜਿਹੜਾ ਉਹਦੇ ਨਾਲ ਰੁਜ਼ਗਾਰ ਵੀ ਵਧੂਗਾ, ਫੇਰ ਤਾਂ ਹੈਗੀ ਵਧੀਆ ਗੱਲ। ਕਿਉਂਕਿ ਮੰਨ ਲਓ ਵੀ ਤੁਸੀਂ ਤੁਹਾਡੇ ਤੋਂ $1000 ਕੋਈ ਜਾਂ 2000 ਰੁਪਈਆ ਜਾਂ 2000 ਰੁਪਈਆ ਤੁਹਾਡੇ ਤੋਂ ਕੋਈ ਪਰਾਲੀ ਦੀਆਂ ਗੱਠਾਂ ਬਣਾਉਣ ਵਾਲਾ ਲੈ ਜਾਂਦਾ, $1000 ਕੋਈ ਤੁਹਾਡੇ ਕੋਲੋਂ ਟਰੱਕ ਵਾਲਾ ਲੈ ਜਾਂਦਾ ਚੱਕ ਕੇ ਲਿਜਾਣ ਦਾ, ਤੇ ਅਖੀਰ ਵੀ ਤੁਹਾਨੂੰ 5000 ਕਿੱਲੇ ਦਾ ਬਚਦਾ ਤਾਂ ਕੋਈ ਮਾੜਾ ਨੀ 11 ਚੋਂ, ਜੇ 6000 ਮੁੜ ਕੇ ਖਰਚਾ ਵੀ ਹੋ ਜਾਂਦਾ। ਪਰ ਹੁਣ ਇਹ ਦੇਖਣਾ ਪੈਣਾ ਵੀ ਜ਼ਿਮੀਦਾਰ ਆ ਜਿਹੜੀ ਉਹ ਪਰਾਲੀ ਵਾਲੀਆਂ ਮਸ਼ੀਨਾਂ ਕਿਰਾਏ ਤੇ ਚੱਲਣਗੀਆਂ ਜਾਂ ਆਪਦੀਆਂ ਲਊਗਾ ਜਾਂ ਕੀ ਅੱਗੇ ਕੀ ਸਟੈਪ ਹੋਊਗਾ। ਪਰ ਸੋਹਣਾ ਉਪਰਾਲਾ ਜੀ, ਇਹ ਉਪਰਾਲੇ ਦੇ ਤਹਿਤ ਪਿੱਛੇ ਨਾ ਪਹਿਲਾਂ ਜਿਵੇਂ ਮਾਲਵੇ ਦੇ ਵਿੱਚ ਛਟੀਆਂ ਦਾ ਹੁੰਦਾ ਸੀ, ਨਰਮੇ ਦੀਆਂ ਜਿਹੜੀਆਂ ਛਟੀਆਂ ਹੁੰਦੀਆਂ ਸੀ ਨਾ, ਤੇ ਇੱਕ ਟਾਈਮ ਇਹ ਹੁੰਦਾ ਸੀ ਵੀ ਸਾਨੂੰ ਉਹ ਛਟੀਆਂ ਸਾਹਮਣੀਆਂ ਔਖੀਆਂ ਹੋ ਜਾਂਦੀਆਂ ਸਨ ਤੇ ਅਸੀਂ ਆਮ ਹੀ ਨਾ ਲੋਕਾਂ ਨੂੰ ਜਿਹੜੇ ਕਾਮਿਆਂ ਨੂੰ ਗਰੀਬ ਲੋਕਾਂ ਨੂੰ ਕਹਿ ਦਿੰਦੇ ਹੁੰਦੇ ਸੀ ਵੀ ਭਾਈ ਪੱਟ ਲਓ ਜਿੰਨੀਆਂ ਪੱਟੀ ਦੀਆਂ ਛੱਟੀਆਂ ਤੁਸੀਂ, ਸਾਨੂੰ ਵਾਹਣ ਖਾਲੀ ਕਰਨਾ ਸੀ। ਤੇ ਜਿਵੇਂ ਉਹ ਲੋਕ ਆਉਂਦੇ ਸੀ ਜਿਹੜੇ ਗਰੀਬ ਸਾਰਾ ਸਾਲ ਉਹਨਾਂ ਨੂੰ ਲੱਕੜਾਂ ਦੀ ਲੋੜ ਪੈਂਦੀ ਸੀ ਤੇ ਉਹ ਆਪਦੀਆਂ ਆਪਦੀਆਂ ਕਿੱਲੇ ਪੱਟ ਕੇ ਲੈ ਜਾਂਦੇ ਸੀਗੇ। ਕਈ ਵਾਰੀ ਅਸੀਂ ਅੱਧ ਤੇ ਪਟਾਉਂਦੇ ਹੁੰਦੇ ਸੀ ਵੀ ਚੱਲ ਅੱਧੀਆਂ ਸਾਨੂੰ ਰੱਖ ਜੋ ਅੱਧੀਆਂ ਲੈ ਜਾਓ, ਤੇ ਉਹ ਟਾਈਮ ਵੀ ਸੀ ਤੇ ਹੁਣ ਟਾਈਮ ਇਹ ਸੀ ਪਿੱਛੇ ਦਾ ਵੀ ਗੱਤਾ ਫੈਕਟਰੀਆਂ ਨੇ ਛੱਟੀਆਂ ਲੈਣੀਆਂ ਸ਼ੁਰੂ ਕਰਤੀਆਂ ਸੀ, ਇੱਕ ਸਪੈਸ਼ਲ ਕਿਸਮ ਦਾ ਕੋਲਾ ਛੱਟੀਆਂ ਦਾ ਬਣਨ ਲੱਗ ਗਿਆ ਸੀ ਲੱਕੜ ਦਾ ਕੋਲਾ। ਤੇ ਹੁਣ ਇਹ ਪੋਜੀਸ਼ਨ ਸੀ ਵੀ ਨਰਮਾ ਜਿਹਦੇ ਵੀ ਬੀਜਿਆ ਹੁੰਦਾ ਸੀ ਉਹਦੀਆਂ ਛੱਟੀਆਂ ਐਡਵਾਂਸ ਚ ਬੁੱਕ ਹੁੰਦੀਆਂ ਤੇ ਐਡਵਾਂਸ ਚ ਵਿਕ ਜਾਂਦੀਆਂ, ਉਹ ਪਹਿਲਾਂ ਹੀ ਫੈਕਟਰੀਆਂ ਵਾਲੇ ਆਪਦੀਆਂ ਟਰਾਲੀਆਂ ਤੇ ਲੈ ਜਾਂਦੇ ਆ ਚੱਕ ਕੇ ਸਾਰਾ ਕੁਛ ਪੱਟ ਕੇ ਲੈ ਜਾਂਦੇ, ਤੇ ਨਾਲੇ ਤਾਂ ਜ਼ਿਮੀਦਾਰ ਦਾ ਕੰਮ ਘਟਿਆ ਨਾਲੇ ਜ਼ਿਮੀਦਾਰ ਨੂੰ ਐਕਸਟਰਾ ਮਨੀ ਜਿਹੜਾ ਚੁਗਾਈ ਦਾ ਖਰਚਾ ਆਉਣ ਲੱਗ ਗਿਆ ਸੀ। ਸੋ ਇਹ ਚੀਜ਼ ਇਹ ਹੱਲ ਹੋਣੇ ਚਾਹੀਦੇ ਸੀ, ਪਹਿਲਾਂ ਹੀ ਹੋਣੇ ਚਾਹੀਦੇ ਸੀ, ਪਰ ਹੁਣ ਜਿਹੜੀ ਇੱਕ ਪ੍ਰਾਈਵੇਟ ਕੰਪਨੀ ਮੂਹਰੇ ਆਈ ਆ, ਪ੍ਰਾਈਵੇਟ ਕੰਪਨੀ ਨਾਲ ਮੈਨੂੰ ਇਹ ਨਹੀਂ ਲੱਗਦਾ ਵੀ ਇਹ ਲੰਮਾ ਚਿਰ ਚੱਲ ਸਕੂਗੀ। ਉਹ ਜੋ ਕੰਪਨੀ ਜਿੱਥੇ ਵੀ ਆਪਦਾ ਨਫਾ ਨੁਕਸਾਨ ਦੇਖੂਗੀ ਉੱਥੇ ਆਪਦਾ ਹੱਥ ਪਿੱਛੇ ਖਿੱਚ ਲੂਗੀ, ਇਹ ਹੋ ਜਾਂਦਾ। ਇਹ ਤਾਂ ਇੱਕ ਪਰਮਾਨੈਂਟ ਹੀ ਪ੍ਰੋਜੈਕਟ ਲੱਗਣੇ ਚਾਹੀਦੇ ਆ ਵੀ ਇਸ ਐਨਰਜੀ ਨੂੰ, ਇਸ ਈਂਧਨ ਨੂੰ ਬਾਲ ਕੇ ਫੇਰ ਕਿਸੇ ਹੋਰ ਐਨਰਜੀ ਦੇ ਰੂਪ ਦੇ ਵਿੱਚ ਪੈਦਾ ਕਰ ਲਿਆ ਜਾਵੇ ਤੇ ਜਿਹੜੀ ਕਿ ਲਾਹੇਵੰਦ ਹੋ ਸਕਦੀ ਆ। ਪਰ ਇਹ ਆਉਣ ਵਾਲੇ ਦਿਨਾਂ ਚ ਦੇਖਦੇ ਆ ਜੀ ਵੀ ਜਿਹੜੀ ਸੈਂਟਰ ਸਰਕਾਰ ਦੀ ਪਾਲਿਸੀ ਆ ਇਹ ਚ ਹੁਣ ਜਿਹੜੀ ਲੋਕਲ ਸਰਕਾਰ ਇਹਦਾ ਲਾਹਾ ਉਠਾਉਂਦੀ ਆ ਜਾਂ ਇਹਦੇ ਚ ਕੋਈ ਹੋਰ ਮੂਹਰੇ ਅੜਕੇ ਲਾਉਂਦੀ ਆ, ਇਹ ਆਉਣ ਵਾਲਾ ਟਾਈਮ ਦੱਸੂਗਾ।
ਜੀ ਤੇ ਬ੍ਰਦਰ ਸਾਹਿਬ ਅੱਗੇ ਗੱਲ ਕਰਦੇ ਹਾਂ, ਪਿਛਲੇ ਦਿਨੀ ਫੇਸਬੁੱਕ ਤੇ ਵੀ ਇਹ ਵੀਡੀਓ ਕਾਫੀ ਵਾਇਰਲ ਹੋਈ ਹੈ ਜਿਹੜੀ ਕਿ ਰਮਾਲਾ ਸਾਹਿਬ ਦੀ ਬੇਅਦਬੀ, ਜਿੱਦਾਂ ਕਿ ਉਹਨਾਂ ਨੇ ਗਾਰਬੇਜ ਬੈਗ ਦੇ ਵਿੱਚ ਕਾਫੀ ਇੱਦਾਂ ਭਰ ਭਰ ਕੇ ਰਬਿਸ਼ ਦੇ ਵਿੱਚ ਸੁੱਟੇ, ਉਸ ਦੇ ਬਾਰੇ ਤੁਸੀਂ ਕੀ ਕਹੋਗੇ? ਆਈ ਥਿੰਕ ਇਹ ਜਿਹੜੀ ਵੀਡੀਓ ਹੈ ਕੈਨੇਡਾ ਦੀ ਆ।
ਦੇਖੋ ਇਹ ਪਹਿਲੀ ਵਾਰ ਨਹੀਂ ਹੋਇਆ, ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣਾ ਪਊਗਾ, ਰਮਾਲਾ ਸਾਹਿਬ ਦੇ ਮਾਮਲੇ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਇਹੋ ਜਿਹੇ ਘਟਨਾਕ੍ਰਮ ਸਾਹਮਣੇ ਆ ਚੁੱਕੇ ਆ, ਬਹੁਤ ਸਾਰੇ ਲੇਖਕਾਂ ਨੇ, ਬੁੱਧੀਜੀਵੀਆਂ ਨੇ ਇਸ ਤੇ ਬੋਲ ਚੁੱਕੇ ਆ, ਲਿਖ ਚੁੱਕੇ ਆ। ਤੁਸੀਂ ਇੱਕ ਦੋ, ਮੇਰੇ ਯਾਦ ਹੈ ਗਿਆਨੀ ਸੰਤੋਖ ਸਿੰਘ ਹੋਰਾਂ ਨੂੰ ਕਰੀ ਸੀ ਰੇਡੀਓ ਤੇ ਇਸ ਵਿਸ਼ੇ ਤੇ ਲਿਆਂਦਾ ਸੀ, ਕਿਉਂਕਿ ਉਹਨਾਂ ਨੇ ਇੱਕ ਆਰਟੀਕਲ ਵੀ ਇਸ ਦੇ ਉੱਤੇ ਲਿਖਿਆ ਹੋਇਆ, ਉਹਨਾਂ ਦੀ ਇੱਕ ਬੁੱਕ ਚ ਛਪਿਆ ਹੋਇਆ ਆਰਟੀਕਲ, ਜਿਹੜੀ ਇਹੀ ਸੇਮ ਮੁੱਦਾ, ਤੇ ਉਹ ਕੋਈ ਅੱਜ ਦਾ ਨਹੀਂ ਲਿਖਿਆ ਉਹਨਾਂ ਨੇ, 5-7 ਸਾਲ ਪਹਿਲਾਂ ਦਾ ਲਿਖਿਆ। ਸੋ ਕਹਿਣ ਦਾ ਭਾਵ ਇਹ ਸਮੱਸਿਆ ਅੱਜ ਦੀ ਨਹੀਂ ਹੈ, ਇਹ ਸਮੱਸਿਆ ਪੁਰਾਣੀ ਆ, ਪਰ ਅਸੀਂ ਲੋਕ ਆ ਜਿਹੜੇ ਉਹਨੂੰ ਸਮਝਣਾ ਨਹੀਂ ਚਾਹੁੰਦੇ, ਸਮਝ ਨਹੀਂ ਰਹੇ। ਸਾਨੂੰ ਇਹ ਲੱਗਦਾ ਵੀ ਜੇ ਅਸੀਂ ਖੁਦ ਵਸਤਰ ਪਾਉਣੇ ਆ ਤੇ ਅਸੀਂ ਗੁਰੂ ਨੂੰ ਵਸਤਰ ਨਹੀਂ ਦਿੱਤੇ ਤਾਂ ਅਸਖਣੀ ਗੁਰੂ ਨੂੰ ਵਸਤਰ ਮਿਲਣੇ ਨਹੀਂ ਕਿਤੇ। ਸਾਨੂੰ ਪਹਿਲੀ ਗੱਲ ਤਾਂ ਦਿਮਾਗ ਚੋਂ ਇਹ ਕੱਢ ਦੇਣੀ ਚਾਹੀਦੀ ਆ ਵੀ ਅਸੀਂ ਦੇਵਨਹਾਰ ਨਹੀਂ ਹੈ, ਗੁਰੂ ਦੇਵਨਹਾਰ ਆ। ਬਸ ਇੰਨੀ ਗੱਲ ਅਸੀਂ ਪੱਲੇ ਪਾ ਲਈਏ ਤਾਂ ਸਾਨੂੰ ਇਹ ਚੀਜ਼ਾਂ ਦੇ ਫਾਲਤੂ ਡਰਾਮਿਆਂ ਤੋਂ ਅਸੀਂ ਬਾਹਰ ਨਿਕਲ ਜਾਂਗੇ। ਦੇਖੋ ਜਿਹੜੀ ਹੁਣ ਇੱਕ ਗੁਰੂ ਘਰ ਬਣਦਾ, ਇੱਕ ਗੁਰੂ ਘਰ ਦੇ ਵਿੱਚ ਕੀ ਇੰਤਜ਼ਾਮ ਨਹੀਂ ਕੀਤੇ ਜਾਂਦੇ, ਦੇਖੋ ਖਾਣਾ ਪਾਣੀ ਕਿਚਨ ਹਰ ਚੀਜ਼ ਦਾ ਅਰੇਂਜ ਹੁੰਦਾ ਉੱਥੇ, ਤਾਂ ਉੱਥੇ ਉਸ ਗੁਰੂ ਘਰ ਦੀ ਕਮੇਟੀ ਦਾ, ਉਸ ਗੁਰੂ ਘਰ ਦਾ ਇਹ ਵੀ ਫਰਜ਼ ਬਣ ਜਾਂਦਾ ਵੀ ਉਹ ਗੁਰੂ ਸਾਹਿਬਾਨ ਲਈ ਵਧੀਆ ਵਸਤਰ ਜਿੰਨੇ ਲੋੜ ਆ ਉਹ ਉਹਨੇ ਆਪੇ ਲੈਣ ਤੇ ਆਪੇ ਲੈ ਕੇ ਉਹਨਾਂ ਦਾ ਰੱਖ ਰਖਾਵ ਤੇ ਸਾਂਭ ਸੰਭਾਲ ਕਰਨ। ਹੁਣ ਉੱਥੇ ਅਸੀਂ ਇਹ ਕਿਉਂ ਕਰਦੇ ਆ ਵੀ ਭਾਈ ਨਹੀਂ ਰਮਾਲਾ ਤਾਂ ਹਰ ਸੰਗਤ ਬੰਦਾ ਸੰਗਤ ਬੰਨੀਓ ਦਿੱਤਾ ਜਾਊਗਾ, ਤੇ ਫਿਰ ਸੰਗਤ ਆ ਜਿਹੜੀ ਉਹ ਇੱਕ ਦੂਜੇ ਤੋਂ ਵੱਧ ਕੇ ਰਮਾਲੇ ਲੈ ਕੇ ਆਉਂਦੀ ਆ, ਤੇ ਉਹ ਰਮਾਲੇ ਲੈ ਕੇ ਫਿਰ ਉਹਨਾਂ ਨੂੰ ਜਿਹੜਾ ਗੁਰੂ ਘਰ ਦੇ ਵਿੱਚ ਦਿੱਤੇ ਜਾਂਦੇ ਆ, ਤੇ ਗੁਰੂ ਘਰ ਦੇ ਵਿੱਚੋਂ ਫਿਰ ਉਹ ਰਮਾਲਿਆਂ ਦੀ ਹੁਣ ਤੁਸੀਂ ਦੇਖ ਹੀ ਲਿਆ ਕੱਲ ਦੀ ਵੀਡੀਓ ਦੇ ਵਿੱਚ ਕੀ ਹਾਲ ਹੁੰਦਾ ਵੀ ਬਹੁਤ ਦਿਲ ਦਿਖਾਉਣ ਵਾਲੀ ਵੀਡੀਓ ਉਹ ਦੇਖ ਕੇ ਵੀਡੀਓ ਬੰਦੇ ਦਾ ਹਰੇਕ ਬੰਦੇ ਦਾ ਮਨ ਔਖਾ ਹੁੰਦਾ ਵੀ ਕੀ ਯਾਰੇ ਅਸੀਂ ਕਿਸ ਸ਼ਰਧਾ ਨਾਲ ਕੀ ਗੱਲ ਕਰਦੇ ਆ ਤੇ ਅੱਗੇ ਹੋ ਹੀ ਕੀ ਜਾਂਦਾ ਇਹ। ਸੋ ਇਹ ਮੁੱਦਾ ਜਿਹੜਾ ਬਹੁਤ ਅਹਿਮ ਮੁੱਦਾ ਇਹ ਸਾਡੇ ਅਕਾਲ ਤਖ਼ਤ ਸਾਹਿਬ ਤੋਂ ਨਾ ਇੱਕ ਫਿਲਮਾਂ ਦੇ ਮਾਮਲੇ ਚ ਫਰਮਾਨਾਂ ਨੂੰ ਛੱਡ ਕੇ ਇਸ ਚੀਜ਼ ਲਈ ਫਰਮਾਨ ਕਰਨਾ ਚਾਹੀਦਾ ਜਿਹ ਚ ਸਾਡੇ ਜਥੇਦਾਰ ਆ ਕੇ ਸਾਹਮਣੇ ਫਰਮਾਨ ਕਰਨ ਵੀ ਇਹ ਬਹੁਤ ਭਾਈ ਦਿਲ ਦਿਖਾਉਣੀ ਘਟਨਾ ਤੇ ਇਹ ਜੀ ਘਟਨਾ ਅੱਗੇ ਤੋਂ ਨਾ ਵਾਪਰੇ। ਸੋ ਉਹ ਸਿੱਧਾ ਕਿਹਾ ਜਾਵੇ ਤੁਸੀਂ ਗੁਰੂ ਨੂੰ ਜੇ ਤੁਸੀਂ ਵਸਤਰ ਦੇਣ ਦੇ ਆ ਤਾਂ ਤੁਸੀਂ ਓਨੀ ਮਾਇਆ ਦੇ ਸਕਦੇ ਹੋ, ਜੇ ਤੁਸੀਂ ਕਿਸੇ ਹੋਰ ਕੰਮ ਦੇ ਵਿੱਚ ਮਾਇਆ ਲਾ ਸਕਦੇ ਹੋ, ਜਿੱਥੇ ਵੀ ਤੁਹਾਨੂੰ ਹੋ ਸਕਦਾ ਕੋਈ ਸ਼੍ਰੋਮਣੀ ਕਮੇਟੀ ਇੱਕ ਫੰਡ ਖੜਾ ਕਰ ਦੇ ਜਾਂ ਗੁਰਦੁਆਰਾ ਕਮੇਟੀ ਇੱਕ ਫੰਡ ਖੜਾ ਕਰ ਦੇਣ ਵੀ ਭਾਈ ਇਹ ਫੰਡ ਆ ਜਿਹੜਾ ਨਾ ਰਮਾਲਿਆਂ ਵਾਲਾ ਜਿਹੜਾ ਫੰਡ ਆ ਇਹ ਅੱਡਾ, ਇਹਦੇ ਪੈਸੇ ਆ ਸਾਰੇ ਦੇ ਸਾਰੇ ਐਜੂਕੇਸ਼ਨ ਨੂੰ ਲਾਏ ਜਾਣਗੇ। ਅੱਜ ਮੈਂ ਨਾ ਇੱਕ ਤਰਲੋਚਨ ਸਿੰਘ ਹੋਰਾਂ ਦਾ ਬੜਾ ਪਿਆਰਾ ਆਰਟੀਕਲ ਪੜ ਰਿਹਾ ਸੀਗਾ, ਤਰਲੋਚਨ ਸਿੰਘ ਦੁਪਾਲਪੁਰੀ ਹੋਰੇ ਬੜਾ ਵਧੀਆ ਲਿਖਦੇ ਆ, ਤੇ ਉਹਨਾਂ ਦਾ ਆਰਟੀਕਲ ਸੀਗਾ ਜੀ ਵੀ ਕਹਿੰਦੇ ਜਿਹੜੀ ਹੁਣ ਜਿਹੜੀ IAS ਤੇ PCS ਦੀ ਸਿੱਖਿਆ ਹੋਈ ਹੈ ਨਾ, ਹੁਣ ਪ੍ਰੀਖਿਆ ਹੋਈ ਆ, ਉਹਦੇ ਵਿੱਚ 22-23 ਨਾਵਾਂ ਦੇ ਮਗਰ ਸਿੰਘ ਆ, 1300 ਕੁਛ ਬੰਦੇ ਬੱਚਿਆਂ ਨੇ ਪਾਸ ਕੀਤਾ ਤੇ ਉਹ ਚ 22-23 ਬੰਦਿਆਂ ਦਾ ਮਗਰ ਸਿੰਘ ਆ, ਪਰ ਉਦੋਂ ਤੋਂ ਇਹ ਪੁਸ਼ਟੀ ਨਹੀਂ ਹੁੰਦੀ ਵੀ ਉਹ ਸਾਰੇ ਸਿੱਖਾਂ ਦੇ ਬੱਚੇ ਆ ਉਹਦੇ, ਕਿਉਂਕਿ ਸਿੰਘ ਤਾਂ ਰਾਜਪੂਤ ਵੀ ਲਿਖਦੇ ਆ, ਹਰਿਆਣੇ ਵਾਲੇ ਵੀ ਲਿਖਦੇ ਆ ਸਿੰਘ, ਤੇ ਉਹ ਹਜੇ ਉਹਦੇ ਤੇ ਬਰੀਕੀ ਚ ਤਾਂ ਜਾਣਾ, ਪਰ ਕਹਿੰਦੇ ਜਿੰਨੇ ਪਰਸੈਂਟ ਘੱਟ ਪਰਸੈਂਟੇਜ ਆ ਜਿੰਨੇ ਘੱਟ ਅਸੀਂ ਆ ਰਹੇ IAS ਜਾਂ PCS ਦੇ ਪੇਪਰਾਂ ਦੇ ਵਿੱਚ ਜਾਂ ਉਹਨਾਂ ਕੰਪੀਟੀਸ਼ਨਾਂ ਚ, ਉਸ ਨਾਲ ਉਹਦੇ ਨਾਲ ਲੱਗਦਾ ਵੀ ਇੱਕ ਦਿਨ ਇਹ ਪੋਜੀਸ਼ਨ ਹੋਜੂ ਵੀ ਅਸੀਂ ਰਾਜਕਾਜ ਚੋਂ ਬਾਹਰ ਚਲੇ ਜਾਵਾਂਗੇ। ਹੁਣ ਕੋਈ ਜ਼ਮਾਨਾ ਸੀ ਸਾਡੇ IFS ਅਧਿਕਾਰੀ 3-4 ਬੰਦੇ, ਮਨਟੇਕ ਸਿੰਘ ਆਲੂ ਵਾਲੀਆ ਤੋਂ ਲਾ ਕੇ, ਮਨਮੋਹਨ ਸਿੰਘ ਤੋਂ ਲਾ ਕੇ, ਵੱਡੇ ਨਾਂ ਜਿਹੜੇ ਸੈਂਟਰ ਦੇ ਵਿੱਚ ਸਦਾ ਹੀ ਪ੍ਰਭਾਵਿਤ ਕਰਦੇ ਰਹੇ ਆ, ਫਿਰ ਹੁਣ ਉਹਨਾਂ ਦੀ ਵੀ ਕਮੀ ਹੁੰਦੀ ਜਾਂਦੀ ਆ, ਦੂਰ ਹੁੰਦੇ ਜਾਂਦੇ ਆ, ਹੈ ਨੀ। ਫਿਰ ਪੰਜਾਬ ਦੇ ਵਿੱਚ ਵੀ ਅਸੀਂ ਕਿੰਨੇ ਕੁ ਗੁਰਸਿੱਖ ਜਾਂ ਸਿੱਖ ਆਫੀਸਰ ਦੇਖ ਰਹੇ ਹਾਂ, ਜਾਂ ਜਦੋਂ ਭਰਤੀ ਨਹੀਂ ਹੋ ਰਹੇ ਜਾਂ ਉਹ ਪੇਪਰਾਂ ਚੋਂ ਕਲੀਅਰ ਹੀ ਨਹੀਂ ਕਰ ਰਹੇ ਤਾਂ ਫਿਰ ਕਿੰਨੇ ਕੁ ਡਰ ਰਹੇ ਆ। ਤੇ ਇਹ ਉਹਦੇ ਬਰਾਬਰ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਆ ਉਸ ਦੇ ਵਿੱਚ ਵੀ ਮੁਸਲਮਾਨਾਂ ਨੇ ਇੱਕ ਸੰਗਠਨ ਬਣਾਇਆ ਹੋਇਆ ਆਖਣੀ ਜਾਤੀ ਜਾਂ ਉਹਦਾ ਨਾਂ ਦਾ ਹੈ ਜਾਂ ਕੁਛ ਨਾਂ ਦਾ ਸੰਗਠਨ ਆ, ਜਿਹਦੇ ਵਿੱਚ ਜਿੰਨਾ ਵੀ ਪੈਸਾ ਫੰਡ ਦਿੱਤਾ ਜਾਂਦਾ ਉਹ ਫੰਡ ਉਹਨਾਂ ਲੋਕਾਂ ਨੂੰ ਮੁਹੱਈਆ ਕਰਾਇਆ ਜਾਂਦਾ, ਇੱਕ ਬੱਚੇ ਤੇ ਲਾਇਆ ਜਾਂਦਾ ਜਿਹੜਾ ਬੱਚਾ ਉਹਨਾਂ ਦਾ ਇੱਕ ਇਗਜ਼ਾਮ ਰੱਖਦੇ ਆ, ਖੁਦ ਆਪ ਪਹਿਲਾਂ ਜੇ ਉਹ ਬੱਚਾ ਇਗਜ਼ਾਮ ਕਲੀਅਰ ਕਰ ਜੇ ਤਾਂ ਉਹਦਾ ਸਾਰਾ ਖਰਚਾ ਚੱਕ ਲੈਂਦੇ ਆ, ਤੇ ਉਹਨੂੰ ਕਹਿੰਦੇ ਆ ਵੀ ਚੱਲ ਜਿੱਥੇ ਮਰਜ਼ੀ ਟ੍ਰੇਨਿੰਗ ਲੈ ਤੂੰ IAS ਦੀ PCS ਦੀ, ਜਿੰਨਾ ਸਖ਼ਤ ਮਿਹਨਤ ਕਰ, ਜਿੰਨਾ ਖਰਚਾ ਉਹ ਸਾਡਾ ਅਸੀਂ ਦੇਵਾਂਗੇ, ਤੇ ਉਹ ਖਰਚਾ ਉਹਦੇ ਤੇ ਕਰਦੇ ਆ, ਤੇ ਉਹ ਖਰਚਾ ਕਰਨ ਤੋਂ ਬਾਅਦ ਉਹਨਾਂ ਨੇ ਐਤਕੀ ਸਾਲ 35 ਆਪਦੇ ਉਸ ਅਦਾਰੇ ਚੋਂ 35 IAS ਅਫਸਰ ਜਿਹੜੇ ਮੁਸਲਮਾਨਾਂ ਦੇ ਜਿਹੜੇ ਬਣ ਕੇ ਨਿਕਲ ਕੇ ਆਏ ਆ ਬਾਹਰ। ਸੋ ਕਿਉਂ ਨਾ ਅਸੀਂ ਵੀ ਇਹ ਰੁਮਾਲਾ ਫੰਡ ਆ ਜਿਹੜਾ ਐ ਬਣਾ ਲਈਏ ਵੀ ਇਹ ਫੰਡ ਭਾਈ ਅਸੀਂ ਅੱਡ ਇੱਕ ਫੰਡ ਬਣਾ ਲਿਆ ਇਹਦੇ ਨਾਲ ਸਾਡੇ ਡਾਕਟਰ ਸਾਡੇ ਵੱਡੇ ਆਫਿਸਰ ਸਾਡੇ ਆਉਣ ਵਾਲੇ ਬਿਊਰੋਕਰੇਟ ਜੇ ਚੰਗੇ ਬਿਊਰੋਕਰੇਟ ਸਿੱਖ ਹੋਣਗੇ ਤਾਂ ਧਰਮ ਵੀ ਫੈਲੂਗਾ ਤੇ ਕਿਤੇ ਸਾਨੂੰ ਵਿਰੋਧਤਾ ਤੇ ਆਹ ਚੀਜ਼ਾਂ ਆਉਣਗੀਆਂ ਨੀ ਜਿਹੜੀਆਂ ਅਸੀਂ ਕਹਿਣੇ ਆ ਵੀ ਸਾਡੇ ਨਾਲ ਧੱਕਾ ਹੁੰਦਾ ਉਹ ਚੀਜ਼ਾਂ ਵੀ ਨੀ ਆਉਣੀਆਂ ਸਾਡੇ ਚ ਪਰ ਸਾਨੂੰ ਲੋੜ ਆ ਇੱਕ ਇਹਨੂੰ ਸਹੀ ਪਾਸੇ ਮੈਨੇਜਮੈਂਟ ਕਰਨ ਦੀ ਜਾਂ ਤਾਂ ਅਸੀਂ ਇੱਕ ਪਾਸੇ ਲਾਈ ਜਾਂਦੇ ਆ ਜੇ ਲੰਗਰਾਂ ਤੇ ਲਾਈ ਜਾਂਦੇ ਤਾਂ ਲੰਗਰ ਤੇ ਲਾਈ ਜਾਂਦੇ ਜਾਂ ਹੋਰ ਪਰ ਮੈਨੂੰ ਥੋੜੀ ਜਿਹੀ ਇਹ ਵੀ ਕਈ ਵਾਰੀ ਦੁੱਖ ਆਉਂਦਾ ਵੀ ਅਸੀਂ ਜੇ ਹੁਣ ਕੋਈ ਸਹੀ ਜੈਨੂਨ ਮੁੱਦੇ ਦੀ ਵੀ ਕੋਈ ਗੱਲ ਕਰਦੇ ਆ ਜਾਂ ਜੈਨੂਨ ਮੁੱਦੇ ਤੇ ਵੀ ਕਦੇ ਅਸੀਂ ਬੋਲਦੇ ਆ ਤਾਂ ਉਹ ਵੀ ਕਈ ਵਾਰੀ ਉਲਟ ਵੀ ਸਮਝ ਲਿਆ ਜਾਂਦਾ ਵੀ ਇਹ ਸਿੱਖੀਜ਼ਮ ਦੇ ਨਾ ਵਿਰੋਧੀ ਆ ਜਾਂ ਸਿੱਖੀਜ਼ਮ ਦੇ ਮਾਮਲੇ ਚ ਮਾੜਾ ਕਹਿੰਦੇ ਆ ਵਿਰੋਧੀ ਨੀ ਹਾਂ ਮਾੜਾ ਨੀ ਕਹਿੰਦੇ ਪਰ ਜੇ ਅਸੀਂ ਆਪਦੀਆਂ ਉਨਤਾਈਆਂ ਨੂੰ ਨਹੀਂ ਰਿਵਿਊ ਕਰਦੇ ਜਾਂ ਉਨਤਾਈਆਂ ਨੂੰ ਨਹੀਂ ਚੱਕਦੇ ਤਾਂ ਸਾਡੇ ਚ ਸੁਧਾਰ ਨਹੀਂ ਹੁੰਦਾ ਜੇ ਅਸੀਂ ਕੱਲਾ ਸਿਰਫ ਐਂ ਕਰੀ ਗਏ ਅਸੀਂ ਤਾਂ ਮਹਾਨ ਆ ਅਸੀਂ ਤਾਂ ਮਹਾਨ ਤਾਂ ਫਿਰ ਅਸੀਂ ਮਹਾਨਤਾ ਦੇ ਭੁਲੇਖੇ ਚ ਨਾ ਨੁਕਸਾਨ ਕਰ ਰਹੇ ਹਾਂ ਮੇਰਾ ਇਹ ਮੰਨਣਾ ਪਰ ਮੈਂ ਦੇਖਿਆ ਵੀ ਮੈਨੂੰ ਵੀ ਕਈ ਵਾਰੀ ਹੁਣ ਇਸ ਵਿਸ਼ੇ ਦੇ ਉੱਤੇ ਦੇਖਿਆ ਵੀ ਮੈਨੂੰ ਇਹ ਸਮਝਿਆ ਜਾਂਦਾ ਵੀ ਇਹ ਮੈਂ ਸਿੱਖੀਜ਼ਮ ਦੇ ਉਲਟ ਬੋਲ ਰਿਹਾ ਇਸ ਗੱਲਾਂ ਨੂੰ ਪਰ ਮੈਂ ਉਲਟ ਉਲਟ ਨਹੀਂ ਬੋਲਦਾ ਮੈਂ ਜਿਹੜੀ ਆਈ ਉਨਤਾਈ ਨੂੰ ਦਿਖਾਉਣਾ ਤੇ ਉਨਤਾਈ ਤੇ ਮੇਰਾ ਬੋਲਣਾ ਫਰਜ਼ ਆ ਹਾਂ ਜੇ ਉਹਦੇ ਨਾਲ ਤੁਹਾਨੂੰ ਐਂ ਲੱਗਦਾ ਵੀ ਦੂਜਿਆਂ ਨੂੰ ਪਤਾ ਨਾ ਲੱਗ ਜੇ ਦੂਜਿਆਂ ਚ ਗੱਲ ਛਿੜ ਜੂ ਫਿਰ ਅਸੀਂ ਬਦਨਾਮ ਹੋ ਜਾਏ ਦੇਖੋ ਜੇ ਅਸੀਂ ਮਾੜਾ ਕਰਦੇ ਹਾਂ ਜਾਂ ਮਾੜਾ ਕਰ ਰਹੇ ਹਾਂ ਤਾਂ ਦੂਜਿਆਂ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਠੀਕ ਹੈ ਕੋਈ ਬੋਲਦਾ ਨਹੀਂ ਤਾਂ ਵੱਖਰੀ ਗੱਲ ਆ ਪਤਾ ਸਭ ਨੂੰ ਹੀ ਹੁੰਦਾ ਸੋ ਇਸ ਕਰਕੇ ਬੇਨਤੀ ਹੈ ਵੀ ਕੋਈ ਦੂਜਾ ਬੋਲੇ ਦੂਜਾ ਤੁਹਾਨੂੰ ਰੋਕੇ ਤਾਂ ਕਿਉਂ ਨਾ ਅਸੀਂ ਆਪਣੇ ਆਪ ਦਾ ਸੁਧਾਰ ਆਪ ਕਰ ਲਈਏ ਸੋ ਇਹ ਬਹੁਤ ਦੁਖਾਮੀ ਦਿਲ ਦੁਖਾਮੀ ਘਟਨਾ ਹੋਈ ਆ ਬਹੁਤ ਜ਼ਿਆਦਾ ਵਾਇਰਲ ਹੋਈ ਆ ਵੀਡੀਓ ਉਹ ਅੱਜ ਜਥੇਦਾਰਾਂ ਤੱਕ ਵੀ ਕੱਲ ਵੀ ਪਹੁੰਚੀ ਹੋਈ ਆ ਤੇ ਉਹਨਾਂ ਨੇ ਮੰਦਭਾਗਾ ਤਾਂ ਕਿਹਾ ਪਰ ਮੈਨੂੰ ਉਮੀਦ ਆ ਵੀ ਉਹਦੇ ਤੇ ਉਹ ਜ਼ਰੂਰ ਸੋਚਣਗੇ ਵਿਚਾਰਨਗੇ ਤੇ ਇੱਕ ਫਰਮਾਨ ਜਾਰੀ ਕਰਨਗੇ ਵੀ ਜੇ ਕੱਲ ਨੂੰ ਕਿਸੇ ਵੀ ਗੁਰੂ ਘਰ ਚ ਤੁਸੀਂ ਰੁਮਾਲਾ ਸਾਹਿਬ ਦੇਣਾ ਤਾਂ ਉਹਦੀ ਥਾਂ ਤੇ 19 ਭੇਂਟਾ ਆਹ ਫਲਾਨੇ ਫੰਡ ਚ ਦਿਓ ਜੀ ਤੇ ਆਹ ਫੰਡ ਜਿਹੜਾ ਇੱਕ ਖੜਾ ਕਰੋ ਚਾਹੇ ਉਹ ਗੁਰਦੁਆਰੇ ਪੱਧਰ ਤੇ ਹੋ ਜੇ ਇੱਥੇ ਮੰਨ ਲਈਏ ਵੀ ਮੰਨ ਲਓ ਮੈਂ ਇੱਕ ਗੁਰੂ ਘਰ ਦਾ ਇੱਥੋਂ ਦਾ ਕਿਸੇ ਦਾ ਵੀ ਪ੍ਰਬੰਧਨ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਕਹੀਏ ਵੀ ਜੇ ਤੁਹਾਡੇ ਕੋਲ ਮਹੀਨੇ ਚ 500 ਰੁਮਾਲਿਆਂ ਦੇ ਪੈਸੇ ਆਉਂਦੇ ਆ 300 ਰੁਮਾਲਿਆਂ ਦੇ ਪੈਸੇ ਆਉਂਦੇ ਤਾਂ ਉਹ ਫੰਡ ਭਾਈ ਤੁਸੀਂ ਆਹ ਐਜੂਕੇਸ਼ਨ ਤੇ ਜਾਂ ਇਸ ਚੀਜ਼ ਦੇ ਉੱਤੇ ਲਾਉਣਾ ਇੱਕ ਅੱਡ ਰੱਖ ਦਿਓ ਤਾਂ ਉਹ ਕਿਉਂ ਇਹ ਜੀ ਵਾਰਦਾਤ ਹੋਊਗੀ ਜਿਹੜੀ ਆ ਪਿਛਲੇ ਦਿਨੀ ਹੋਈ ਆ ਤਾਂ ਜਿਹਦੇ ਨਾਲ ਸਾਰਿਆਂ ਨੂੰ ਨਮੋਸ਼ੀ ਹੋਈ ਆ
ਜੀ ਬਿਲਕੁਲ ਜੀ ਸੋ ਅੱਗੇ ਤਾਂ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਮੀਡੀਆ ਦੇ ਤੇ ਸਿਆਸੀ ਲੋਕਾਂ ਦੇ ਤਕਰੀਬਨ ਮਸਲੇ ਖਤਮ ਹੋ ਗਏ ਹਨ ਕੱਲ ਇੱਕ ਵੀਡੀਓ ਦੇਖੀ ਕੈਪਟਨ ਸਾਹਿਬ ਦਾ ਬਿਆਨ ਹੈ ਕਿ ਇਹ ਪ੍ਰਦੂਸ਼ਣ ਪਾਕਿਸਤਾਨ ਤੋਂ ਪੰਜਾਬ ਆਇਆ ਵਾ ਤੇ ਆਇਆ ਹੈ ਤੇ ਫਿਰ ਹਰਿਆਣੇ ਚ ਫਿਰ ਦਿੱਲੀ ਚ ਆ ਗਿਆ ਇਹਦੇ ਚ ਪੰਜਾਬ ਦਾ ਕੋਈ ਕਸੂਰ ਨਹੀਂ ਹੈ ਪਰ ਜਿਹੜਾ ਸੈਂਟਰ ਵੱਲੋਂ ਪ੍ਰਦੂਸ਼ਣ ਲਈ 100 ਕਰੋੜ ਰੁਪਏ ਆਏ ਸੀ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਉਸ ਬਾਰੇ ਕੋਈ ਜ਼ਿਕਰ ਨਹੀਂ ਕਰਦਾ ਅਕਾਲੀ ਸਰਕਾਰ ਨੇ ਉਹ ਕਿੱਥੇ ਵਰਤੇ ਨੇ ਤੁਹਾਡਾ ਇਸ ਵਰਤਾਰੇ ਬਾਰੇ ਕੀ ਵਿਚਾਰ ਹੈ ਇੱਕ ਤਾਂ ਇਹਨਾਂ ਨੇ ਇਹ ਪੁੱਛਿਆ ਜੀ ਤੇ ਦੂਸਰਾ ਪੁੱਛਿਆ ਕਹਿੰਦੇ ਕਿ ਪਹਿਲਾਂ ਪੰਜਾਬ ਵਿੱਚ NSS ਦੇ ਕੈਂਪ ਲੱਗਦੇ ਸੀ ਸਕੂਲਾਂ ਕਾਲਜਾਂ ਦੇ ਵਿੱਚ ਪਰ ਹੁਣ ਕਿਤੇ ਦੇਖਣ ਸੁਣਨ ਨੂੰ ਨਹੀਂ ਮਿਲ ਰਹੇ ਜਦਕਿ ਸੁਣਨ ਚ ਆਇਆ ਹੈ ਕਿ ਜੋ ਉਸਦੇ ਫੰਡ ਹੁੰਦੇ ਨੇ ਉਹ ਕਿਤੇ ਹੋਰ ਵਰਤੇ ਜਾ ਰਹੇ ਨੇ ਤੇ ਇਸੇ ਬਾਰੇ ਜੀ ਉਹਨਾਂ ਨੇ ਤੁਹਾਡੇ ਵਿਚਾਰ ਪੁੱਛਿਆ
ਬਿਲਕੁਲ ਜੀ ਦੇਖੋ ਵੈਸੇ ਤਾਂ ਅਸੀਂ ਆ ਜਿਹੜੇ ਗੱਲ ਕਰ ਚੁੱਕੇ ਸੀਗੇ ਵੀ 100 ਕਰੋੜ ਦੇ ਮਾਮਲੇ ਚ ਕਈ ਵਾਰੀ ਪ੍ਰੋਗਰਾਮ ਚ ਹੋ ਗਈ ਆ ਪਰ ਇੱਥੇ ਮੈਂ ਇੱਥੇ ਇੱਕੋ ਗੱਲ ਤੇ ਜ਼ੋਰ ਦਿੱਤਾ ਵੀ ਇੱਥੇ ਨਾ ਸਰ ਕੈਪਟਨ ਤੇ ਬਾਦਲ ਦੀ ਜਿਹੜੀ ਮਿਲੀ ਭੁਗਤਾ ਉਹ ਐਕਸਪੋਜ਼ ਹੋ ਗਈ ਹੈ ਇਸ ਇੱਕੋ ਇੱਕ ਗੱਲ ਤੇ ਜੇ ਦੇਖੀਏ ਤਾਂ ਉਹ ਕਲੀਅਰ ਘੱਟ ਆ ਐਕਸਪੋਜ਼ ਹੋ ਚੁੱਕੀ ਆ ਵੀ ਕੈਪਟਨ ਇੱਕ ਪਾਸੇ ਕਹਿੰਦੇ ਵੀ ਮੈਂ ਬਾਦਲਾਂ ਤੋਂ ਪਾਈ ਪਾਈ ਦਾ ਹਿਸਾਬ ਲਊਂਗਾ ਤਾਂ ਬੜਾ ਸਿੰਪਲ ਜੀ ਗੱਲ ਸੀ ਵੀ ਹੋਰਾਂ ਚੀਜ਼ਾਂ ਨੂੰ ਛੱਡੋ ਸਿਰਫ ਇੰਨੇ ਪੁੱਛੋ ਵੀ ਬਾਦਲ ਸਾਹਿਬ ਆ ਦੱਸਿਓ ਜੀ 100 ਕਰੋੜ ਆਇਆ ਸੀ ਪਰਾਲੀ ਲਈ ਉਹ ਕਿੱਥੇ ਲਾਇਆ ਪਰ ਉਹ ਕੈਪਟਨ ਪੁੱਛਦਾ ਨਹੀਂ ਚਾਹੁੰਦਾ ਨਾ ਪੁੱਛ ਰਹੇ ਆ ਤੇ ਨਾ ਉਹਨਾਂ ਨੇ ਕੋਈ ਕਿਤੇ ਹਿੰਟ ਦਿੱਤਾ ਜਾਂ ਇੱਕ ਸਿਰਫ ਬਿਆਨ ਹੀ ਦੇ ਦਿੰਦੇ ਵੀ ਆਪਾਂ ਇਹਦੀ ਇਨਵੈਸਟੀਗੇਸ਼ਨ ਕਰਾਉਣੇ ਆ ਵੀ 100 ਕਰੋੜ ਕਿੱਥੇ ਗਿਆ ਕਿਉਂਕਿ ਇਹ ਚ ਕੈਪਟਨ ਨੇ ਤਾਂ ਲਾਇਆ ਨਹੀਂ 100 ਕਰੋੜ ਆਇਆ ਹੀ ਜਦੋਂ ਬਾਦਲਾਂ ਦੇ ਰਾਜ ਚ ਤਾਂ ਫਿਰ ਕੈਪਟਨ ਨੂੰ ਕਾਹਦਾ ਡਰ ਡਰ ਆ ਕਮਿਟਮੈਂਟ ਦਾ ਕਿਉਂਕਿ ਆਪਸ ਵਿੱਚ ਜਿਹੜੀ ਕਮਿਟਮੈਂਟ ਹੋਈ ਹੋਈ ਹੈ ਚਿੱਟੇ ਨੀਲਿਆਂ ਦੀ ਉਹਦੇ ਤਹਿਤ ਉਹ ਨਹੀਂ ਪੁੱਛ ਰਹੇ ਇਹ ਤਾਂ ਕਲੀਅਰ ਕੱਟ ਗੱਲ ਆ ਦੂਜੀ ਜਿਹੜੀ NSS ਦੇ ਕੈਂਪਾਂ ਦੀ ਗੱਲ ਕਰੀਏ ਤਾਂ ਮੈਂ ਇੱਥੇ ਦੱਸਦਿਆਂ ਜੀ ਵੀ ਇਹ ਪਹਿਲੀ ਜਿਹੜੀ ਬੱਚਿਆਂ ਦੇ ਅੰਦਰ ਨਾ ਜਦੋਂ ਪੜ੍ਹਦੇ ਹੁੰਦੇ ਆ ਤੇ ਉਹਨਾਂ ਦੇ ਅੰਦਰ ਕੁਝ ਇੱਕ ਭਾਵਨਾਵਾਂ ਜਗਾਉਣ ਲਈ ਇੱਕ ਸੰਗਠਨ ਬਣੇ ਸੀ NCC ਤੇ NSS ਜਿਹੜੀ NCC ਹੁੰਦੀ ਆ ਉਹ ਤਾਂ ਹੁੰਦੀ ਆ ਜਿਹੜੀ ਕਿ ਤੁਹਾਨੂੰ ਤੁਹਾਡੇ ਦੇਸ਼ ਪ੍ਰਤੀ ਜੇ ਪੁਲਿਸ ਆਫਿਸਰ ਬਣਨ ਦੀ ਜਾਂ ਫੌਜੀ ਬਣਨ ਦੀ ਦੇਸ਼ ਦੇ ਲਈ ਜਿਹੜੀ ਕ੍ਰੈਡਿਟ ਜਿਹੜੀ ਇਹਦੇ ਜਿਹੜੀ ਨੈਸ਼ਨਲ ਕੈਡਿਟ ਕੋਰ ਹੁੰਦੀ ਆ ਮੈਨੂੰ ਲੱਗਦਾ ਉਹਦਾ ਨਾਂ ਫੁੱਲ ਤੇ ਉਹਦੇ ਚ ਜਿਹੜੀ ਤੁਹਾਡੇ ਅੰਦਰ ਭਾਵਨਾਵਾਂ ਪੈਦਾ ਹੋ ਸਕਣ ਵੀ ਤੁਸੀਂ ਕਿਵੇਂ ਦੇਸ਼ ਦੀ ਸੇਵਾ ਕਰਨੀ ਹੈ, ਕਿਵੇਂ ਤੁਸੀਂ ਦੇਸ਼ ਦੇ ਲਈ ਫੌਜ ਚ ਜਾਣਾ, ਜਾਂ ਕਿਵੇਂ ਤੁਸੀਂ ਇੱਕ ਡਿਸਿਪਲਿਨ ਕੀ ਚੀਜ਼ ਹੁੰਦਾ ਹੈ। ਐਨਸੀਸੀ ਦੇ ਵਿਚ ਮੈਨੂੰ ਪਤਾ ਵੀ ਅਸੀਂ ਵੀ ਆਪਦੀਆਂ ਨਿੱਕਰਾਂ ਦੀਆਂ ਕਰੀਜ਼ਾਂ ਬਣਾਉਂਦੇ ਸੀ, ਕਿਵੇਂ ਬੂਟ ਪੋਲਿਸ਼ ਕਰਦੇ ਹੁੰਦੇ ਸੀ, ਤੇ ਕਿਵੇਂ ਇੱਕ ਟੋਪੀ ਨੂੰ ਕਿਸੇ ਅੰਦਾਜ਼ ਚ ਲਿਆ ਜਾਂਦਾ ਸੀ ਜਾਂ ਕਿਸੇ ਅੰਦਾਜ਼ ਦੇ ਵਿਚ ਕੱਪੜੇ ਪਾਏ ਜਾਂਦੇ ਸੀ, ਉਹ ਇੱਕ ਬੱਚੇ ਦੇ ਅੰਦਰ ਨਾ ਇੱਕ ਬੀ ਬੀਜਣਾ ਹੁੰਦਾ ਸੀ। ਤੇ ਐਨਐਸਐਸ ਦਾ ਜਿਹੜਾ ਮਾਮਲਾ ਹੁੰਦਾ ਸੀ ਉਹ ਜ਼ਿਆਦਾਤਰ ਕਾਲਜਾਂ ਚ ਜਾ ਕੇ ਸ਼ੁਰੂ ਹੁੰਦਾ ਹੁੰਦਾ ਸੀ ਜਦੋਂ ਬੱਚੇ ਨੂੰ ਸਮਝ ਆ ਜਾਂਦੀ। ਤੇ ਸੋਸ਼ਲ ਸਰਵਿਸਿਸ ਵੀ ਤੁਸੀਂ ਸਮਾਜ ਪ੍ਰਤੀ ਤੁਹਾਡੀਆਂ ਕੀ ਜ਼ਿੰਮੇਵਾਰੀਆਂ, ਉਹ ਸਿਖਾਈਆਂ ਜਾਂਦੀਆਂ ਸਨ। ਬੱਚਿਆਂ ਨੂੰ ਕੈਂਪਾਂ ਦੇ ਜ਼ਰੀਏ ਪਿੰਡਾਂ ਚ ਲਿਜਾਇਆ ਜਾਂਦਾ ਸੀ, ਦੂਰ ਦੁਰਾਡੇ ਦੇ ਏਰੀਆ ਚ ਲਿਜਾ ਕੇ ਉੱਥੇ ਸਾਫ਼ ਸਫਾਈ ਕਰਵਾਈ ਜਾਂਦੀ ਸੀ। ਉਹਨਾਂ ਨੂੰ ਇਹ ਭਾਵਨਾ ਜਗਾਈ ਜਾਂਦੀ ਸੀ ਵੀ ਇਹ ਬਗਾਨਾ ਪਿੰਡ ਨਹੀਂ, ਬਗਾਨੀ ਗਲੀ ਨਹੀਂ, ਇਹ ਤੁਹਾਡਾ ਦੇਸ਼ ਆ, ਤੁਹਾਡਾ ਮੁਲਕ ਆ, ਤੁਹਾਡੀ ਸਮਾਜ ਪ੍ਰਤੀ ਕੀ ਕੀ ਜ਼ਿੰਮੇਵਾਰੀਆਂ ਹਨ, ਉਹ ਜ਼ਿੰਮੇਵਾਰੀਆਂ ਨੂੰ ਕਰਨ ਲਈ ਜਿਹੜੀਆਂ ਇਹ ਗੱਲਾਂ ਕੀਤੀਆਂ ਜਾਂਦੀਆਂ ਸਨ। ਪਰ ਦੋਨਾਂ ਚੀਜ਼ਾਂ ਚ ਹੁਣ ਜਿਹੜੇ ਫੰਡ ਆ ਉਹ ਕਿਤੇ ਹੋਰ ਵਰਤੇ ਜਾਂਦੇ ਆ, ਨਾ ਕੋਈ ਐਨਐਸਐਸ ਦੇ ਕਹਿ। ਅੱਗੇ ਕੀ ਹੁੰਦਾ ਸੀ ਵੀ ਜਿਹੜੇ ਬੱਚੇ ਸੀ ਨਾ ਉਹਨਾਂ ਦੇ ਬਾਹਰ ਲਿੰਕ ਨਹੀਂ ਹੁੰਦੇ ਸੀ, ਮਾਂ ਬਾਪ ਤੁਰਦੇ ਫਿਰਦੇ ਸੀ, ਰਿਸ਼ਤੇ ਨਾਤਿਆਂ ਚ ਜਾਂਦੇ ਸੀ, ਬੱਚੇ ਨੂੰ ਕਿਤੇ ਕਦਾਈ ਕੋਈ ਮੇਲੇ ਮਸੱਬੇ ਲਿਜਾਇਆ ਜਾਂਦਾ ਸੀ ਜਾਂ ਨਾਨਕੇ ਲਿਜਾਇਆ ਜਾਂਦਾ ਸੀ। ਤਾਂ ਜਦੋਂ ਐਨਐਸਐਸ ਕੈਂਪ ਲੱਗਦਾ ਤਾਂ ਬੱਚੇ ਨੂੰ ਕਿਤੇ ਹੋਰ ਥੋੜਾ ਜਿਹਾ ਜਾਣ ਆਉਣ ਦਾ ਦੇਖਣ ਦਾ ਮੌਕਾ ਮਿਲਦਾ, ਤੇ ਉਹ ਬੱਚਿਆਂ ਚ ਵੀ ਬੜੀ ਜਗਿਆਸਾ ਹੁੰਦੀ ਸੀ। ਪਰ ਅੱਜ ਦਾ ਬੱਚਾ ਕੀ, ਅੱਜ ਦਾ ਬੱਚਾ ਤਾਂ UKG ਚ ਹੁੰਦਾ ਤੇ ਉਦੋਂ ਪਲਾਨ ਕਰਨ ਲੱਗ ਜਾਂਦਾ ਵੀ ਇਸ ਗਰਮੀ ਦੀਆਂ ਛੁੱਟੀਆਂ ਜਾਂ ਤਾਜਮਹਿਲ ਜਾਏਂਗੇ, ਅਗਲੀ ਗਰਮੀ ਦੀ ਛੁੱਟੀਆਂ ਮੈਂ ਕੁਤਬ ਮੀਨਾਰ ਜਾਏਂਗੇ। ਤੇ ਉਹ ਬੱਚੇ ਨੂੰ ਤਾਂ ਪਹਿਲਾਂ ਹੀ ਸੋਸ਼ਲ ਬਹੁਤ ਜ਼ਿਆਦਾ ਹੋ ਜਾਂਦਾ ਗਾ, ਸੋਸ਼ਲ ਮੀਡੀਆ ਹੀ ਇਹ ਜਿਹਾ ਹੋ ਗਿਆ ਵੀ ਬੱਚੇ ਨੂੰ ਉਦੋਂ ਪਹਿਲਾਂ ਹੀ ਇੰਨਾ ਐਨਐਸਐਸ ਤੋਂ ਸੋਸ਼ਲ ਕਰ ਦਿੰਦੇ ਆ। ਸੋ ਮੈਨੂੰ ਲੱਗਦਾ ਉਹਨਾਂ ਨੂੰ ਐਂ ਲੱਗਦਾ ਵੀ ਹੁਣ ਲੋੜ ਹੀ ਨਹੀਂ ਹੈਗੀ ਇਸ ਚੀਜ਼ ਦੀ। ਇਹ ਇੱਕ ਕਾਰਨ ਹੈਗਾ ਪਿੱਛੇ ਹਟਣ ਦਾ, ਪਰ ਇਹ ਇੱਕ ਮੁੱਢਲਾ ਬੀਜ ਸੀ ਜਿਹੜਾ ਬੀਜਿਆ ਜਾਂਦਾ ਸੀ ਤੇ ਉਹਦੇ ਫਿਰ ਫਲ ਵੀ ਲੱਗਦੇ ਸੀ।
ਜੀ, ਸੋ ਬਰਾੜ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ, ਪਰ ਜਾਂਦੇ ਜਾਂਦੇ ਇੱਕ ਵਧੀਆ ਖਬਰ ਵੀ ਆਪਾਂ ਸਾਂਝੀ ਕਰਦੇ ਹਾਂ, ਜਿਸ ਤਰ੍ਹਾਂ ਕਿ ਆਸਟ੍ਰੇਲੀਆ ਦੇ ਵਿਚ ਸਾਡੇ ਇੱਥੇ ਇਲੈਕਸ਼ਨ ਹੋ ਰਹੀ ਹੈ ਜੀ 25 ਤਰੀਕ ਨੂੰ ਸਾਡੇ ਬ੍ਰਿਸਬੇਨ ਦੇ ਵਿਚ ਆ, ਤੇ ਸਾਡੇ ਇਥੋਂ ਹੀ ਆਪਣੀ ਕਮਿਊਨਿਟੀ ਦੇ ਨਵਦੀਪ ਸਿੰਘ ਉਹ ਭਾਜੀ ਮਤਲਬ ਗ੍ਰੀਨ ਪਾਰਟੀ ਵੱਲੋਂ ਇਲੈਕਸ਼ਨ ਦੇ ਵਿਚ ਹਿੱਸਾ ਲੈ ਰਹੇ ਆ, ਸੋ ਉਸ ਦੇ ਬਾਰੇ ਵੀ ਤੁਸੀਂ ਕੀ ਕਹੋਗੇ? ਸੋ ਸਾਡੇ ਲਈ ਬਹੁਤ ਵਧੀਆ ਗੱਲ ਆ ਤੇ ਸਾਨੂੰ ਮੇਰੇ ਖਿਆਲ ਦੇ ਵਿਚ ਸਾਰਿਆਂ ਨੂੰ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ। ਇਹ ਸਿਰਫ ਉਹਨਾਂ ਦੀ ਹੈਲਪ ਨਹੀਂ, ਇਹ ਸਾਡੀ ਸਾਰਿਆਂ ਦੀ ਹੈਲਪ ਆ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿਚ ਇਸ ਦੇ ਸਾਨੂੰ ਹੀ ਸਾਡੇ ਲਈ ਚੰਗੇ ਜੋ ਰਿਜ਼ਲਟ ਆ ਆਉਣਗੇ। ਸੋ ਕੀ ਕਹੋਗੇ ਜੀ ਇਸ ਦੇ ਬਾਰੇ ਤੁਸੀਂ?
ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਵੀ ਮੈਂ ਇਹ ਨਹੀਂ ਕਹਿੰਦਾ ਵੀ ਨਵਦੀਪ ਦਾ ਜਿਹੜਾ ਰਾਹ ਬਹੁਤ ਸੁਖਾਲਾ, ਤੇ ਜਾਂ ਨਵਦੀਪ ਨੂੰ ਇੱਕ ਥਾਲੀ ਚ ਪਈ ਚੀਜ਼ ਇੱਕ ਮਿੰਟ ਚ ਥਾਲੀ ਚ ਪਰੋਸ ਕੇ ਮਿਲਜੂ। ਨਵਦੀਪ ਨੂੰ ਟਿਕਟ ਜ਼ਰੂਰ ਮਿਲੀ ਆ, ਪਰ ਬਹੁਤ ਔਖੀ ਟਿਕਟ ਮਿਲੀ ਆ। ਉਹ ਵੀ ਇੱਕ ਉਹ ਜੀ ਪ੍ਰੀਮੀਅਰ, ਜਿਹੜੀ ਇੱਕ ਸੂਬੇ ਦੀ ਪ੍ਰੀਮੀਅਰ ਆ 2006 ਤੋਂ ਉੱਥੇ ਕਾਬਜ ਆ, ਉਹਦੇ ਖਿਲਾਫ ਜਿਹੜੀ ਉਹਨਾਂ ਨੂੰ ਟਿਕਟ ਮਿਲੀ ਆ। ਪਰ ਦੂਜੀ ਗੱਲ ਇਹ ਆ ਵੀ ਜਿੱਤ ਹਾਰ ਕੋਈ ਵੱਡੀ ਚੀਜ਼ ਨਹੀਂ ਹੁੰਦੀ, ਜਿੱਤ ਹਾਰ ਜਾਂ ਸਮਾਂ ਕੋਈ ਚੀਜ਼ ਨਹੀਂ ਹੁੰਦਾ ਵੀ ਭਾਈ ਉਹ ਹੁਣੇ ਮਿਲੇ ਤੇ ਜਾਂ ਐਡੀ ਛੇਤੀ ਮਿਲੇ। ਹਾਂ, ਜਿਹੜੀ ਅੱਜ ਦਾ ਟੀਚਾ ਸਾਡਾ ਇਹ ਹੋਣਾ ਚਾਹੀਦਾ ਵੀ ਜੇ ਨਵਦੀਪ ਨੂੰ ਇੱਕ ਚਾਂਸ ਮਿਲਿਆ, ਸਾਡੇ ਭਾਈਚਾਰੇ ਨੂੰ ਚਾਂਸ ਮਿਲਿਆ, ਤੇ ਉਸ ਚਾਂਸ ਨੂੰ ਵੱਧ ਤੋਂ ਵੱਧ ਕਿਵੇਂ ਬਣਾਇਆ ਜਾਵੇ। ਅਸੀਂ ਜੇ ਇਹ ਕਰਕੇ ਬਹਿ ਜਾਈਏ ਵੀ ਭਾਈ ਇੱਕ ਮੁੱਖ ਮੰਤਰੀ ਦੇ ਖਿਲਾਫ਼ ਜਿੱਤਣਾ ਤਾਂ ਬਹੁਤ ਔਖਾ, ਛੱਡੋ। ਪਰ ਮੈਂ ਇੱਥੇ ਦੱਸਦਾ ਵੀ ਇੱਥੋਂ ਦੇ ਜਿੱਤ ਹਾਰ ਦੇ ਜਿਹੜੇ ਸਿਸਟਮ ਵੱਖਰੇ ਹੁੰਦੇ ਆ। ਬਹੁਤ ਸਾਰੇ ਲੋਕ ਨਾ ਥੋੜੀਆਂ ਜਿਹੀਆਂ ਵੋਟਾਂ ਨਾਲ ਹੀ ਆ ਕੇ ਉੱਥੇ ਬਹਿ ਜਾਂਦੇ ਆ। ਸੋ ਹੋ ਸਕਦਾ ਜਿੱਤਣਾ ਵੀ ਕੋਈ ਐਡੀ ਉਹ ਦੁਰਲਭ ਐਟਮ ਨਹੀਂ ਹੈ ਵੀ ਜਿੱਤਿਆ ਵੀ ਜਾ ਸਕਦਾ, ਕਿਉਂਕਿ ਨਵਦੀਪ ਕਾਫੀ ਸੁਲਝਿਆ ਇਨਸਾਨ ਆ, ਕਾਫੀ ਸਾਫ਼ ਸੁਥਰੀ ਰਾਜਨੀਤੀ ਕਰ ਰਿਹਾ, ਤੇ ਫਾਲਤੂ ਦੀ ਜਿਹੜੀ ਮੈਂ ਦੇਖਿਆ ਵੀ ਡਰਾਮੇਬਾਜ਼ੀ ਉਸ ਇਨਸਾਨ ਚ ਹੈ ਨਹੀਂ। ਉਹ ਜ਼ਮੀਨ ਤੇ ਜ਼ਮੀਨੀ ਪੱਧਰ ਦੀ ਗੱਲ ਕਰਦਾ, ਜ਼ਮੀਨੀ ਪੱਧਰ ਤੇ ਰਹਿਣ ਵਾਲਾ ਬੰਦਾ। ਤੁਸੀਂ ਹੁਣ ਤੱਕ ਦੇਖਿਆ ਹੋਣਾ ਕਿਤੇ ਵੀ ਉਹਦੇ ਕੋਈ ਸ਼ੋਸ਼ੇਬਾਜ਼ੀ ਨਹੀਂ ਕੀਤੀ, ਜਿੰਨੀ ਵੀ ਉਹਦੀ ਜੇ ਕਿਤੇ ਤੁਸੀਂ ਦੇਖੋ ਵੀ ਉਹ ਕੰਮ ਦੇ ਕੱਪੜਿਆਂ ਚ ਕੰਮ ਚ ਹੀ ਹੁੰਦਾ ਹੋਇਆ ਹੀ ਆਪਦੀ ਜਿਹੜੀ ਉਹ ਸੋਸ਼ਲ ਕੌਜ ਲਈ ਜਿੰਨੇ ਕੰਮ ਕਰਨੇ ਚਾਹੁੰਦਾ ਉਹ ਕਰ ਰਿਹਾ। ਤੇ ਜਦੋਂ ਵੀ ਉਹਨੇ ਬਿਆਨ ਦਿੱਤਾ ਕਾਫੀ ਵਧੀਆ ਸੁਲਝਿਆ ਹੋਇਆ ਤੇ ਸਾਫ਼ ਸੁਥਰਾ ਉਹਨੇ ਬਿਆਨ ਦਿੱਤਾ। ਸੋ ਪਹਿਲੀ ਗੱਲ ਤਾਂ ਇਹ ਵੀ ਮੇਰੇ ਵੱਲੋਂ ਜੇ ਮੈਂ ਕਹਾਂ ਤਾਂ ਮੈਂ ਇਹ ਮੋਹਰ ਲਾਊਂਗਾ ਵੀ ਰਾਈਟ ਕੈਂਡੀਡੇਟ ਆ, ਰਾਈਟ ਜਿਹਨੂੰ ਕਹਿ ਸਕਦੇ ਹਾਂ, 100% ਰਾਈਟ ਕੈਂਡੀਡੇਟ ਆ। ਸੋ 100% ਰਾਈਟ ਕੈਂਡੀਡੇਟ ਹੋਣ ਕਾਰਨ ਸਾਨੂੰ ਇਹ ਤਾਂ ਮੰਨ ਲੈਣਾ ਚਾਹੀਦਾ ਵੀ ਸਾਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ, ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਇਹੋ ਜਿਹੇ ਕੈਂਡੀਡੇਟ ਚੁਣੇ ਜਾਂਦੇ ਆ ਜਿਨ੍ਹਾਂ ਦੇ ਉੱਤੇ ਦਾਗ ਲੱਗੇ ਹੁੰਦੇ ਆ ਜਾਂ ਜਿਹੜੇ ਪਹਿਲਾਂ ਹੀ ਵਿਵਾਦਪਸਤ ਹੁੰਦੇ ਆ। ਸੋ ਇਹ ਚੀਜ਼ਾਂ ਤਾਂ ਸਾਡੇ ਕੋਲ ਹੈ ਨਹੀਂ ਕੋਈ ਬਹਾਨਾ। ਦੂਜੀ ਗੱਲ ਇਹ ਆ ਵੀ ਪਾਰਟੀ ਪੱਧਰ ਹਜੇ ਅਸੀਂ ਚੁਣਿਆ ਨਹੀਂ, ਪਾਰਟੀ ਪੱਧਰ ਸਾਡਾ ਕੋਈ ਅਜੇ ਸਾਡੇ ਆਮ ਲੋਕਾਂ ਦਾ ਕੋਈ ਬਾਹਲਾ ਨਹੀਂ ਵੀ ਅਸੀਂ ਕਿਸੇ ਨਾਲ ਕਮਿਟਡ ਆ ਵੀ ਲੇਬਰ ਲਿਬਰਲ ਜਾਂ ਗ੍ਰੀਨ ਨਾਲ ਅਸੀਂ ਕਿਸੇ ਨਾਲ ਕਮਿਟਡ ਨਹੀਂ ਹਾਂ। ਤਾਂ ਕਿਉਂ ਨਹੀਂ ਚਲੋ ਨਵਦੀਪ ਨੇ ਜੇ ਸੋਚ ਸਮਝ ਕੇ ਜਿਹੜੀ ਪਾਰਟੀ ਚੁਣੀ ਆ ਤੇ ਅਸੀਂ ਉਹਨਾਂ ਦਾ ਸਾਥ ਦੇਈਏ, ਤੇ ਅਸੀਂ ਜੇ ਅੱਜ ਉਹਨਾਂ ਨੇ ਮੰਨ ਲਓ 5-10% ਵੋਟਾਂ ਦੇ ਕੇ ਤੇ ਉਹਨਾਂ ਨੂੰ ਦਿਖਾ ਦਿੰਦੇ ਆ ਲੋਕਾਂ ਨੂੰ ਵੀ ਸਾਡੀ ਵੀ ਹੋਂਦ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਲਈ ਰਾਹ ਖੁੱਲਣਗੇ। ਸੋ ਸਾਨੂੰ ਇਹ 2-3 ਚੀਜ਼ਾਂ ਵੱਲ ਧਿਆਨ ਦੇਣਾ ਪੈਣਾ ਕਰਨਾ ਪੈਣਾ ਵੀ ਅਸੀਂ ਇਹਨੂੰ ਲਾਈਟਲੀ ਨਾ ਲਈਏ। ਜੇ ਨਵਦੀਪ ਕਿਸੇ ਖਾਸ ਇੱਕ ਨਾਲਾ ਦੀ ਸੀਟ ਤੋਂ ਖੜੇ ਹੋਏ ਆ ਤਾਂ ਸਾਡਾ ਕੁਈਨਜ਼ਲੈਂਡ ਦੇ ਵਿੱਚ ਵਸਦੇ ਹਰੇਕ ਪੰਜਾਬੀ ਦਾ ਹੀ ਫਰਜ਼ ਬਣ ਜਾਂਦਾ ਵੀ ਉੱਥੋਂ ਖੜਾ ਹੋ ਕੇ ਉਹਨੂੰ ਨਵਦੀਪ ਨੂੰ ਆਪਦੀ ਮਦਦ ਲਈ ਉਹਨਾਂ ਨਾਲ ਕੰਟੈਕਟ ਕਰੇ ਵੀ ਮੈਂ ਭਾਈ ਤੁਹਾਨੂੰ ਮਦਦ ਦੇਣ ਨੂੰ ਤਿਆਰ ਹਾਂ, ਦੱਸੋ ਕੀ ਕਰਨਾ। ਮਦਦ ਦੇ ਚ ਕੋਈ ਬਾਹਲੀ ਔਖੀ ਨਹੀਂ ਹੁੰਦੀ, ਕੋਈ ਵੱਧ ਤੋਂ ਵੱਧ ਆ ਤੁਸੀਂ ਦੇਖੋ ਕਿਸੇ ਵੀ ਵੀਕਐਂਡ ਤੇ ਤੁਸੀਂ ਉਹਨਾਂ ਦੇ ਫਲਾਇਰ ਵੰਡ ਸਕਦੇ ਹੋ, ਤੁਸੀਂ ਉਹਨਾਂ ਦੇ ਬਾਰੇ ਚ ਉਹਨਾਂ ਦੀਆਂ ਗੱਲਾਂ ਨੂੰ ਸ਼ੇਅਰ ਕਰ ਸਕਦੇ ਹੋ, ਇਧਰ ਉਧਰ ਭੇਜ ਸਕਦੇ ਹੋ, ਜਿਹੜੀਆਂ ਚੀਜ਼ਾਂ ਨਾਲ ਤੁਹਾਨੂੰ ਲੋਕਾਂ ਤੱਕ ਉਹਨਾਂ ਦਾ ਸੁਨੇਹਾ ਜਾਂ ਲੋਕਾਂ ਤੱਕ ਪਤਾ ਲੱਗੇ ਵੀ ਇੱਕ ਕੈਂਡੀਡੇਟ ਭਾਈ ਇਹ ਵੀ ਹੈ ਤਾਂ ਜ਼ਰੂਰ ਜਿਹੜੀ ਵੋਟ ਆ ਉਹ ਤੁਹਾਨੂੰ ਪਊਗੀ ਤੇ ਪੈਂਦੀ ਆ। ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਕਰਨੀਆਂ ਪੈਣੀਆਂ, ਇਹ ਚੀਜ਼ਾਂ ਦੇ ਉੱਤੇ ਸਾਨੂੰ ਜਿਹੜਾ ਮਿਹਨਤ ਕਰਨੀ ਪੈਣੀ ਹੈ। ਜੇ ਅਸੀਂ ਕਰ ਲਾਂਗੇ ਮਿਹਨਤ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਖੱਟ ਲਾਂਗੇ, ਕਿਉਂਕਿ ਹੁਣ ਤੱਕ ਤਾਂ ਅਸੀਂ ਦੋਸ਼ ਲਾਉਂਦੇ ਰਹਿੰਦੇ ਵੀ ਫਲਾਨਾ ਬੰਦਾ ਨੀ ਵਧੀਆ ਯਾਰ, ਤੇ ਉਸ ਬੰਦੇ ਨੂੰ ਅਸੀਂ ਕਿਵੇਂ ਵੋਟ ਪਾਈਏ, ਤੇ ਬੰਦਾ ਵਧੀਆ ਹੁੰਦਾ ਤਾਂ ਫੇਰ ਤਾਂ ਠੀਕ ਸੀ। ਪਰ ਨਵਦੀਪ ਦੇ ਮਾਮਲੇ ਵਿੱਚ ਮੈਨੂੰ ਅੱਜ ਤੱਕ ਜਿਹੜੀ ਇਹ ਲੱਗੀ ਨੀ ਗੱਲ ਵੀ ਨਵਦੀਪ ਦੇ ਮਾਮਲੇ ਚ ਕੋਈ ਚੀਜ਼ ਮਾੜੀ ਆ ਜਾਂ ਕੋਈ ਉਹਨੂੰ ਤੁਸੀਂ ਕਿਸੇ ਗੱਲ ਤੋਂ ਰਿਜੈਕਟ ਕਰ ਸਕਦੇ ਹੋ ਜਾਂ ਕੋਈ ਉਹਦੇ ਤੇ ਉਂਗਲ ਉਠਾ ਸਕਦੇ ਹੋ। ਸੋ ਫੇਰ ਅਸੀਂ ਕਾਹਦੇ ਬਹਾਨੇ ਲਾਉਣੇ ਆ, ਫੇਰ ਕਿਉਂ ਨੀ ਅਸੀਂ ਉਹਨਾਂ ਦਾ ਸਾਥ ਦਿੰਦੇ।
ਜੀ, ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਤੇ ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਤੁਸੀਂ ਸਾਂਝੀ ਕਰਨਾ ਚਾਹੋ?
ਦੇਖੋ ਜੀ, ਮੈਂ ਜਿਹੜੀ ਇੱਕ ਨੌਜਵਾਨ ਦੀ ਆਪਾਂ ਪਿਛਲੇ ਦਿਨੀ ਖਬਰ ਸਾਂਝੀ ਕੀਤੀ ਸੀਗੀ, ਆਪਣੇ ਇੱਕ ਬੜਾ ਪਿਆਰਾ ਲਿਸਨਰ ਸੀ ਜੀ, ਜੇਪੀ ਸਿੰਘ ਦੇ ਨਾਂ ਨਾਲ ਜਾਣੇ ਜਾਂਦੇ ਸੀ ਇਨਸਾਫਿਲ ਤੋਂ, ਤੇ ਉਹਨਾਂ ਦੇ ਹਾਦਸੇ ਚ ਜਿਹੜੀ ਮੌਤ ਹੋ ਗਈ ਸੀਗੀ, ਤੇ ਉਹ ਉਹਨਾਂ ਦੀ ਜਿਹੜੀ ਅਸੀਂ ਸਾਰੇ ਹਰਮਨ ਪਰਿਵਾਰ ਬੰਨਿਓ ਦੁੱਖ ਸਾਂਝਾ ਵੀ ਕੀਤਾ ਤੇ ਕਰਦੇ ਵੀ ਆ, ਪਰ ਉਹ ਜਿਹੜੀ ਨਿਊਜ਼ ਸੀਗੀ ਉਹ ਮੈਨੂੰ ਹਟਾਉਣੀ ਪਈ ਸੀ, ਕਿਉਂਕਿ ਉਹ ਪਰਿਵਾਰ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਹਨਾਂ ਨੇ ਕਹਿੰਦੇ ਵੀ ਇੰਨੇ ਦਿਨ ਬਹੁਤ ਔਖਾ ਤੇ ਅਸੀਂ ਨਿਊਜ਼ ਹਟਾਈ ਆ। ਮੈਂ ਉਹਦੇ ਲਈ ਉਹਨਾਂ ਤੋਂ ਮਾਫੀ ਵੀ ਮੰਗੀ ਵੀ ਭਾਈ ਉਹਨਾਂ ਨੇ ਕਿਹਾ ਸੀ ਵੀ ਅਪੀਲ ਕਰੋ, ਮੈਂ ਅਪੀਲ ਕੀਤੀ ਸੀ ਤਾਂ ਹੀ ਉਹ ਲੱਗੀ ਸੀ, ਪਰ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਜਨਤਕ ਤੌਰ ਤੇ ਵੀ ਉਸ ਗਲਤੀ ਲਈ ਮਾਫੀ ਮੰਗਦਾ ਵੀ ਮੈਨੂੰ ਚਾਹੀਦੀ ਨਹੀਂ ਸੀ ਉਹ ਨਿਊਜ਼, ਉਹਨਾਂ ਨੇ ਮੈਨੂੰ ਦੱਸੀ ਸੀ ਤੇ ਉਹ ਮੈਨੂੰ ਲਾਉਣੀ ਨਹੀਂ ਚਾਹੀਦੀ ਸੀ, ਪਰ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਇਸ ਗੱਲਾਂ ਨਾਲ, ਤੇ ਪਰ ਚਲੋ ਸਾਡੀ ਇੱਕ ਡਿਊਟੀ ਫਰਜ਼ ਬਣਦੀ ਹੈ। ਉਹ ਮੁੰਡਾ ਸਾਡੇ ਨਾਲ ਬਹੁਤ ਚਿਰਾਂ ਤੋਂ ਜੁੜਿਆ ਹੋਇਆ ਸੀਗਾ, ਰੇਡੀਓ ਸੁਣਦਾ ਸੀ, ਮੈਨੂੰ ਯਾਦ ਆਇਆ ਵੀ ਮੈਨੂੰ ਵੀ ਉਹਨੇ ਇੱਕ ਵਾਰੀ ਕਾਲ ਕੀਤੀ ਸੀ ਤੇ ਉਹਨੇ ਮੈਨੂੰ ਕਿਹਾ ਸੀ, ਕਹਿੰਦਾ ਵੀ ਸਖ਼ਤ ਬਹੁਤ ਆ ਇੱਥੇ ਜ਼ਿੰਦਗੀ ਕੇਲਿਆਂ ਦੇ ਵਿੱਚ ਤੇ ਕੀ ਮੈਨੂੰ ਪਲਾਨਿੰਗ ਦੱਸੋ, ਤੇ ਮੈਂ ਉਹਨੂੰ ਉਦੋਂ ਵੀ ਇਹ ਐਡਵਾਈਸ ਕੀਤਾ ਸੀ ਵੀ ਕੋਈ ਨੀ ਤੇਰੀ ਯੰਗ ਏਜ ਆ, ਤੂੰ ਮਿਹਨਤ ਕਰ, ਕੋਈ ਪੈਸਾ ਜੋੜ ਤੇ ਫੇਰ ਤੂੰ 2-3 ਸਾਲਾਂ ਬਾਅਦ ਜਦੋਂ ਤੇਰੀ PR ਹੋਗੀ ਤੇ ਇੱਧਰ ਆ ਜੀ ਇਸ ਏਰੀਏ ਚ ਸੌਖੀ ਜ਼ਿੰਦਗੀ ਜਿਉਣ ਲਈ। ਤਾਂ ਉਹ ਨੌਜਵਾਨ ਦੀ ਜਿਹੜੀ ਅਚਾਨਕ ਹਾਦਸੇ ਚ ਜਲਿਆ ਜਾਣਾ ਸਾਡੇ ਲਈ ਬਹੁਤ ਦੁਖਦਾਈ ਆ, ਅਸੀਂ ਸਾਰੇ ਪਰਿਵਾਰ ਨਾਲ ਇਸ ਟਾਈਮ ਦੁੱਖ ਦੀ ਘੜੀ ਚ ਉਹਨਾਂ ਨਾਲ ਖੜੇ ਆ। ਕੋਈ ਵੀ ਹੈਲਪ ਦੀ ਜੇ ਲੋੜ ਆ ਤਾਂ ਜਾਂ ਹੈਲਪ, ਅਜੇ ਤੱਕ ਮੈਂ ਕੋਸ਼ਿਸ਼ ਕੀਤੀ ਸੀ, ਨੰਬਰ ਵੀ ਦਿੱਤੇ ਸੀ ਉਸ ਟਾਈਮ, ਪਰ ਫੇਰ ਵੀ ਮੈਂ ਅੱਜ ਫੇਰ ਗੱਲ ਕਰੂੰਗਾ ਸਾਂਝੇ ਮਿੱਤਰਾਂ ਨਾਲ, ਜੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਕਿਸੇ ਕਿਸਮ ਦੀ ਕੋਈ ਹਰਮਨ ਰੇਡੀਓ ਨਹੀਂ ਹੋ ਜਾਂ ਸਾਡੇ ਸਰੋਤੇ ਕਿਸੇ ਕਿਸਮ ਦੀ ਕੋਈ ਹੈਲਪ ਕਰ ਸਕਣ ਤਾਂ ਜ਼ਰੂਰ ਅਸੀਂ ਤਿਆਰ ਹਾਂ। ਵੈਸੇ ਮੈਨੂੰ ਪਤਾ ਲੱਗਿਆ ਵੀ ਜਿਹੜੇ ਉਹਨਾਂ ਦੇ ਓਨਰ ਸੀ ਉਹ ਬਹੁਤ ਹੈਲਪਫੁੱਲ ਆ ਤੇ ਜਿਹੜੇ ਉੱਥੋਂ ਦੇ ਲੋਕ ਸੀ ਇਨਸਾਫਿਲ ਦੇ ਉਹ ਵੀ ਇੱਕੋ ਮਿੰਟ ਦੇ ਵਿੱਚ ਸਾਰਾ ਇਨਸਾਫਿਲ ਇਕੱਠਾ ਹੋ ਗਿਆ ਸੀ ਉਹਨਾਂ ਦੇ ਨਾਂ ਲਈ, ਤਾਂ ਉੱਥੋਂ ਬਹੁਤ ਸਾਰੀ ਮਦਦ ਉਹਨਾਂ ਨੂੰ ਮਿਲੀ ਆ। ਪਰ ਫੇਰ ਵੀ ਕਿਸੇ ਵੀ ਰੂਪ ਚ ਕੋਈ ਵੀ ਮਦਦ ਅਸੀਂ ਕਰ ਸਕਦੇ ਹੋਏ ਤਾਂ ਜ਼ਰੂਰ ਕਰਾਂਗੇ। ਬੜਾ ਦੁੱਖ ਲੱਗਿਆ ਜੀ, 24 ਸਾਲ ਦੇ ਨੌਜਵਾਨ ਦਾ ਤੁਰ ਜਾਣਾ ਵਾਕਈ ਦੁਖਦਾਈ, ਪਰਿਵਾਰ ਲਈ ਤਾਂ ਹੋਣਾ ਹੀ ਸੀ ਸਾਡੇ ਲਈ ਵੀ ਦੁਖਦਾਈ ਆ। ਸੋ ਇੰਨੇ ਸ਼ਬਦਾਂ ਨਾਲ ਜੀ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਪ੍ਰੋਗਰਾਮ ਮੂਵੀ ਜੀ ਜਾਰੀ ਰੱਖੋ।
ਬਹੁਤ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ। ਲਓ ਜੀ, ਖਬਰਾਂ ਬਾਰੇ ਕਾਫੀ ਜ਼ਿਆਦਾ ਗੱਲਾਂ ਬਾਤਾਂ ਹੋ ਗਈਆਂ ਤੇ ਕੁਝ ਚੰਗੀਆਂ ਤੇ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਜੋ ਹੋ ਸਕਦਾ ਉਸ ਦੇ ਬਾਰੇ ਗੱਲ ਕੀਤੀ ਤੇ ਜੋ ਕੁਝ ਪ੍ਰੈਜ਼ੈਂਟ ਦੇ ਵਿੱਚ ਬੁਰਾ ਵੀ ਵਰਤਿਆ ਵਾ ਉਸ ਦੇ ਬਾਰੇ ਵੀ ਕਾਫੀ ਜ਼ਿਆਦਾ ਗੱਲਾਂ ਬਾਤਾਂ ਕੀਤੀਆਂ। ਸੋ ਬਿਲਕੁਲ ਜੀ, ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਗਿਆ ਵਾ, ਸੋ ਬ੍ਰੇਕ ਤੇ ਬਾਅਦ ਫਿਰ ਆਪਾਂ ਮਿਲਦੇ ਜੀ, ਬ੍ਰੇਕ ਦਾ ਟਾਈਮ ਆ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਤੇ ਪਰ ਹਾਂਜੀ, ਬ੍ਰਿਸਬੇਨ ਦੇ ਵਿੱਚ ਜਿਹੜਾ ਮੌਸਮ ਆ ਹੁਣ ਬੱਦਲਵਾਈ ਵਾਲਾ ਹੋ ਗਿਆ ਵਾ ਤੇ ਥੋੜੀ ਜੀ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਥੋੜੀ ਨੀ ਕਾਫੀ ਜ਼ਿਆਦਾ ਠੰਡਕ ਜੀ ਆ ਗਈ ਆ। ਤੇ ਲਓ ਫਿਰ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਆ ਬਾਕੀ ਤੁਹਾਡੇ ਮੈਸੇਜ ਦੇ ਨਾਲ ਤੇ ਹੋਰ ਗੱਲਾਂ ਬਾਤਾਂ ਦੇ ਨਾਲ।
ਆਵੇ ਦੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇ ਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਵਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਵਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ, ਡਾਕਟਰ ਦੁਆਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲਾਂਟ ਕਲੀਨਿਕ ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ ਆਪੋਜਿਟ ਸਟਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਪੰਦਰਾਂ ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412292308।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
CG Batches, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD Batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
CD Batteries।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। जी हाँ, बग बस्टर वाले ना पड़ा तो हड्डी मदद कर सकते हैं।
रोटी हजम नहीं होंगी, वरतो गोल्डन ग्रेन फ्लोर मिल्स का गरेवाल चक्की आटा, ताजा घट केमिकल की वरतों वाली कणक जेडी के सीधी खेतों चो मिल च लाई जाती, आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआ दे स्पेशल बेसन, मल्टी ग्रेन आटा, काबली छोले, मसरों की दाल, चना दाल, सोयाबीन ते बादाम भी साडे अपने प्रोडक्शन हैं। वधेरे जानकारी लई विजिट करो गरेवाल गोल्डन ग्रेन .com.au या फोन करो 0428895564।
ना की गल पाजी, इन्ना वेट लूज कर लिया, ना पाबी खान नूं नहीं दिंदी तुहानूं।
ए सब कमाल है हेल्थ ड्रॉप्स दा।
पर तुहानूं पता है भुक्के साथो रहणी हुंदा, ना एक्सरसाइज दा किन्ना कु टाइम हुंदा तुहानूं पता ही है।
ओ जी यही तां कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% आस्ट्रेलियन मेड ते 100% नेचुरल ते ना कोई साइड इफेक्ट। इन्ना ही नहीं, पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नूं 0411-229-631 0411-229-631 या विजिट करो www.healthdrops.com.au।
गैलेक्सी माइग्रेशन, हर तरह दे स्टूडेंट वीजा, TRPR, एम्प्लॉयर नॉमिनेशन, 457 RSMS अते ताजियां तब्दीलियां लई प्रोफेशनल सेवावां दिंदे ने। गगनदीप शर्मा माइग्रेशन कंसल्टेंट, मारा एजेंट नंबर 1575771। जिन्हां नूं भारतीयां वल्लों दरपेश आउंदियां समस्यावां दी खास जानकारी है। इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी। वाजिब कीमत दे उपर क्लियर ते ऑनेस्ट सलाह दिंदे ने जी। ज्यादा जानकारी लई तुसी कॉल कर सकदे हो 0405418755 यानी के 04054-18755। तुसी ईमेल भी कर सकदे हो galaxymigration@gmail.com ते या फिर gmigration.com.au दे उपर।
नानक बेकरी डैंडीनोंग मेलबर्न वाले हरमन रेडियो नू स्पॉन्सर करदे हन। शुद्ध वेजिटेरियन केक, पेस्ट्री, कुलचे छोले, पकौड़े, रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन, क्रैनबोर्न, बेरिक या स्प्रिंग वेल वाले जरूर दर्शन देन। पता है 76 हेमिंग स्ट्रीट डैंडीनोंग, फोन 0425-888-856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ या वेबसाइट नोट करो negotiators.com.au।
सत श्रीकाल जी, मैं हाँ अमनदीप सिंह सिद्धू, डायरेक्टर हरमन रेडियो। दुनिया के हर कोने तो पंजाबी साडे नाल जुड़ते हैं अते आला दर्जे की पेशकारी का आनंद माणते हैं। हरमन रेडियो दे आस्ट्रेलिया तो सारे प्रजेंटर मुफ्त सेवा निभाते हैं। तुसी भी साडी मदद कर सकते हो, सानू वधिया वधिया जानकारियां भेजो अते साडियां अपनियां आईफोन अते एंड्रॉयड दी एप्लीकेशंस एप स्टोर तो डाउनलोड करके उस विच सानू सुनो। तुहानू रेडियो दे नाल अखबार, पॉडकास्ट, वधिया वीडियो, लेख, दरबार साहिब अते होर गुरधामां दा लाइव कीर्तन सुनन अते देखण नू मिलेगा। एप विचों ही सीधा सुनेहा कल सकोगे। अज ही साडियां एप्स इंस्टॉल करो। धन्नवाद।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे 7 दिन
हरमन रेडियो।
जी दोस्तों, स्वागत है प्रोग्राम दे अगले हिस्से दे विच। सो टाइम हो चुका 9:13 ते अपना साथ रहूगा जी 10 बजे तक, है ना। मेनू लगदा 10 तो वध ही होगा हुण, क्योंकि 10:00 कुछ मिनट मुझो निकलन लगा सी। ते लो जी, फिर तुसी भी साडे नाल राबता कायम कर सकदे हो टेलीग्राम दे जरिए ते जां फिर ईमेल दे जरिए। सो आपां गल कर रहे सी जी मशहूर होने बारे, थानू दस्सिया सी। देख लो, जे तुसी अपनी ही आवाज वधिया तरीके दे नाल सुनना चाहुंदे आ तां वॉइस मैसेज भेज दो सानू। सो टॉपिक होगा जी दिल ਤੇ ਪਿਆਰ। ਸੋ ਇਹ ਦੋ ਟੋਪਿਕ ਆ ਜਿਹਦੇ ਤੇ ਤੁਸੀਂ ਆਪਾਂ ਸਾਨੂੰ ਭੇਜ ਸਕਦੇ ਹੋ ਕੋਈ ਸ਼ਾਇਰੋ ਸ਼ਾਇਰੀ ਜਾਂ ਫਿਰ ਕੋਈ ਕਵਿਤਾ ਏਦਾਂ ਦੀਆਂ ਤੁਸੀਂ ਭੇਜ ਸਕਦੇ ਹੋ, ਪਰ ਭੇਜਣਾ ਤੁਸੀਂ ਸਾਨੂੰ ਆਪਣੀ ਆਵਾਜ਼ ਦੇ ਵਿੱਚ ਜਾਣੀ ਕਿ ਵੋਇਸ ਮੈਸੇਜ ਆ, ਤੇ ਦੋ ਵੋਇਸ ਮੈਸੇਜ ਭੇਜਣੇ ਆ। ਮੈਂ ਤੁਹਾਨੂੰ ਇਗਜ਼ਾਮਪਲ ਦੱਸ ਹੀ ਦਿੰਦੀ ਹਾਂ, ਜਿਸ ਤਰ੍ਹਾਂ ਕਿ ਹੁਣ ਮੈਂ ਤੁਹਾਨੂੰ ਸ਼ੇਅਰ ਬੋਲ ਕੇ ਸੁਣਾ ਦਿੰਦੀ ਹਾਂ ਕਿ ਦਿਲ ਕੀ ਮਾਨ ਬੈਠੇ ਕਾਸ਼ ਆਪਣੀ ਮਾਨ ਲਈ ਹੋਤੀ, ਦਿਲ ਕੀ ਮਾਨ ਬੈਠੇ ਕਾਸ਼ ਆਪਣੀ ਮਾਨ ਲਈ ਹੋਤੀ, ਬੇਦਰਦੋ ਨੇ ਦਰਦ ਦਿਆ ਕਾਸ਼ ਮੁਹੱਬਤ ਨਾ ਕੀ ਹੋਤੀ। ਤੇ ਲਓ ਜੀ ਫਿਰ ਇਹ ਤਾਂ ਹੋ ਗਿਆ ਇੱਕ ਸ਼ੇਅਰ ਜਿਹੜਾ ਕਿ ਤੁਸੀਂ ਸਾਨੂੰ ਭੇਜਣਾ, ਤੇ ਨਾਲ ਹੀ ਤੁਸੀਂ ਲਿਖ ਦੇਣਾ ਮੈਂ ਤੁਹਾਡਾ ਦੋਸਤ ਜੋ ਵੀ ਤੁਹਾਡਾ ਨਾਮ ਆ, ਜਿੱਦਾਂ ਮੈਂ ਲਿਖ ਬੋਲ ਸਕਦੀ ਹਾਂ ਕਿ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਤੇ ਪੇਸ਼ਕਾਰੀ ਹਰਮਨ ਰੇਡੀਓ ਆਸਟ੍ਰੇਲੀਆ। ਸੋ ਏਦਾਂ ਦੇ ਦੋ ਮੈਸੇਜ ਤੁਸੀਂ ਸਾਨੂੰ ਭੇਜਣੇ ਆ, ਤੇ ਉਹ ਦੋ ਮੈਸੇਜ ਨੂੰ ਅਸੀਂ ਲੈ ਕੇ ਆਵਾਂਗੇ ਜੀ ਪ੍ਰੋਗਰਾਮਾਂ ਦੇ ਵਿੱਚ, ਸ਼ਾਮਲ ਕਰਾਂਗੇ ਇੱਕ ਬੜੇ ਹੀ ਪਿਆਰੇ ਜਿਹੇ ਪ੍ਰੋਗਰਾਮ ਦੇ ਵਿੱਚ, ਤੇ ਉਹ ਤੁਹਾਨੂੰ ਦੱਸ ਦਾਂਗੇ ਕਿ ਕਿਹੜਾ ਪ੍ਰੋਗਰਾਮ ਹੋਊਗਾ, ਤੇ ਤੁਸੀਂ ਉਸ ਦੇ ਵਿੱਚ ਆਪਣੀ ਆਵਾਜ਼ ਤੇ ਆਪਣੇ ਬੋਲੇ ਅਲਫਾਜ਼ ਸੁਣ ਸਕਦੇ ਹੋ। ਬੜਾ ਵਧੀਆ ਲੱਗਦਾ, ਦੇਖ ਲਓ ਈਜ਼ੀ ਆ ਹਨਾ, ਤੁਸੀਂ ਪ੍ਰੈਜ਼ੈਂਟਰ ਵੀ ਬਣ ਜਾਓਗੇ ਤੇ ਤੁਹਾਡੀ ਆਵਾਜ਼ ਕਿੰਨੇ ਦੇਸ਼ਾਂ ਦੇ ਵਿੱਚ ਪਹੁੰਚੂਗੀ ਇਸ ਦਾ ਪਤਾ ਤੁਹਾਨੂੰ ਵੀ ਨਹੀਂ ਹੋਣਾ। ਸੋ ਈਜ਼ੀ ਵੇ ਆ ਜੀ। ਤੇ ਦੂਸਰੀ ਗੱਲ ਆਪਾਂ ਅੱਜ ਕਰ ਰਹੇ ਸੀ ਕਿ ਸਾਰੇ ਜਾਣੇ ਇੰਡੀਆ ਨੂੰ ਜਾ ਰਹੇ ਆ ਜੀ ਛੁੱਟੀਆਂ ਕੱਟਣ ਦੇ ਲਈ। ਸੋ ਕੀ ਸੋਚ ਕੇ ਜਾਂਦੇ ਹੋ ਕਿ ਛੁੱਟੀਆਂ ਕੱਟਣ ਜਾ ਰਹੇ ਹੋ ਜਾਂ ਫਿਰ ਪਰਿਵਾਰ ਨੂੰ ਮਿਲਣ ਜਾ ਰਹੇ ਹੋ, ਕੀ ਤੁਹਾਡੇ ਮਨ ਦੇ ਵਿੱਚ ਹੁੰਦਾ? ਸੋ ਜ਼ਰੂਰ ਉਸ ਦੇ ਬਾਰੇ ਵੀ ਦੱਸਿਓ। ਤੇ ਉਸ ਤੋਂ ਅੱਗੇ ਜੀ ਬੁਝਾਰਤ ਵੀ ਮੈਂ ਤੁਹਾਨੂੰ ਪਾ ਦਿੰਦੀ ਹਾਂ, ਤੁਸੀਂ ਕਹੋਗੇ ਇੰਨੀਆਂ ਚੀਜ਼ਾਂ ਇੱਕੋ ਵਾਰੀ ਕੁੜੀ ਦੱਸੀ ਜਾ ਰਹੀ ਹੈ। ਸੋ ਨਹੀਂ ਜੀ ਕੋਈ ਗੱਲ ਨਹੀਂ। ਸੋ ਤੁਸੀਂ ਮੈਨੂੰ ਇੱਕ ਐਸੀ ਚੀਜ਼ ਦਾ ਨਾਮ ਦੱਸਣਾ ਵਾ ਜਿਸ ਦੇ ਬਾਰੇ ਕਹਿੰਦੇ ਨਾ ਕਿ ਅੰਦਰ ਵਾਲ ਤੇ ਉੱਤੇ ਚਮ, ਵਿੱਚ ਵਜਾਰੀ ਬਿਕੇ ਤਮਾਮ। ਖਾਣ ਵਾਲੀ ਚੀਜ਼ ਆ, ਦੱਸ ਦੋ ਜੀ ਇਹ ਕਿਹੜੀ ਚੀਜ਼ ਆ? ਅੰਦਰ ਵਾਲ ਤੇ ਉੱਤੇ ਚਮ, ਵਿੱਚ ਬਜ਼ਾਰੀ ਬਿਕੇ ਤਮਾਮ, ਖੰਡੇ ਇਸ ਨੂੰ ਆਮੋ ਖਾਸ। ਦੱਸ ਦੋ ਫਿਰ ਇਹਦਾ ਕੀ ਇਹ ਨਾਮ? ਸੋ ਦੱਸ ਦੋ ਜੀ ਇੱਦਾਂ ਦੀ ਕਿਹੜੀ ਚੀਜ਼ ਆ? ਤੇ ਤੁਹਾਡੇ ਮੈਸੇਜ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ ਜੀ। ਗੈਰੀ ਢਿੱਲੋਂ ਕੈਨਬਰਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਤੇ ਸਾਰੇ ਲਿਸਨਰ ਨੂੰ, ਤੇ ਕਹਿੰਦੇ ਕਿ ਰੱਬ ਰੱਖਾ। ਸੁਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਹਮੇਸ਼ਾ ਇਹ ਕੰਮ ਦੇ ਵਿੱਚ ਬਿਜ਼ੀ ਹੁੰਦੇ ਆ ਪਰ ਹਾਜ਼ਰੀ ਲਗਾਉਂਦੇ ਆ, ਸੋ ਬਹੁਤ ਹੀ ਵਧੀਆ ਲੱਗਦਾ ਵਾ ਤੇ ਪ੍ਰੋਗਰਾਮ ਵੀ ਸੁਣਦੇ ਆ ਜੀ। ਇਹ ਤੋਂ ਸਾਨੂੰ ਵੀ ਪਤਾ ਲੱਗ ਜਾਂਦਾ ਵਾ ਕਿ ਤੁਸੀਂ ਹਮੇਸ਼ਾ ਹੀ ਸਾਡੇ ਨਾਲ ਰਾਬਤਾ ਇਸੇ ਤਰ੍ਹਾਂ ਹੀ ਕਾਇਮ ਰੱਖਦੇ ਹੋ। ਅੱਗੇ ਜੀ ਗੌਰਵ ਸ਼ਰਮਾ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਨਾਲ ਹੀ ਕਹਿੰਦੇ ਕਿਸੇ ਬੰਦੇ ਦੀ ਨਾ ਅਚਾਨਕ ਤਬੀਅਤ ਵਿਗੜ ਗਈ ਤੇ ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਉਹਨੂੰ ਬਹੁਤ ਬਰੀਕੀ ਨਾਲ ਚੈੱਕ ਕਰਨ ਤੋਂ ਬਾਅਦ ਕਹਿੰਦਾ ਕਿ ਮੈਨੂੰ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਜਿਹੜੀ ਤੁਹਾਡੀ ਹਾਲਤ ਆ ਉਹ ਬੜੀ ਨਾਜ਼ੁਕ ਹੈ ਤੇ ਹੁਣ ਤੁਸੀਂ ਬਸ 12 ਘੰਟੇ ਦੇ ਮਹਿਮਾਨ ਹੋ। ਬੰਦੇ ਦਾ ਤਾਂ ਕਹਿੰਦੇ ਸਾਹ ਸੁੱਕ ਗਿਆ ਸੁਣ ਕੇ। ਡਾਕਟਰ ਇੰਨਾ ਨਾਮੀ ਤਜਰਬੇਕਾਰ ਤੇ ਕਾਬਲ ਸੀ ਕਿ ਉਹਦੀ ਗੱਲ ਤੇ ਕੋਈ ਸ਼ੱਕ ਨਹੀਂ ਸੀ ਕਰ ਸਕਦਾ। ਫਿਰ ਬੰਦੇ ਦੇ ਸਾਹ ਤਾਂ ਸੁੱਕਣੇ ਸੀਗੇ ਨਾ, ਬਸ ਫੇਰ ਕੀ ਸੀ 12 ਘੰਟੇ ਉਸਨੇ ਇੱਕ ਵਾਰ ਫੇਰ ਪੁੱਛਿਆ ਤਾਂ ਡਾਕਟਰ ਕਹਿੰਦਾ ਹਾਂ, ਗੰਭੀਰਤਾ ਦੇ ਨਾਲ ਡਾਕਟਰ ਜਵਾਬ ਦਿੰਦਾ। ਤੇ ਫਿਰ ਕਹਿੰਦਾ ਡਾਕਟਰ ਉਹਨੂੰ ਕਹਿੰਦਾ ਵੀ ਅਗਲੀ ਸਵੇਰ ਆ ਨਾ ਜਿਹੜੀ ਉਹ ਦੇਖਣੀ ਤੇਰੇ ਕਰਮਾਂ ਚ ਨਹੀਂ ਹੈਗੀ। ਤਾਂ ਫਿਰ ਉਹ ਬੰਦੇ ਨੇ ਕੀ ਕੀਤਾ, ਉਹਨੇ ਛੇਤੀ ਜਾ ਕੇ ਆਪਦੀ ਘਰ ਵਾਲੀ ਨੂੰ ਇਹ ਖਬਰ ਸੁਣਾਈ ਤੇ ਨਾਲ ਹੀ ਕਿਹਾ ਕਿ ਮੇਰੀ ਆਖਰੀ ਇੱਛਾ ਵਾ ਕਿ ਮੈਂ ਆਪਣੀ ਜ਼ਿੰਦਗੀ ਦੇ ਬਚੇ ਹੋਏ ਘੰਟੇ ਆਪਣੀ ਘਰ ਵਾਲੀ ਦੇ ਨਾਲ ਬੈਠ ਕੇ ਪਿਆਰ ਦੀਆਂ ਗੱਲਾਂ ਕਰਕੇ ਬਣਾਵਾਂ। ਬਤਾਵਾਂ ਤੇ ਘਰ ਵਾਲੀ ਮੰਨ ਗਈ, ਦੋਵੇਂ ਬੈਠ ਕੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ ਲੱਗ ਗਏ। 3 ਕੁ ਵਜੇ ਜਦੋਂ ਘਰ ਵਾਲੀ ਨੂੰ ਨੀਂਦ ਆਉਣ ਲੱਗੀ ਨਾ, ਤਾਂ ਉਹਨੇ ਤਿੰਨ ਚਾਰ ਵਾਰੀ ਸੌਣ ਨੂੰ ਕਿਹਾ, ਪਰ ਘਰ ਵਾਲੇ ਨੇ ਨਾ ਮਨਾ ਕਰਤਾ। ਆਖਿਰ ਚ ਵਿਚਾਰੀ ਦੁਖੀ ਹੋ ਗਈ, ਕਹਿੰਦੀ ਹੁਣ ਸੌ ਵੀ ਜਾਓ, ਤੁਸੀਂ ਤਾਂ ਸਵੇਰੇ ਉੱਠਣਾ ਨੀ। ਕਹਿੰਦੀ ਮੈਂ ਤਾਂ ਉੱਠਣਾ, ਨਾਲੇ ਸਵੇਰ ਨੂੰ ਘਰ ਆਇਆ ਗਿਆ ਵੀ ਜਾਣਾ ਕਿਆ ਕਹਿੰਦੇ ਤੁਸੀਂ ਤਾਂ ਉੱਠਣਾ ਨੀ ਵੀ ਮੈਂ ਤਾਂ ਉੱਠਣਾ ਸਵੇਰੇ ਤਾਂ ਆਇਆ ਗਿਆ ਵੀ ਜਾਣਾ ਕਮਾਲ ਆ ਵੀ ਚੁਟਕਲੇ ਵੱਲੋਂ ਬਣਾਉਣ ਵਾਲੇ ਵੀ ਕਮਾਲ ਹੀ ਕਰ ਦਿੰਦੇ ਆ। ਤੇ ਅੱਗੇ ਸੀ ਮੇਰੀ ਭੈਣ ਕੁਲਦੀਪ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੀ ਹੈ ਜੀ ਸਾਰਿਆਂ ਨੂੰ, ਤੇ ਕਹਿੰਦੇ ਕਿ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਹਾਲ ਚਾਲ ਪੁੱਛ ਰਹੇ ਆ। ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਕਹਿੰਦੇ ਅੱਜ ਘਰ ਹੋਣ ਕਰਕੇ ਹੁਣੇ ਰੇਡੀਓ ਆਨ ਕੀਤਾ ਸੀ। ਵੈਸੇ ਇਹ ਯਕੀਨ ਹੈ ਕਿ ਬਹੁਤ ਜਾਣਕਾਰੀ ਛੁੱਟ ਗਈ ਹੋਵੇਗੀ, ਪੋਡਕਾਸਟ ਸੁਣਾਂਗੇ ਜੀ। ਬਾਕੀ ਵੀਰ ਜੀ ਓਸ਼ੋ ਵਾਲੇ ਸੁਨੇਹੇ ਵਾਲੇ ਭਾਈ ਅੱਜ ਦੇ ਓਸ਼ੋ ਦੀ ਗੱਲ ਕਰਦੇ ਹੋਣੇ ਆ। ਹਾਂਜੀ ਹਾਂਜੀ, ਉਹ ਬਸ ਏਦਾਂ ਹੀ ਆ ਨਾ, ਨਿੱਕੇ ਹੁੰਦੇ ਆਪਾਂ ਵੀ ਕਹਿੰਦੇ ਹੁੰਦੇ ਸੀ ਨਾ ਕਿ ਜਿਹੜੀ ਨਕਲ ਆ ਉਹ ਅਕਲ ਨਾਲ ਹੀ ਆਉਂਦੀ ਆ, ਸੋ ਨਕਲ ਮਾਰਨ ਲਈ ਅਕਲ ਵੀ ਜ਼ਰੂਰੀ ਆ। ਚਲੋ ਕੋਈ ਗੱਲ ਨੀ, ਕੋਸ਼ਿਸ਼ ਕਰਨੀ ਚਾਹੀਦੀ ਆ, ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਹੋਪਫੁਲੀ ਇੱਕ ਦਿਨ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਾਂਗੇ। ਅੱਗੇ ਜੀ ਪਰਮਜੀਤ ਸਿੰਘ ਧਾਲੀਵਾਲ, ਇਹਨਾਂ ਨੇ ਮਿੰਟੂ ਭਾਜੀ ਲਈ ਇੱਕ ਖਬਰ ਬਾਰੇ ਗੱਲ ਕੀਤੀ ਸੀ। ਚਲੋ ਜੀ ਉਹਨਾਂ ਨੂੰ ਮੈਂ ਅੱਗੇ ਫਾਰਵਰਡ ਕਰ ਦੂੰਗੀ ਕਿਉਂਕਿ ਉਹ ਤਾਂ ਪ੍ਰੋਗਰਾਮ ਚੋਂ ਹੁਣ ਜਾ ਚੁੱਕੇ ਆ। ਤੇ ਅੱਗੇ ਜਗਤਾਰ ਕੁਡੀਕੇ ਹੋਂਗਕੋਂਗ ਵਾਲੇ, ਉਹਨਾਂ ਨੇ ਵੀ ਜੀ ਇੱਕ ਸਾਨੂੰ ਖਬਰ ਹਾਂ ਸ਼ੇਅਰ ਕੀਤੀ ਆ, ਸੋ ਜ਼ਰੂਰ ਭਾਜੀ ਇਹ ਮੈਂ ਉਹਨਾਂ ਨੂੰ ਭੇਜ ਦੂੰਗੀ ਮਿੰਟੂ ਭਾਜੀ ਨੂੰ। ਤੇ ਅੱਗੇ ਇਹਨਾਂ ਨੇ ਇੱਕ ਵਿਚਾਰ ਵੀ ਸਾਂਝਾ ਕੀਤਾ, ਬੜਾ ਸੋਹਣਾ ਵਿਚਾਰ ਹੁੰਦਾ ਹਮੇਸ਼ਾ ਦੀ ਤਰ੍ਹਾਂ ਇਹਨਾਂ ਦਾ, ਕਹਿੰਦੇ ਕਿ ਰਿਸ਼ਤਿਆਂ ਦੇ ਬਾਗ ਵਿੱਚ ਇੱਕ ਨਿੰਮ ਦਾ ਦਰਖਤ ਜ਼ਰੂਰ ਲਾਓ ਜੋ ਕੌੜਾ ਜ਼ਰੂਰ ਹੈ ਪਰ ਤਕਲੀਫ ਵੇੜੇ ਲਾਹੇਵੰਦ ਜ਼ਰੂਰ ਹੁੰਦਾ ਹੈ। ਸ਼ੁਭ ਸਵੇਰ ਦੋਸਤੋ ਟੁੱਡੀ ਕੇ। ਵਾਹ ਜੀ ਵਾਹ, ਕਿਆ ਬਾਤ, ਬਹੁਤ ਖੂਬ। ਵਾਕਈ ਜੀ ਨਿੰਮ ਦਾ ਦਰਖਤ ਕੌੜਾ ਹੁੰਦਾ, ਕੜੱਤਣ ਵਾਲਾ ਹੁੰਦਾ ਪਰ ਲਾਹੇਵੰਦ ਬਹੁਤ ਜ਼ਿਆਦਾ ਹੁੰਦਾ ਵਾ। ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੇਰੀ ਭੈਣ ਮਨਦੀਪ ਕੌਰ ਤੇ ਹਰਮੀਤ ਸਿੰਘ ਚਾਨਾ ਭਾਜੀ ਵੀ ਆ ਗਏ ਆ, ਤੇ ਜ਼ਰੂਰ ਇਹਨਾਂ ਦੇ ਮੈਸੇਜ ਵੀ ਲਵਾਂਗੇ। ਪਰ ਦੇਖ ਲਓ ਜੀ ਤੁਸੀਂ ਦੱਸੋ ਸਾਨੂੰ ਮੇਰੀ ਬਜ਼ਾਰਤ ਦਾ ਜਵਾਬ, ਤੇ ਨਾਲੇ ਦੱਸੋ ਇੰਡੀਆ ਜਾਣ ਵੇਲੇ ਕੀ ਸੋਚ ਕੇ ਛੁੱਟੀਆਂ ਕੱਟਣ ਲਈ ਜਾਂਦੇ ਹੋ, ਕਿਉਂਕਿ ਫਿਰ ਮੈਂ ਤੁਹਾਨੂੰ ਅੱਗੇ ਵੀ ਬਹੁਤ ਕੁਝ ਪੁੱਛਣਾ ਵਾ। ਤੁਸੀਂ ਤਾਂ ਇਸ ਦਾ ਜਵਾਬ ਹੀ ਨਹੀਂ ਹਜੇ ਕੋਈ ਦੇ ਰਹੇ ਕਿ ਛੁੱਟੀਆਂ ਕੱਟਣ ਜਾਂਦੇ ਹੋ ਇੰਡੀਆ ਕੀ ਸੋਚ ਕੇ ਜਾਂਦੇ ਹੋ, ਹਨਾ। ਤੇ ਲਓ ਫਿਰ ਮੈਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਸੁਣਾਉਣੀ ਆ, ਤੇ ਗੀਤ ਵੀ ਕੀ ਆ ਜੀ ਗੋਸ਼ਬਾਦ ਤੇ ਗੁਰਲੇਜ ਅਖਤਰ ਦੀ ਆਵਾਜ਼ ਦੇ ਵਿੱਚ ਟੱਪੇ ਆ, ਤੇ ਸੁਣੋ ਤੇ ਕਰੋ ਇੰਜੋਏ। ਪਰ ਹਾਂਜੀ ਅਗਰ ਤੁਹਾਡੀ ਪਸੰਦ ਦਾ ਕੋਈ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਈਮੇਲ ਜਾਂ ਟੈਲੀਗ੍ਰਾਮ ਦੇ ਜ਼ਰੀਏ, ਸੋ ਜ਼ਰੂਰ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਤੁਹਾਡੇ ਮਨਪਸੰਦ ਦਾ ਗੀਤ ਸੁਣਾਵਾਂਗੇ। ਤੇ ਲਓ ਜੀ ਫਿਰ ਮਿਲਦੇ ਆ ਪਿਆਰੇ ਜਿਹੇ ਗੀਤ ਤੋਂ ਬਾਅਦ।
ਭੁੱਲ ਗਈ ਤੇਰੀ ਤਸਵੀਰ ਸਾਡੇ ਪਿੰਡ ਦੇ ਪਾਣੀ ਵਿੱਚ, ਭੁੱਲ ਗਈ ਤੇਰੀ ਤਸਵੀਰ ਸਾਡੇ ਪਿੰਡ ਦੇ ਪਾਣੀ ਵਿੱਚ, ਭੁੱਲ ਗਈ ਤੇਰੀ ਤਸਵੀਰ।
ਲੱਚੀਆਂ ਹੈਲੋ ਜੀ, ਗਾਣਾ ਸੁਣ ਰਹੀ ਸੀ। ਵੈਸੇ ਮੈਨੂੰ ਤਾਂ ਇਹ ਗਾਣਾ ਬਹੁਤ ਹੀ ਜਿਆਦਾ ਪਸੰਦ ਆ ਤੇ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਗਾਣਾ ਜ਼ਰੂਰ ਪਸੰਦ ਆਇਆ ਹੋਵੇ। ਸਾਰੇ ਧਿਆਨ ਨਾਲ ਸੁਣਨੇ ਲੱਗ ਗਏ ਉਸ ਗਾਣੇ ਨੂੰ, ਹੈਨਾ, ਤੇ ਪਤਾ ਨੀ ਫਿਰ ਜਿਹੜੇ ਖਿਆਲ ਆ ਉਹ ਕਿੱਥੋਂ ਤੋਂ ਕਿੱਥੇ ਪਹੁੰਚ ਗਏ ਹੋਣਗੇ। ਸੋ ਤਾਂ ਹੀ ਕਰਕੇ ਜੀ ਕੋਈ ਮੈਸੇਜ ਨੀ ਸੀ ਮੈਨੂੰ ਆਇਆ ਡਿਊਰਿੰਗ ਇਹ ਗਾਣੇ ਦੀ, ਹੈਨਾ। ਉਹ ਕਹਿੰਦੇ ਹੁੰਦੇ ਆ ਕਿ ਤੂੰ ਕਿਸੇ ਸ਼ਾਇਰ ਦਾ ਖਾਬ ਲੱਗਦੀ ਏ, ਤੂੰ ਕਿਸੇ ਸ਼ਾਇਰ ਦਾ ਖਾਬ ਲੱਗਦੀ ਏ, ਮੈਨੂੰ ਇੱਕ ਖਿਲਿਆ ਗੁਲਾਬ ਲੱਗਦੀ ਏ, ਤੇਰੇ ਨਾਲ ਰੋਸ਼ਨ ਜ਼ਿੰਦਗਾਨੀ, ਤੂੰ ਮੈਨੂੰ ਆਫਤਾਬ ਲੱਗਦੀ ਏ, ਤੇਰੇ ਚਿਹਰੇ ਤੇ ਰੌਣਕ ਪੰਜਾ ਪਾਣੀਆਂ ਦੀ, ਤੇ ਤੂੰ ਹਸਤਾ ਵਸਤਾ ਪੰਜਾਬ ਲੱਗਦੀ ਏ। ਤੇ ਲਓ ਜੀ, ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਮੈਸੇਜ ਵੀ ਆਪਾਂ ਤੁਹਾਡੇ ਲੈਂਦੇ ਹਾਂ। ਤੇ ਜਿਵੇਂ ਆਪਾਂ ਪਹਿਲਾਂ ਹੀ ਕਿਹਾ ਸੀ ਕਿ ਤੁਹਾਡੇ ਕੋਲੇ ਮੌਕਾ ਵਾ, ਫੇਮਸ ਹੋਣ ਦਾ, ਹੋਣਾ ਚਾਹੁੰਦੇ ਹੋ ਕਿ ਨਹੀਂ, ਦੇਖ ਲਓ ਫਿਰ, ਹੈਨਾ। ਦੇਸ ਦੋ ਜੀ ਕੋਈ ਸੋਹਣੇ ਸੋਹਣੇ ਸ਼ੇਰੋ ਸ਼ਾਇਰੀ ਆਪਦੀ ਆਵਾਜ਼ ਦੇ ਵਿੱਚ, ਜੇ ਨਹੀਂ ਆਪਦੀ ਆਵਾਜ਼ ਦੇ ਵਿੱਚ ਭੇਜਣੀ, ਡਰ ਲੱਗਦਾ ਵਾ, ਹੈਨਾ, ਆਪਦੀ ਆਵਾਜ਼ ਸਾਡੇ ਤੱਕ ਪਹੁੰਚਾਉਣ ਤੋਂ, ਕਿਉਂਕਿ ਤੁਹਾਨੂੰ ਆਏ ਹੋਊਗਾ ਇੰਨੀ ਸੋਹਣੀ ਆਵਾਜ਼ ਆ, ਕਾਹਨੂੰ, ਹੈਨਾ, ਜੱਗ ਜਾਹਰ ਕਰਨੀ ਆ, ਆਪਦੇ ਤੱਕ ਹੀ ਰੱਖੋ। ਕੋਈ ਗੱਲ ਨੀ ਜੀ, ਜਿਹੜੀ ਤੁਹਾਡੇ ਬੋਲਾਂ ਚ ਮਿਸ਼ਰੀ ਘੁਲੀ ਹੋਈ ਆ, ਅਸੀਂ ਵੀ ਸੁਣ ਲਾਂਗੇ, ਭੇਜ ਦੋ, ਹੈਨਾ, ਸਾਨੂੰ ਵੋਇਸ ਮੈਸੇਜ। ਸੋ ਅਸੀਂ ਵੇਟ ਕਰ ਰਹੇ ਹਾਂ ਜੀ ਤੇ ਤੁਹਾਡੇ ਮੈਸੇਜ ਦੀ, ਜੋ ਕਿ ਤੁਸੀਂ ਸਾਨੂੰ ਸ਼ੇਰੋ ਸ਼ਾਇਰੀ ਭੇਜੋਗੇ, ਤੇ ਜ਼ਰੂਰ ਆਪਾਂ ਉਹ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਨੂੰ ਦੱਸਾਂਗੇ ਕਿ ਕਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਸ਼ੇਰੋ ਸ਼ਾਇਰੀ ਤੁਹਾਡੀ ਆਵਾਜ਼ ਦੇ ਵਿੱਚ ਸ਼ਾਮਲ ਕਰਾਂਗੇ। ਤੇ ਲਓ ਜੀ ਫਿਰ, ਤੇ ਦੂਸਰੀ ਗੱਲ, ਆਪਾਂ ਕਹਿੰਦੇ ਸੀ ਨਾ ਕਿ ਇੰਡੀਆ ਜਾਣਾ, ਇੰਡੀਆ ਜਾਣ ਵੇਲੇ ਵੈਸੇ ਤੁਹਾਡਾ ਸਾਰਿਆਂ ਦਾ ਪਤਾ ਨੀ, ਮੈਂ ਤਾਂ ਇਹ ਸੋਚਦੀ ਹੁੰਦੀ ਹਾਂ ਕਿ ਇੱਥੇ ਜ਼ਿੰਦਗੀ ਦੇ ਬਹੁਤ ਝਮੇਲੇ ਨੇ, ਬਹੁਤ ਉਲਝਣਾਂ ਦੇ ਵਿੱਚ ਉਲਝੇ ਹੋਏ ਆ, ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਬਗਾਨੇ ਮੁਲਕ ਵਿੱਚ ਆ ਕੇ, ਹੁਣ ਤਾਂ ਇਹ ਮੁਲਕ ਨੀ ਬਗਾਨਾ ਰਹਿ ਗਿਆ, ਹੁਣ ਤਾਂ ਆਪਣਾ ਮੁਲਕ ਬਣ ਗਿਆ, ਕਿਉਂਕਿ ਜਦੋਂ ਇੱਥੋਂ ਦੇ ਬਸ਼ਿੰਦੇ ਹੋ ਗਏ, ਬਹੁਤ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ, ਤਾਂ ਇਹ ਵੀ ਆਪਣਾ ਲੱਗਣ ਲੱਗ ਜਾਂਦਾ, ਆਪਣਾ ਬਣ ਗਿਆ। ਸੋ ਜਦੋਂ ਅਸੀਂ ਇੰਡੀਆ ਤੋਂ ਤੁਰੇ ਸੀ, ਉਦੋਂ ਸਾਨੂੰ ਪਤਾ ਨੀ ਸੀ ਕਿ ਅੱਗੇ ਕਿੱਦਾਂ ਦੀ ਧਰਤੀ ਆ ਤੇ ਕਿੱਦਾਂ ਦੇ ਲੋਕ ਆ ਤੇ ਕਿੱਦਾਂ ਦੇ ਜਿਹੜੇ ਮੂੰਹ ਮਲਾਜੇ ਸਾਰੇ ਲੋਕਾਂ ਦੇ ਨਾਲ ਬਣਨੇ ਆ। ਸੋ ਬਹੁਤ ਕੁਛ ਦਿੱਤਾ ਵਾ ਜੀ ਇਸ ਕੰਟਰੀ ਨੇ, ਇਸ ਦੇਸ਼ ਨੇ, ਬਹੁਤ ਆਪਣਾਪਣ ਵੀ ਦਿੱਤਾ, ਬਹੁਤ ਪਿਆਰ ਵੀ ਦਿੱਤਾ, ਤੇ ਬਹੁਤ ਕੁਛ ਸਿਖਾਇਆ ਵੀ ਆ, ਤੇ ਬਹੁਤ ਠੋਕਰਾਂ ਵੀ ਮਿਲੀਆਂ ਨੇ, ਪਰ ਠੋਕਰਾਂ ਦੇ ਵਿੱਚੋਂ ਸਿੱਖਣ ਨੂੰ ਬਹੁਤ ਕੁਛ ਮਿਲਿਆ। ਤੇ ਬਾਕੀ ਜੀ ਫਿਰ ਹੁਣ ਜਦੋਂ ਇਹਨਾਂ ਝਮੇਲਿਆਂ ਤੋਂ, ਇਹਨਾਂ ਕੰਮ ਦੇ ਰੋਜ਼ ਦੇ ਰਝੇਵਿਆਂ ਤੋਂ ਸੋਚਦੇ ਹਾਂ ਕੁਝ ਪਲ ਆਪਣਿਆਂ ਦੇ ਨਾਲ ਗੁਜ਼ਾਰਨ ਜਾਣਾ, ਇੰਡੀਆ ਨਾ ਗੁਜ਼ਾਰਨ ਜਾਣਾ, ਮੈਂ ਤਾਂ ਫਿਰ ਕੀ ਸੋਚਦੇ ਹਾਂ ਕਿ ਬਸ ਇੱਥੋਂ ਦੀ ਜ਼ਿੰਦਗੀ ਉਸ ਟਾਈਮ ਥੋੜੇ ਟਾਈਮ ਲਈ ਇੱਥੇ ਹੀ ਛੱਡ ਕੇ ਜਾਈਏ, ਤੇ ਆਪਣੇ ਉਹਨਾਂ ਦੇ ਨਾਲ ਉਹ ਪਲ ਗੁਜ਼ਾਰੀਏ ਜਿਹਨਾਂ ਨੂੰ ਅਸੀਂ ਇੱਥੇ ਬੈਠੇ ਹਮੇਸ਼ਾ ਮਿਸ ਕਰਦੇ ਹਾਂ। ਸੋ ਉਮੀਦ ਕਰਦੇ ਹੁੰਦੇ ਆ ਕਿ ਕੀ ਕਰਦੇ ਹੋਣਗੇ ਸਾਡੇ ਘਰ ਦੇ, ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਹੈ ਤਾਂ ਉਦੋਂ ਫਿਰ ਬੜਾ ਮਨ ਦੇ ਵਿੱਚ ਹੁੰਦਾ ਵਾ ਨਾ ਕਿ ਹਾਏ ਅੱਜ ਉੱਥੇ ਹੁਣ ਕੀ ਹੁੰਦਾ ਹੋਊ, ਸਾਰੇ ਰਿਸ਼ਤੇਦਾਰ ਆ ਗਏ ਹੋਣਗੇ, ਅੱਜ ਜਾਗੋ ਨਿਕਲੂਗੀ, ਕੱਲੂ ਬਰਾਤ ਆ, ਹਨਾ, ਤੇ ਫਿਰ ਆਨੰਦ ਕਾਰਜ ਕਿੰਨਾ ਕੁਛ ਹੁੰਦਾ, ਮਠਿਆਈਆਂ ਕਿੰਨੀਆਂ ਬਣੀਆਂ ਹੁੰਦੀਆਂ ਘਰਾਂ ਦੇ ਵਿੱਚ, ਤੇ ਉਹ ਚੀਜ਼ਾਂ ਅਸੀਂ ਬੜੀਆਂ ਮਿਸ ਕਰਦੇ ਹਾਂ, ਹਨਾ, ਬਹੁਤ ਯਾਦ ਵੀ ਕਰਦੇ ਹਾਂ। ਤੇ ਜਦੋਂ ਅਸੀਂ ਇੰਡੀਆ ਜਾਂਦੇ ਹਾਂ ਉਦੋਂ ਸਾਨੂੰ ਇਹ ਹੁੰਦਾ ਕਿ ਸਾਡਾ ਜਿਹੜਾ ਟਾਈਮ ਆ ਉੱਥੇ ਚੱਲੇ ਆ ਤਾਂ ਸਾਡਾ ਉੱਥੋਂ ਦਾ ਟਾਈਮ ਉੱਥੋਂ ਤੱਕ ਹੀ ਹੋਵੇ, ਅਸੀਂ ਉਹਨਾਂ ਚੀਜ਼ਾਂ ਨੂੰ ਉੱਥੇ ਇੰਜੋਏ ਕਰੀਏ ਜਿਨ੍ਹਾਂ ਨੂੰ ਅਸੀਂ ਇੱਥੇ ਬੈਠੇ ਮਿਸ ਕਰਦੇ ਹਾਂ, ਹਨਾ। ਤੇ ਤੁਸੀਂ ਕੀ ਸੋਚਦੇ ਹੋ ਜ਼ਰੂਰ ਦੱਸਿਓ। ਤੇ ਲਓ ਫਿਰ ਆਪਾਂ ਤੁਹਾਡੇ ਮੈਸੇਜ ਲੈ ਲਈਏ ਜੀ। ਹਰਮੀਤ ਸਿੰਘ ਚਾਨਾ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਨਾਲ ਉਹਨਾਂ ਦੇ ਬਾਕੀ ਦੇ ਅਦਰ ਮੈਂਬਰਸ ਆ ਜੀ, 5-6 ਹੱਥ ਖੜੇ ਕੀਤੇ ਆ, ਉਹਨਾਂ ਨੇ ਹੁਣੇ 5-6 ਮੈਂਬਰ ਆ ਜਾਂ ਕਿਤੇ ਆ, ਸਾਰਿਆਂ ਦੀ ਸਤਿ ਸ੍ਰੀ ਅਕਾਲ ਆ। ਤੇ ਉਹਨਾਂ ਨੇ ਜੀ ਗਾਣੇ ਦੀ ਫਰਮਾਇਸ਼ ਕੀਤੀ ਆ, ਜ਼ਰੂਰ ਆਪਾਂ ਉਹ ਗਾਣਾ ਉਹਨਾਂ ਨੂੰ ਸੁਣਾਵਾਂਗੇ। ਤੇ ਨਾਲ ਹੀ ਜੀ ਉਹਨਾਂ ਨੇ ਚਾਹ ਤੇ ਬਿਸਕੁਟ ਭੇਜਿਆ, ਕਹਿੰਦੇ ਇੱਕ ਚਾਹ ਦਾ ਕੱਪ ਉਹਨਾਂ ਰਿਸ਼ਤੇਦਾਰਾਂ ਲਈ ਜਿਹੜੇ ਚਾਹ ਪੀਣ ਲੱਗੇ ਹਮੇਸ਼ਾ ਕਹਿੰਦੇ ਨੇ ਕਿ ਥੋੜੀ ਕਰ ਦਿਓ, ਮੈਂ ਤਾਂ ਅੱਧਾ ਕੱਪ ਚਾਹ ਹੀ ਪੀਣੀ ਆ। ਲਓ ਜੀ ਫਿਰ ਇਹ ਵੀ ਇੱਕ ਤੁਹਾਨੂੰ ਗੱਲ ਸੁਣਾਉਣੀ ਆ, ਮੇਰੇ ਨਾਨਕੇ ਹੈਗੇ ਫਿਰੋਜ਼ਪੁਰ ਸਾਈਡ, ਤੇ ਉੱਥੇ ਨਾ ਵੈਸੇ ਮੈਂ ਨਾਨਕੇ ਬਹੁਤ ਘੱਟ ਗਈ ਆ, ਕਿਉਂਕਿ ਮੇਰੀ ਹਮੇਸ਼ਾ ਇੱਕੋ ਸ਼ਿਕਾਇਤ ਰਹਿੰਦੀ ਹੁੰਦੀ ਸੀਗੀ, ਜੇ ਮੇਰੇ ਮਾਮਾ ਜੀ ਹੋਣਾ ਨੇ ਕਹਿਣਾ ਕਿ ਵੀ ਤੂੰ ਚੱਲ ਸਾਡੇ ਨਾਲ ਛੁੱਟੀਆਂ ਕੱਟਣੀ ਚੱਲ, ਮੈਂ ਉਹਨਾਂ ਨੂੰ ਹਮੇਸ਼ਾ ਇੱਕੋ ਜਵਾਬ ਦਿੰਦੀ ਹੁੰਦੀ ਸੀ, ਮੈਂ ਕਹਿਣਾ ਨਹੀਂ ਮੈਂ ਨੀ ਜਾਣਾ, ਤੁਹਾਡੇ ਤਾਂ ਕੋਈ ਕੁੜੀ ਹੈ ਨੀ। ਤੇ ਉਹ ਇਹ ਸੀਗਾ ਜੀ, ਮੇਰੇ ਮਾਮੇ ਦੇ 3 ਬੇਟੇ ਸੀਗੇ ਤੇ ਉਹਨਾਂ ਦੇ ਆਂਢ ਗੁਆਂਢ ਵੀ ਕੋਈ ਕੁੜੀ ਸੀ, ਤੇ ਮੈਨੂੰ ਖੇਡਣ ਨੂੰ ਕੋਈ ਨੀ ਸੀ ਮਿਲਦਾ ਹੁੰਦਾ, ਹਨਾ, ਕੁੜੀਆਂ ਦੀ ਖੇਡ ਕੁੜੀਆਂ ਦੇ ਨਾਲ ਹੀ ਹੁੰਦੀ ਆ, ਵਧੀਆ ਗੁੱਡੀਆਂ ਬਟੋਲੇ ਖੇਡਣੇ ਹੁੰਦੇ ਆ ਘਰ ਬਣਾ ਕੇ, ਹਨਾ। ਤੇ ਮੇਰੀ ਹਮੇਸ਼ਾ ਇਹੀ ਸ਼ਿਕਾਇਤ ਰਹਿੰਦੀ ਸੀ ਕਿ ਮੈਂ ਨੀ ਤੁਹਾਡੇ ਪਿੰਡ ਜਾਣਾ ਗਾ, ਤੁਹਾਡੇ ਤਾਂ ਕੋਈ ਕੁੜੀ ਹੈ ਨੀਗੀ। ਸੋ ਸੱਚ ਮੰਨਿਓ ਕਿ ਮੈਂ ਆਪਦੇ ਨਾਨਕੇ, ਮੇਰੇ ਖਿਆਲ ਚ ਪਹਿਲੀ ਵਾਰ ਜਦੋਂ ਗਈ ਆ, ਮੈਂ ਉਦੋਂ 10th ਕਲਾਸ ਦੇ ਐਗਜ਼ਾਮ ਦਿੱਤੇ ਸੀ, ਜਦੋਂ ਮੈਂ ਆਪਦੇ ਨਾਨਕੇ ਪਹਿਲੀ ਵਾਰ ਗਈ ਆ ਆਪਦੀ ਸੂਰਤ ਦੇ ਵਿੱਚ, ਨਹੀਂ ਤਾਂ ਮੈਂ ਨੀ ਸੀ ਜਾਂਦੀ ਹੁੰਦੀ, ਤੇ ਮੈਂ ਆਪਣੇ ਭੂਆ ਜੀ ਹੁਣਾਂ ਕੋਲ ਜ਼ਿਆਦਾ ਜਾਂਦੀ ਸੀ। ਤੇ ਮੇਰੇ ਨਾਨਕੇ ਨਾ ਕੱਪ ਹੁੰਦੇ ਸੀਗੇ, ਸ਼ਾਇਦ ਤੁਸੀਂ ਵੀ ਸਾਰਿਆਂ ਨੇ ਦੇਖੇ ਹੋਣਗੇ, ਉਹ ਸਟੀਲ ਦੀਆਂ ਕੱਪ ਹੁੰਦੇ ਆ, ਉਹ ਬਾਹਰੋਂ ਦੇਖਣ ਨੂੰ ਤਾਂ ਬੜੇ ਵੱਡੇ ਲੱਗਦੇ, ਪਰ ਉਹਨਾਂ ਦੀ ਜਿਹੜੀ ਅੰਦਰ ਦੀ ਬਣਤਰ ਹੁੰਦੀ ਆ ਨਾ, ਉਹ ਬੜੀ ਥੋੜੀ ਚੀਜ਼ ਪੈਂਦੀ ਆ ਉਹਦੇ ਵਿੱਚ, ਮਤਲਬ ਕਿ ਉਹ ਕੱਪਾਂ ਦੀ ਬਣਤਰ ਹੀ ਏਦਾਂ ਦੀ ਹੁੰਦੀ ਆ। ਜਦੋਂ ਅਸੀਂ ਪਹਿਲੀ ਵਾਰ ਗਏ, ਪਹਿਲੀ ਵਾਰ ਗਏ ਤੇ ਸੰਗ ਦੇ ਵੀ ਹੁੰਦੇ, ਉਹਨਾਂ ਦੇ ਰਿਸ਼ਤੇਦਾਰ ਆਏ ਕੋਈ ਨਵੇਂ ਤੇ ਮੈਂ ਕੀ ਕੀਤਾ ਨਾ, ਜਦੋਂ ਫਿਰ ਮੈਂ ਨਾਲ ਹੋਰ ਕੋਈ ਵੈਸੇ ਲੈ ਗਈ ਕੱਪ ਵਗੈਰਾ, ਮੈਂ ਕਿਹਾ ਤੁਸੀਂ ਆਪ ਹੀ ਕੱਢ ਦੋ ਇਹਦੇ ਵਿੱਚ ਜਿੰਨੀ ਜਿੰਨੀ ਚਾਹ ਕੱਢਣੀ ਆ। ਜਦੋਂ ਵਿਚਾਰਿਆਂ ਨੇ ਅੱਧੀ ਕੀਤੀ ਤਾਂ ਉਹਦੇ ਵਿੱਚ ਤਾਂ ਰਹਿ ਹੀ ਕੁਛ ਨਹੀਂ ਗਿਆ। ਫਿਰ ਉਹ ਬੇਸ਼ਰਮ ਹੋਏ, ਨਾ ਤਾਂ ਕਹਿਣ ਲੱਗੇ ਵੀ ਹੋਰ ਪਾ ਦੋ ਚਾਹ ਦੇ ਵਿੱਚ, ਨਾ ਹੀ ਉਹ ਪੀਣ ਜੋਗੇ। ਫਿਰ ਵਿਚਾਰੇ ਬਸ ਇੱਕ ਦੋ ਘੁੱਟਾ ਜਿਹੜੀ ਉਹਦੇ ਵਿੱਚ ਸੀ ਉਹ ਪੀ ਕੇ ਕੱਪ ਰੱਖ ਦਿੱਤਾ। ਸੋ ਕਿਤੇ ਨਾ ਕਿਤੇ ਜੀ ਏਦਾਂ ਦੀ ਗੱਲ ਵੀ ਹੋ ਜਾਂਦੀ ਹੁੰਦੀ ਆ, ਚਾਹ ਪੀ ਲੈਣੀ ਚਾਹੀਦੀ, ਐਵੇਂ ਨੀ ਛੱਡਣੀ ਚਾਹੀਦੀ। ਤੇ ਅੱਗੇ ਜੀ ਮਨਦੀਪ ਕੌਰ ਮੇਰੀ ਭੈਣ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਸਭ ਨੂੰ। ਬੋਬੀ ਜੀ ਕਹਿੰਦੀ ਤੁਹਾਡੀ ਬਜ਼ਾਰਤ ਦਾ ਜਵਾਬ। ਆਏ ਹਾਏ ਹਾਏ ਹਾਏ, ਕਿਆ ਬਾਤ ਆ, ਮਨਦੀਪ ਨੇ ਤਾਂ ਮੇਰੀ ਬਜ਼ਾਰਤ ਦਾ ਜਵਾਬ ਲੱਭ ਦਿੱਤਾ। ਥੈਂਕ ਯੂ ਭੈਣ, ਬਿਲਕੁਲ ਠੀਕ ਆ ਜੋ ਤੁਸੀਂ ਬਜ਼ਾਰਤ ਦਾ ਜਵਾਬ ਮੈਨੂੰ ਭੇਜਿਆ ਵਾ, ਪਰ ਆਪਾਂ ਹਾਲੇ ਸਾਰਿਆਂ ਨੂੰ ਨਹੀਂ ਦੱਸਦੇ, ਦੇਖਦੇ ਆ ਕਿ ਬਾਕੀਆਂ ਨੂੰ ਵੀ ਇਸ ਦਾ ਪਤਾ ਵਾ ਕਿ ਨਹੀਂ, ਜਾਂ ਫਿਰ ਅੱਜ ਕੁੜੀਆਂ ਨੰਬਰ ਲੈ ਜਾਣਗੇ ਹਨਾ, ਮੱਲਾਂ ਮਾਰ ਜਾਣਗੀਆਂ, ਕਿਉਂਕਿ ਬਜ਼ਾਰਤ ਦਾ ਜਵਾਬ ਨਾ ਮਨਦੀਪ ਨੇ ਦੱਸਿਆ ਵਾ। ਸੋ ਬਹੁਤ ਥੈਂਕ ਯੂ ਮਨਦੀਪ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਸੁਣਾਵਾਂਗੇ ਜੀ ਆਪਾਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਇੱਧਰ ਨਵੀਂ ਬਿਨੀ ਪੈਗ ਵਾਲੇ। ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਕਿ ਇੰਡੀਆ ਛੁੱਟੀਆਂ ਕੱਟਣ, ਇਹ ਸੋਚ ਕੇ ਚਾਹੀਦਾ ਕਿ ਅਸੀਂ ਇੰਡੀਆ ਛੁੱਟੀਆਂ ਕੱਟਣ ਚੱਲੇ ਆ ਤੇ ਖੂਬ ਮੌਜਾਂ ਕਰਨੀਆਂ। ਬੋਬੀ ਕਹਿੰਦੇ ਬਾਤ ਸੁਣੀ ਨਹੀਂ, ਦੁਬਾਰਾ ਬੋਲ ਦਿਓ ਜਰਾ ਪਲੀਜ਼। ਹਾਂਜੀ ਹਾਂਜੀ ਨਵੀ ਜੀ, ਬਜ਼ਾਰਤ ਦੇਖ ਲੋ, ਕਹਿੰਦੇ ਹੁੰਦੇ ਆ ਨਾ ਕਿ ਤੁਸੀਂ ਆਏ ਤੇ ਨਾਲ ਬਜ਼ਾਰਤਾਂ ਵੀ ਆ ਗਈਆਂ, ਅਸੀਂ ਤਾਂ ਭੋਲੀ ਚੱਲੇ ਸੀ ਬਜ਼ਾਰਤਾਂ ਪਾਉਣੀਆਂ। ਤੇ ਲਓ ਫਿਰ ਅਸੀਂ ਬਜ਼ਾਰਤ ਜੀ ਪਾਈ ਸੀਗੀ, ਕਹਿੰਦੇ ਕਿ ਅੰਦਰ ਵਾਲ ਤੇ ਉੱਤੇ ਚੰਮ, ਵਿੱਚ ਬਜ਼ਾਰੀ ਬਿਕੇ ਤਮਾਮ। ਤੇ ਦੱਸ ਦੋ ਜੀ ਉਹ ਕਿਹੜੀ ਚੀਜ਼ ਆ ਜਿਹਦੇ ਅੰਦਰ ਵਾਲ ਤੇ ਉੱਪਰ ਚੰਮ ਤੇ ਬਾਜ਼ਾਰਾਂ ਦੇ ਵਿੱਚ ਵਾਧੂ ਵਿਕਦਾ ਹੈ ਨਾ, ਦੱਸ ਦਿਓ। ਹੁਣ ਨਵੀਂ ਜੀ ਆਪਾਂ ਵੇਟ ਕਰ ਰਹੇ ਹਾਂ ਤੁਹਾਡੇ ਮੈਸੇਜ ਦੀ। ਤੇ ਲਓ ਜੀ ਅੱਗੇ ਕਹਿੰਦੇ ਹੁੰਦੇ ਆ ਨਾ ਸੁੱਖਾ ਤੂਰ, ਗਵਾਂਢੀ ਅਜੀ ਇਹ ਵੀ ਮੇਰੇ ਹਨਾ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੀ ਹਰਮ ਰੇਡੀਓ ਦੀ ਟੀਮ ਨੂੰ। ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਜੀ 705 ਤੋਂ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਨਾਈਸ ਪ੍ਰੋਗਰਾਮ ਬੋਬੀ ਜੀ, ਸੌਂਗ ਵਾਜ ਨਾਈਸ। ਕਿਆ ਬਾਤ ਹੈ ਜੀ, ਸੌਂਗ ਤਾਂ ਮੈਂ ਸਾਰੇ ਬਹੁਤ ਸੋਹਣੇ ਸੋਹਣੇ ਲੈ ਕੇ ਆਉਂਦੀ ਹੁੰਦੀ ਹਾਂ। ਹਾਂ ਜਦੋਂ ਕਦੇ ਕੰਮ ਤੇ ਲੜਾਈ ਹੋਈ ਹੋਵੇ ਨਾ ਗੋਰਿਆਂ ਦੇ ਨਾਲ, ਫਿਰ ਮੱਛੜ ਜੇ ਗਾਣੇ ਲੈ ਕੇ ਆਉਂਦੀ ਹੁੰਦੀ ਹਾਂ, ਫਿਰ ਤੁਸੀਂ ਆਪੇ ਹਿਸਾਬ ਕਿਤਾਬ ਲਾ ਲਿਆ ਕਰੋ, ਠੀਕ ਹੈ। ਤੇ ਚਲੋ ਜੀ ਕੋਈ ਗੱਲ ਨੀ, ਆਪਾਂ ਇਸੇ ਤਰ੍ਹਾਂ ਪ੍ਰੋਗਰਾਮ ਜਾਰੀ ਰੱਖਾਂਗੇ। ਤੇ ਅੱਗੇ ਨਵੀਂ ਬਿਨੀ ਪੈਗ ਵਾਲੇ, ਲਓ ਜੀ ਬਜ਼ਾਰਤ ਦੱਸੀ ਮਗਰੋਂ ਤੇ ਜਵਾਬ ਇਹਨਾਂ ਨੇ ਪਹਿਲਾਂ ਭੇਜ ਦਿੱਤਾ। ਜਵਾਬ ਅਜੀ ਇਹਨਾਂ ਨੇ ਜਿਹੜਾ ਸਾਨੂੰ ਭੇਜਿਆ ਬਿਲਕੁਲ ਠੀਕ ਆ, ਥੈਂਕ ਯੂ ਨਵੀ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਅੱਗੇ ਲਓ ਜੀ ਸ਼ੈਪਟਨ ਵਾਲੇ ਵੀ ਪਹੁੰਚ ਗਏ ਆ, ਅਮਰ ਸਿੰਘ ਸ਼ੈਪਟਨ ਤੋਂ, ਉਹਨਾਂ ਨੇ ਵੀ ਭੇਜ ਦਿੱਤੀ ਹੈ ਜੀ ਬਜ਼ਾਰਤ ਦਾ ਜਵਾਬ, ਬਿਲਕੁਲ ਠੀਕ ਆ ਜੀ ਬਜ਼ਾਰਤ ਦਾ ਜਵਾਬ। ਤੇ ਅੱਗੇ ਮੇਰੀ ਭੈਣ ਕੁਲਦੀਪ ਕੌਰ, ਉਹਨਾਂ ਨੇ ਵੀ ਸਾਨੂੰ ਇੱਕ ਰਚਨਾ ਭੇਜੀ ਹੈ ਜੀ, ਪੜ੍ਹ ਦਿੰਦੀ ਹਾਂ ਮੈਂ, ਪਰ ਇੱਕ ਗੀਤ ਸੁਣਦੇ ਆ, ਗੀਤ ਤੋਂ ਬਾਅਦ ਜ਼ਰੂਰ ਪੜੂੰਗੀ, ਨਾਲੇ ਮੈਂ ਨੀ ਦੇਖ ਲੈਣਾ ਕਿਉਂਕਿ ਫਿਰ ਮੇਰੇ ਤੋਂ ਨਾ ਕਈ ਵਾਰੀ ਕੋਈ ਗੜਬੜ ਹੋ ਜਾਂਦੀ ਆ। ਸੋ ਗੜਬੜ ਆ ਜੀ ਜਿਹੜੀ ਉਹ ਮੈਂ ਕਰਨਾ ਨੀ ਚਾਹੁੰਦੀ। ਸੋ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਤੁਹਾਨੂੰ, ਦੱਸਿਓ ਅਗਲਾ ਗਾਣਾ ਵੀ ਕਿੱਦਾਂ ਦਾ ਲੱਗਾ। ਸੁਣਦੇ ਹਾਂ ਜੀ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ ਕੋਕੇ, ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ। ਲਓ ਜੀ, ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣਿਆ ਸੀ ਕੋਕੇ, ਤੇ ਕੋਕੇ ਤਾਂ ਫਿਰ ਜੱਟ ਤੇ ਕੁੜੀ ਨੱਚਦੀ ਬਹੁਤ ਸੋਹਣਾ ਵਾ, ਹੋਰ ਗੱਲਾਂ ਦੀਆਂ ਗੱਲਾਂ ਹਨਾ। ਤੇ ਲਓ ਜੀ ਫਿਰ ਇੱਕ ਗੱਲ ਹੋਰ ਤੁਹਾਡੇ ਲਈ ਮੈਂ ਲੈ ਕੇ ਆਈ ਆ, ਦੱਸ ਦਿਓ ਤੁਸੀਂ ਫਟਾਫਟ। ਕਹਿੰਦੇ ਕਿ ਇੱਕ ਵਾਰੀ ਨਾ ਤਿੰਨ ਥਾਵਾਂ ਤੇ ਅੱਗ ਲੱਗ ਜਾਂਦੀ ਆ, ਮੰਦਰ, ਸਕੂਲ ਤੇ ਹੋਸਪਿਟਲ। ਧਿਆਨ ਨਾਲ ਸੁਣਿਓ, ਮੈਂ ਦੁਬਾਰਾ ਰਿਪੀਟ ਨਹੀਂ ਕਰਨੀ ਇਹ ਗੱਲ, ਠੀਕ ਹੈ ਜੀ। ਸੋ ਇੱਕ ਵਾਰੀ ਕੀ ਹੁੰਦਾ, ਤਿੰਨ ਥਾਵਾਂ ਤੇ ਅੱਗ ਲੱਗ ਜਾਂਦੀ ਆ, ਮੰਦਰ, ਸਕੂਲ ਤੇ ਹੋਸਪਿਟਲ। ਤੇ ਹੁਣ ਤੁਸੀਂ ਮੈਨੂੰ ਇਹ ਦੱਸਣਾ ਵੀ ਐਂਬੂਲੈਂਸ ਪਹਿਲਾਂ ਕਿੱਥੇ ਜਾ ਕੇ ਅੱਗ ਬੁਝਾਊਗੀ। ਤੇ ਲਓ ਫਿਰ ਭੇਜ ਦੋ ਜੀ ਫਟਾਫਟ ਜਵਾਬ, ਜਵਾਬ ਭੇਜ ਦਿਓ ਸਾਨੂੰ ਟੈਲੀਗ੍ਰਾਮ +917508014489 ਤੇ। ਤੇ ਬਾਕੀ ਤੁਸੀਂ ਈਮੇਲ ਵੀ ਕਰ ਸਕਦੇ ਹੋ ਜੀ, ਈਮੇਲ ਕਰਨ ਦੇ ਲਈ ਸਾਡਾ ਪਤਾ ਵਾ request@harmaradio.com ਤੇ। ਤੇ ਲਓ ਫਿਰ ਆਪਾਂ ਤੁਹਾਨੂੰ ਇੱਕ ਚੁਟਕਲਾ ਸੁਣਾਉਣੇ। ਇੱਕ ਵਾਰੀ ਕੀ ਹੁੰਦਾ ਨਾ, ਵੈਸੇ ਮੈਨੂੰ ਵੀ ਇਹ ਚੁਟਕਲਾ ਕਿਤੋਂ ਆਇਆ ਸੀ, ਨਾਮ ਨੀ ਦੱਸਦੀ ਪਰ ਮੈਨੂੰ ਵੀ ਆਇਆ ਸੀ, ਸੁਣ ਲਓ ਹਨਾ। ਇੱਕ ਵਾਰੀ ਕੀ ਹੁੰਦਾ, ਕਹਿੰਦੇ ਪੱਪੂ ਦਾ ਸਿਰ ਪਾਟ ਜਾਂਦਾ ਤੇ ਉਹ ਡਾਕਟਰ ਕੋਲੇ ਜਾਂਦਾ, ਉਹ ਪੁੱਛਦੀ ਆ, ਪੁੱਛਦਾ ਕਹਿੰਦਾ ਨਾਂ ਕੀ ਆ, ਪੱਪੂ ਕਹਿੰਦਾ ਪੱਪੂ, ਤੇ ਉਹ ਕਹਿੰਦਾ, ਡਾਕਟਰ ਕਹਿੰਦਾ ਉਮਰ, ਲੇਡੀ ਡਾਕਟਰ ਹੁੰਦੀ ਆ ਜਾਣੀ ਕੇ, ਉਹ ਕਹਿੰਦੀ ਉਮਰ, ਕਹਿੰਦਾ 26 ਸਾਲ, ਤੇ ਉਹ ਕਹਿੰਦੀ ਡਾਕਟਰ ਨੀ ਕਹਿੰਦੀ ਸ਼ਾਦੀ ਸ਼ੁਦਾ ਵਾ, ਪੱਪੂ ਕਹਿੰਦਾ ਉਹ ਗੱਲ ਨੀ ਹੈਗੀ, ਤਿਲਕ ਕੇ ਡਿੱਗਣ ਨਾ ਲੱਗੀ ਆ। ਤੇ ਹੁਣ ਦੱਸ ਦਿਓ ਜੀ, ਸੱਟ ਤਾਂ ਨੀ ਕਿਸੇ ਦੇ ਲੱਗੀ ਹੈ ਨਾ ਤਿਲਕ ਤੁਲਕ ਕੇ ਡਿੱਗਣ ਦੇ ਨਾਲ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਆਪਾਂ ਗੱਲ ਕਰਦੇ ਹਾਂ ਜੀ। ਕਾਫੀ ਸਾਰੇ ਮੈਸੇਜ ਵੀ ਆ ਗਿਆ, ਤੇ ਕੁਲਦੀਪ ਕੌਰ ਮੇਰੀ ਭੈਣ ਨੇ ਜਿਹੜੀ ਸਾਨੂੰ ਲਿਖ ਕੇ ਭੇਜਿਆ ਸੀ, ਕਹਿੰਦੇ ਕਿ ਬਾਹੋਂ ਫੜ ਫੜ ਕੋਲ ਬਿਠਾਉਂਦੀ ਨੂੰ, ਦੇਖਾਂ ਕਦੇ ਮਾਂ ਨੂੰ ਪੁੱਤ ਨੂੰ ਰੋਟੀ ਖਵਾਉਂਦੀ ਨੂੰ, ਖਵਾ ਦਿੰਦੀ ਸਾਰੀ ਡਰ ਦੇ ਕੇ, ਜਦੋਂ ਕਾਂ ਦਾ ਖਿਆਲ ਆ ਜਾਂਦਾ ਉਦੋਂ ਪਿੰਡ ਬੈਠੀ ਮਾਂ ਦਾ, ਨਿੱਕੀ ਨਿੱਕੀ ਗੱਲ ਆ ਕੇ ਬੇਬੇ ਨੂੰ ਜਦੋਂ ਦੱਸਦਾ, ਮਾਰੂਗੀ ਬੇਬੇ ਆਪੇ ਖੁਸ਼ ਹੋ ਕੇ ਬਾਹਰ ਨੱਸਦਾ, ਦੂਰ ਬੈਠੀ ਨੂੰ ਵੀ ਹੁੰਦਾ ਫਿਕਰ, ਪੂਰਾ ਧੁੱਪ ਛਾਂ ਦਾ ਖਿਆਲ ਆ ਜਾਂਦਾ ਉਦੋਂ ਪਿੰਡ ਬੈਠੀ ਮਾਂ ਦਾ, ਜਾਣਦੇ ਆ ਉਹ ਵੀ ਸਾਨੂੰ ਹੋਣੀ ਰੋਜ਼ ਉਡੀਕਦੀ, ਬੈਠੀ ਕਿਤੇ ਕੱਲੀ ਹੋਣੀ ਅਸੀਂ ਆਇਓ ਲੀਕਦੀ, ਆਵਾਂਗੇ ਆਪਾਂ ਛੇਤੀ, ਜੁਗਾੜ ਲਾ ਕੇ ਕੋਈ ਗਾਂ ਦਾ ਖਿਆਲ ਆ ਜਾਂਦਾ ਸੱਚੀ ਪਿੰਡ ਬੈਠੀ ਮਾਂ ਦਾ। ਲਓ ਜੀ ਫਿਰ ਬਹੁਤ ਵਧੀਆ ਰਚਨਾ ਜੀ, ਤੇ ਕਹਿੰਦੇ ਕਿ ਇਹ ਵੀ ਮਨਵੀਰ ਸਿੰਘ ਦੀ ਰਚਨਾ ਵਾ ਜੀ, ਨਿਊਜ਼ੀਲੈਂਡ ਤੋਂ, ਬਹੁਤ ਸੋਹਣੀ ਰਚਨਾ ਭੇਜੀ ਆ ਜੀ ਉਹਨਾਂ ਨੇ। ਤੇ ਉਹ ਕੀ ਆ ਜੀ, ਕਹਿੰਦੇ ਕਿ ਰੂਹ ਤੱਕ ਜਾਵੇਗੀ ਉਹਦੀ ਸ਼ਾਇਰੀ, ਦਿਲ ਤੜਫਾਵੇ ਉਹਦੀ ਸ਼ਾਇਰੀ, ਰੱਬ ਦੀ ਉਸ ਇਬਾਦਤ ਜਹੀ ਹੈ, ਹੁੰਦੀ ਹੈ ਜੋ ਪਹਿਲੇ ਪਹਿਰੀ, ਰੂਹ ਤੁਕ ਜਾਵੇ ਉਹਦੀ ਸ਼ਾਇਰੀ, ਫਕੀਰ ਦੇ ਉਸ ਬੋਲ ਜਹੀ ਹੈ, ਹੌਲੀ ਪਰ ਸੱਟ ਮਾਰੇ ਜੋ ਗਹਿਰੀ, ਬਿਨਾਂ ਡਰੇ ਕੋਸੇ ਜੁਗ ਨੂੰ ਬਗਾਵਤ ਕਰਕੇ ਕੱਲੀ ਕਹਿਰੀ, ਰੂਹ ਤੁਕ ਜਾਵੇ ਉਹਦੀ ਸ਼ਾਇਰੀ, ਤੇਰੇ ਵਸ ਦੀ ਗੱਲ ਨਾ ਸਰਦਾਰੇ, ਸੋਚ ਉਹਦੀ ਪੱਤਣਾ ਤੋਂ ਗਹਿਰੀ, ਤੈਨੂੰ ਬੰਨ ਦੁਨੀਆਂ ਦੇ ਲੇਖੇ, ਉਹ ਤਾਂ ਵਾਂਗਰਾਂ ਜਿਉਂ ਪਾਣੀ ਨਹਿਰੀ, ਰੂਹ ਤੁਕ ਜਾਵੇ ਉਸਦੀ ਸ਼ਾਇਰੀ, ਦਿਲ ਤੜਫਾਵੇ ਉਹਦੀ ਸ਼ਾਇਰੀ। ਕਿਆ ਬਾਤ ਆ ਕੁਲਦੀਪ, ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਇੱਧਰ ਜੀ ਮੈਸੇਜ ਬਾਹਲੇ ਜ਼ਿਆਦਾ ਆ ਗਏ ਆ, ਤੇ ਕਈਆਂ ਨੇ ਜਿਹੜਾ ਜਵਾਬ ਦਿੱਤਾ ਵੈਸੇ ਮੈਂ ਉਹੀ ਦੇਖਣਾ ਸੀ ਕਿ ਕਿੰਨਾ ਕੁ ਆਪਾਂ ਨਾ ਅਲੱਗ ਹੋ ਕੇ ਸੁਣਦੇ ਆ, ਤਾਂ ਹੀ ਦੱਸਿਆ ਸੀ, ਤਾਂ ਹੀ ਉਦਾਂ ਮੈਂ ਕਿਹਾ ਸੀਗਾ ਕਿ ਮੈਂ ਇੱਕ ਵਾਰੀ ਬੋਲਣਾ ਵਾ, ਇੱਕ ਵਾਰੀ ਬੋਲੂਗੀ, ਦੁਬਾਰਾ ਦੁਬਾਰਾ ਰਿਪੀਟ ਨਹੀਂ ਕਰੂੰਗੀ, ਕਿਉਂਕਿ ਜੇ ਦੁਬਾਰਾ ਦੁਬਾਰਾ ਰਿਪੀਟ ਕਰਦੀ ਤਾਂ ਉਹ ਕਲੀਅਰ ਬਹੁਤ ਈਜ਼ੀ ਮਿਲ ਜਾਣਾ ਸੀ। ਸੋ ਈਜ਼ੀ ਤਾਂ ਹੁਣ ਵੀ ਮਿਲ ਗਿਆ, ਬਿਕੋਜ਼ ਤੁਸੀਂ ਸਾਰੇ ਨਾ ਬਹੁਤ ਜ਼ਿਆਦਾ ਸਮਾਰਟ ਹੋ ਜੀ। ਚਲੋ ਕੋਈ ਗੱਲ ਨੀ ਜੀ, ਤੇ ਅੱਗੇ ਨਵੀਂ ਵਿਨੀ ਪੈਗ ਵਾਲੀ ਕਹਿੰਦੇ ਉਹਨਾਂ ਨੇ ਬਜ਼ਾਰਤ ਦਾ ਜਵਾਬ ਭੇਜਿਆ ਵਾ, ਤੇ ਨਾਲੀ ਕਹਿੰਦੇ ਮੈਨੂੰ ਨਹੀਂ ਪਤਾ ਸੀ ਕਿ ਐਂਬੂਲੈਂਸ ਦੀ ਅੱਗ ਬੁਝਾ ਦਿੰਦੀ, ਬਸ ਇਹੀ ਤਾਂ ਜਵਾਬ ਸੀ। ਕਈ ਜਿਹਨਾਂ ਨੇ ਕਰਦੇ ਨਾ ਦੇਖ ਲਿਓ ਤੁਸੀਂ ਧਿਆਨ ਨਾਲ, ਕਿਉਂਕਿ ਉਹਨਾਂ ਨੇ ਇਹ ਦੇਖਣਾ ਵਾ ਕਿ ਸਕੂਲ, ਮੰਦਰ ਤੇ ਜਿਹੜੀ ਮੈਂ ਤੀਸਰੀ ਜਗ੍ਹਾ ਦੱਸੀ ਸੀ, ਉਹਨਾਂ ਨੇ ਤਾਂ ਐਂਬੂਲੈਂਸ ਪਹੁੰਚਾ ਦੇਣੀ ਆ ਸਕੂਲ ਸਕਾਲ ਸੀ ਜਿਹਦੀ, ਤੁਸੀਂ ਦੇਖ ਲਿਓ ਕਈ ਮੇਰੇ ਵਰਗੇ ਹੁੰਦੇ ਆ ਬਹੁਤ ਸਿਆਣੇ ਹਨਾ। ਤੇ ਵਧੀਆ ਵਾ ਜੀ, ਥੈਂਕ ਯੂ ਨਵੀਂ ਜੀ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ, ਤੇ ਬਜ਼ਾਰਤ ਦਾ ਜਵਾਬ ਜੀ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ, ਮੇਰੀ ਭੈਣ ਮਨਦੀਪ ਕੌਰ, ਕੁਲਦੀਪ ਕੌਰ ਤੇ ਨਵੀਂ ਵਿਨੀਪੈਗ ਵਾਲੇ, ਤੇ ਸ਼ੈਪਟਨ ਤੋਂ ਅਮਰ, ਬਿਲਕੁਲ ਜੀ ਤੁਸੀਂ ਜਵਾਬ ਆ ਜਿਹੜਾ ਸਹੀ ਦੱਸਿਆ, ਬਜ਼ਾਰਤ ਦਾ ਜਵਾਬ ਆ ਜੀ ਅੰਬ, ਸੋ ਅੰਬ ਹੀ ਆ ਜੀ ਜਿਹਦੇ ਬਜ਼ਾਰਤ ਦਾ ਮੈਂ ਪਾਈ ਸੀਗੀ। ਤੇ ਅੱਗੇ ਜੀ ਕਹਿੰਦੇ ਕਿ ਐਂਬੂਲੈਂਸ ਅੱਗ ਨੈਵਰ ਜੀ, ਅਜੇਪਾਲ ਸਿੰਘ, ਅੱਛਾ ਜੀ ਅਜੇਪਾਲ ਜੀ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਐਂਬੂਲੈਂਸ ਅੱਗ ਨੀ ਬੁਝਾਉਂਦੀ ਹੈ ਨਾ, ਬਸ ਇਹੀ ਆਪਾਂ ਦੇਖਣਾ ਸੀਗਾ ਕਿ ਕਿਹੜਾ ਕਿਹੜਾ ਐਂਬੂਲੈਂਸ ਤੋਂ ਅੱਗ ਬੁਝਾਉਂਦਾ ਵਾ, ਹੋ ਸਕਦਾ ਕੋਈ ਹੋਵੇ। ਹਜੇ ਆਪਾਂ ਮੈਸੇਜ ਦੇਖਦੇ ਹਾਂ, ਬਾਹਲੀ ਛੇਤੀ ਆਪਾਂ ਮੈਸੇਜ ਪੜ੍ਹਦੇ ਵਾਰ ਦੇਖਣਾ ਨੀ ਸੀ, ਕਿਉਂਕਿ ਕੋਈ ਨਾ ਕੋਈ ਸੂਰਮਾ ਨਿਕਲ ਹੀ ਆਉਣਾ ਸੀ ਜਿਹਨੇ ਐਂਬੂਲੈਂਸ ਤੋਰੀ ਦੇਣੀ ਸੀ ਅੱਗ ਬੁਝਾਉਣ ਲਈ। ਅੱਗੇ ਜੀ ਪਿੰਦਰ ਬਰਾੜ ਕਹਿੰਦੇ ਐਂਬੂਲੈਂਸ ਅੱਗ ਨਹੀਂ ਬੁਝਾਉਂਦੀ ਬੋਬੀ, ਬੋਬੀ ਜੀ ਹਾਂਜੀ ਮੈਨੂੰ ਪਤਾ ਵਾ ਕਿ ਐਂਬੂਲੈਂਸ ਅੱਗ ਨੀ ਵਜਾਉਂਦੀ। ਅੱਗੇ ਜੀ ਨਪਿੰਦਰ ਰਹੀ ਮੈਲਬੋਰਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਭੈਣ ਜੀ, ਸਰਬਜੀਤ ਵੀਰ ਤੇ ਸਾਰੇ ਸਰੋਤਿਆਂ ਨੂੰ। ਕਹਿੰਦੇ ਆਪ ਜ਼ਹਾਰਤ ਦਾ ਜਵਾਬ ਅੰਬਾ ਜੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਤੇ ਕਹਿੰਦੇ ਇੱਕ ਬੰਦੇ ਨੇ ਨਾ ਇੱਕ ਫਕੀਰ ਨੂੰ ਸਵਾਲ ਪੁੱਛਿਆ, ਕਹਿੰਦਾ ਕਿ ਜਸ਼ਨ ਮਨਾਉਣ ਦਾ ਸਭ ਤੋਂ ਚੰਗਾ ਦਿਨ ਕਿਹੜਾ ਵਾ? ਤਾਂ ਫਕੀਰ ਨੇ ਬੜੇ ਪਿਆਰ ਨਾਲ ਕਿਹਾ, ਮੌਤ ਤੋਂ ਇੱਕ ਦਿਨ ਪਹਿਲਾਂ। ਬੰਦਾ ਕਹਿੰਦਾ, ਸੁਣਿਆ ਮੌਤ ਦਾ ਤਾਂ ਕੋਈ ਪਤਾ ਨੀ ਹੁੰਦਾ ਵੀ ਕਦੋਂ ਆਉਣੀ ਆ। ਤਾਂ ਫਕੀਰ ਨੇ ਹੱਸਦੇ ਹੋਇਆ, ਫਿਰ ਜ਼ਿੰਦਗੀ ਦਾ ਕਹਿੰਦੇ ਹਰ ਦਿਨ ਆਖਰੀ ਸਮਝੋ ਤੇ ਜਿਉਣ ਦਾ ਆਨੰਦ ਲਓ। ਮਰਨਾ ਸੱਚ ਤੇ ਜਿਉਣਾ ਝੂਠ, ਵਾਹਿਗੁਰੂ ਦਾ ਸ਼ੁਕਰ ਕਰੋ ਕਿ ਉਸਨੇ ਇਨਸਾਨ ਬਣਾ ਕੇ ਭੇਜਿਆ ਵਾ, ਉਸਦਾ ਨਾਮ ਲੈਂਦੇ ਹੋਏ ਜ਼ਿੰਦਗੀ ਨੂੰ ਜਿਉਣਾ ਸਿੱਖੋ। ਵਾਕਈ ਜੀ ਬਹੁਤ ਵਧੀਆ ਗੱਲ ਆ। ਸੋ ਇਨਸਾਨ ਨੂੰ ਆਪਣੀ ਜ਼ਿੰਦਗੀ ਹਰ ਪਲ ਜਿਉਣੀ ਚਾਹੀਦੀ ਆ, ਕਿਉਂਕਿ ਜੇ ਹਰ ਦਮ ਇਹੀ ਸੋਚਿਆ ਜਾਵੇ ਕਿ ਕੱਲ ਨੂੰ ਕੀ ਹੋਊ ਕੱਲ ਨੂੰ ਕੀ ਹੋਊ, ਤਾਂ ਆਈ ਥਿੰਕ ਜ਼ਿੰਦਗੀ ਜਿਉਣਾ ਹੀ ਭੁੱਲ ਜਾਂਗੇ ਆਪਾਂ। ਕਹਿੰਦੇ ਹੁੰਦੇ ਆ ਨਾ ਇੱਕ, ਜਿਸ ਤਰ੍ਹਾਂ ਕਿ ਆਪਾਂ ਸਾਰੇ ਇੱਥੇ ਆਏ ਸੀਗੇ ਉਸ ਟਾਈਮ ਕਿਸੇ ਨੂੰ ਕੁਛ ਨਹੀਂ ਸੀ ਪਤਾ ਕਿ ਜ਼ਿੰਦਗੀ ਦਾ ਅਗਲਾ ਤਾਣਾ ਬਾਣਾ ਸਾਨੂੰ ਕੀ ਸਿਖਾ ਕੇ ਜਾਊਗਾ। ਸੋ ਸਿੱਖਿਆ ਵੀ ਬਹੁਤ ਕੁਛ ਆ, ਪਾਇਆ ਵੀ ਬਹੁਤ ਕੁਛ ਆ, ਪਰ ਕਿਤੇ ਨਾ ਕਿਤੇ ਥੋੜੀ ਜਿਹੀ ਦਿਲ ਦੇ ਵਿੱਚ ਸ਼ਿਕਾਇਤਾਂ ਵੀ ਬਹੁਤ ਆ, ਹਨਾ। ਉਹ ਕਹਿੰਦੇ ਆ ਕਿ ਅਸੀਂ ਠੇਡੇ ਖਾਧੇ ਅਸੀਂ ਡਿੱਗ ਡਿੱਗੇ ਉੱਠੇ, ਅਸੀਂ ਠੇਡੇ ਖਾਧੇ ਅਸੀਂ ਡਿੱਗ ਡਿੱਗੇ ਉੱਠੇ, ਅਸੀਂ ਉਦੋਂ ਜਾਗੇ ਜਦੋਂ ਲੋਕ ਸੀ ਸੁੱਤੇ, ਸਾਡੇ ਕਰਮ ਨੀ ਚੰਗੇ ਅਸਾਂ ਆਪ ਬਣਾਏ, ਅਸੀਂ ਏਦਾਂ ਹੋ ਗਏ ਮਿੱਟੀ ਦੇ ਜਾਈ, ਅਸੀਂ ਸੋਨਾ ਹੋ ਗਏ ਮਿੱਟੀ ਦੇ ਜਾਈ। ਸੋ ਵਾਕਈ ਜੀ ਤੁਹਾਡੇ ਕਰਮ, ਤੁਹਾਡੇ ਕੀਤੀਆਂ ਹੋਈਆਂ ਚੰਗੀਆਂ ਗੱਲਾਂ ਤੇ ਚੰਗੇ ਕਰਮ ਜੋ ਤੁਸੀਂ ਕਰਦੇ ਹੋ ਉਹੀ ਤੁਹਾਨੂੰ ਮਿੱਟੀ ਤੋਂ ਸੋਨਾ ਬਣਾਉਂਦੇ ਨੇ। ਤੇ ਆਪਣੀ ਜ਼ਿੰਦਗੀ ਨੂੰ ਹਰ ਪਲ ਮਾਣੋ, ਕਿਉਂਕਿ ਕੋਈ ਪਤਾ ਨੀ ਕਿ ਜ਼ਿੰਦਗੀ ਦਾ ਕਿਹੜਾ ਪਲ ਆਖਰੀ ਹੋਵੇ। ਸੋ ਇਸ ਤਰ੍ਹਾਂ ਜ਼ਿੰਦਗੀ ਨੂੰ ਜਿਉਂ ਜਿਵੇਂ ਰਾਜੇ ਮਹਾਰਾਜੇ ਜਿਉਂਦੇ ਹੁੰਦੇ ਨੇ, ਪਰ ਆਪਣੀਆਂ ਜ਼ਰੂਰਤਾਂ ਤੇ ਆਪਣੇ ਕੰਮਾਂ ਕਾਰਾਂ ਨੂੰ ਵੀ ਨਾਲ ਜ਼ਰੂਰ ਰੱਖਣਾ ਬਣਦਾ ਵਾ। ਤੇ ਅੱਗੇ ਜੀ ਗੁਰਪਿੰਦਰ ਗਿੱਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ, ਜ਼ਰੂਰ ਉਹਨਾਂ ਦੇ ਮੈਸੇਜ ਵੀ ਆਪਾਂ ਲੈਣੇ ਆ। ਤੇ ਅੱਗੇ ਕਹਿੰਦੇ ਬੋਬੀ ਜੀ ਐਂਬੂਲੈਂਸ ਕਦੋਂ ਤੋਂ ਅੱਗ ਵਜਾਉਣ ਲੱਗ ਜਾਣੀ, ਅੱਜ ਤੁਸੀਂ ਇੰਨੀ ਛੇਤੀ ਜਵਾਬ ਪੜ੍ਹ ਦਿੱਤੇ, ਨਹੀਂ ਤਾਂ ਅੱਜ ਐਂਬੂਲੈਂਸ ਨੇ ਅੱਗ ਬੁਝਾ ਦੇਣੀ ਸੀ, ਤੁਸੀਂ ਮਾੜੀ ਛੇਤੀ ਜਵਾਬ ਭੇਜਦੇ। ਅੱਗੇ ਜੀ ਕੁਲਵੀਰ ਸਿੰਘ ਕਹਿੰਦੇ ਬੋਬੀ ਜੀ ਸਤਿ ਸ੍ਰੀ ਅਕਾਲ, ਕਿੱਦਾਂ ਜੀ? ਉਹਨਾਂ ਨੇ ਬਜ਼ਾਰਾਂ ਦਾ ਜਵਾਬ ਦਿੱਤਾ ਵਾ ਜੀ ਮੈਂਗੋ, ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ, ਇੰਜੋਏ ਐਟ ਵਰਕ। ਥੈਂਕ ਯੂ ਕੁਲਵੀਰ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਲਓ ਜੀ ਫਿਰ ਇੱਕ ਪਿਆਰਾ ਜਿਹਾ ਗੀਤ ਵੀ ਸੁਣਦੇ ਆ, ਤੇ ਗੀਤ ਤੋਂ ਬਾਅਦ ਬਾਕੀ ਮੈਸੇਜ ਵੀ ਲੈਣੇ ਆ। ਚਲੋ ਹੁਣ ਐਂਬੂਲੈਂਸ ਨੇ ਤਾਂ ਅੱਗ ਬੁਝਾਤੀ ਜਿਹੜੀ ਬੁਝਾਉਣੀ ਸੀ, ਹਨਾ। ਉਹ ਕਹਿੰਦੇ ਹੁੰਦੇ ਨਾ ਗਾਣਾ ਵੀ ਆਇਆ ਸੀ ਇੱਕ, ਐਡੀ ਕਾਹਦੀ ਕਾਹਲੀ ਕਿ ਜਾ ਕੇ ਅੱਗ ਬੁਝਾਉਣੀ ਆ। ਸੋ ਅੱਗ ਤਾਂ ਹੁਣ ਬੁਝ ਗਈ ਆ, ਕਿਸੇ ਨੂੰ ਕਿਤੇ ਚਾਹਣ ਦੀ ਲੋੜ ਨਹੀਂ। ਪਰ ਹੁਣ ਤੁਸੀਂ ਉਹ ਨੀ ਮੈਨੂੰ ਦੱਸਿਆ ਕਿ ਇੰਡੀਆ ਕੀ ਸੋਚ ਕੇ ਜਾਂਦੇ ਹੋ। ਸੋ ਨਵੀਂ ਜੀ ਨੇ ਦੱਸਿਆ ਸੀ, ਕਹਿੰਦੇ ਕਿ ਇੰਡੀਆ ਵਾ ਨਾ ਉਦੋਂ ਆਪਾਂ ਜਾਂਦੇ ਹਾਂ ਕਿ ਅਸੀਂ ਇੰਡੀਆ ਛੁੱਟੀਆਂ ਕੱਟਣ ਚੱਲੇ ਹਾਂ ਤੇ ਖੂਬ ਮੌਜਾਂ ਕਰਾਂਗੇ ਆਪਣੀ ਫੈਮਿਲੀ ਦੇ ਨਾਲ, ਹਨਾ। ਸੋ ਬਹੁਤ ਵਧੀਆ ਗੱਲ ਆ ਜੀ, ਏਦਾਂ ਹੀ ਆਪਾਂ ਸਾਰੇ ਸੋਚਦੇ ਹਾਂ ਕਿ ਕੁਝ ਟਾਈਮ ਆਪਣੇ ਕੰਮਾਂ ਕਾਰਾਂ ਤੋਂ ਵੀ ਵਿਹਲੇ ਹੋਵਾਂਗੇ, ਕਿਉਂਕਿ ਇੱਥੋਂ ਦੇ ਝਮੇਲੇ, ਕਦੇ ਰੈਂਟ ਪੇ ਕਰਨਾ, ਕਦੇ ਕੁਛ ਕਦੇ ਕੁਛ, ਇਹ ਸਾਰਾ ਕੁਛ ਲਾਈਫ ਦੇ ਵਿੱਚ ਚੱਲਦਾ ਹੀ ਰਹਿੰਦਾ ਵਾ। ਸੋ ਕਿਤੇ ਨਾ ਕਿਤੇ ਇਹਨਾਂ ਮੁਸ਼ਕਲਾਂ ਤੋਂ ਅਸੀਂ ਦੂਰ ਜਾਂਦੇ ਹਾਂ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਗੀ, ਅਸੀਂ ਜਾਂਦੇ ਹਾਂ ਸਾਡਾ ਆਪਣਾ ਟਾਈਮ ਹੁੰਦਾ ਵਾ, ਆਪਾਂ ਸੋਚਦੇ ਹਾਂ ਕਿ ਸਾਡਾ ਉਹ ਜਿਹੜਾ ਪ੍ਰੀਸ਼ੀਅਸ ਟਾਈਮ ਆ ਅਸੀਂ ਉਹ ਆਪਣਿਆਂ ਦੇ ਨਾਲ ਸਿਰਫ ਆਪਣੇ ਲਈ ਹਨਾ ਉਹ ਸਪੈਂਡ ਕਰੀਏ, ਕਿਉਂਕਿ ਉਹੀ ਸਾਰਾ ਕੁਛ ਕਲੀਆ ਕਲੇਸ਼ ਜਾਂ ਫੇਸਬੁੱਕ ਤੇ ਲਾ ਲਓ ਜਾਂ ਫੋਨ ਕਾਲਸ ਜਾਂ ਸਮਥਿੰਗ, ਉਹ ਤਾਂ ਜਦੋਂ ਵਾਪਸ ਆ ਗਏ ਦੁਬਾਰਾ ਐਜ ਇਟ ਇਜ਼ ਹੋ ਹੀ ਜਾਣਾ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਲੋਕ ਜਾਣ ਲੱਗੇ ਆਪਦਾ ਫੇਸਬੁੱਕ ਤੇ ਇੰਡੀਆ ਦਾ ਕੰਟੈਕਟ ਨੰਬਰ ਵੀ ਛੱਡ ਕੇ ਜਾਣਗੇ, ਹਨਾ, ਕਿ ਇੰਨੇ ਹਫ਼ਤਿਆਂ ਲਈ ਮੇਰਾ ਕੰਟੈਕਟ ਨੰਬਰ ਆਹ ਵਾ। ਚਲੋ ਵਧੀਆ ਗੱਲ ਆ ਅਗਰ ਤੁਸੀਂ ਆਪਣੇ ਕੰਮ ਵਾਲਿਆਂ ਨੂੰ ਪਰਸਨਲੀ ਦੇ ਕੇ ਜਾਂਦੇ ਹੋ ਵੀ ਹਾਂ ਕੰਮ ਦੇ ਰਿਲੇਟਡ ਕੋਈ ਏਦਾਂ ਦੀ ਗੱਲਬਾਤ ਹੁੰਦੀ ਆ, ਸੋ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੁੰਦੀ ਆ, ਕੁਛ ਪੁੱਛਣਾ ਹੁੰਦਾ, ਕਿਉਂਕਿ ਜੋ ਰਿਸਪੋਂਸੀਬਿਲਿਟੀਜ਼ ਤੁਹਾਡੀ ਆ ਉਹਦੇ ਵਿੱਚ ਕਦੇ ਨਾ ਕੋਈ ਗੱਲਬਾਤ ਹੋ ਜੇ ਤਾਂ ਦੇ ਕੈਨ ਕੰਟੈਕਟ ਯੂ, ਹਨਾ। ਉਹ ਤੇ ਚਲੋ ਮੰਨੀ ਗੱਲ, ਤੁਸੀਂ ਆਪਣੇ ਕੰਮ ਵਾਲਿਆਂ ਦੇ ਦੂ ਜਾਂ ਆਪਣੇ ਜ਼ਿਆਦਾ ਜਿਹੜਾ ਕੋਈ ਯਾਰ ਦੋਸਤ ਕੋਈ ਜ਼ਿਆਦਾ ਕਰੀਬੀ ਆ ਜਿਹਦੇ ਨੂੰ ਤੁਸੀਂ ਕੋਈ ਆਪਣੀ ਗੱਲਬਾਤ ਜਾਂ ਘਰ ਦੀ ਜ਼ਿੰਮੇਵਾਰੀ ਦੇ ਕੇ ਗਿਆ, ਉਹਨੂੰ ਵੀ ਤੁਸੀਂ ਆਪਣਾ ਨੰਬਰ ਦੇ ਦੋ। ਪਰ ਕਾਮਨ ਦੇ ਵਿੱਚ ਤੁਸੀਂ ਸਾਰੇ ਲੋਕ, ਮੋਸਟਲੀ ਸਾਰੇ ਨਹੀਂ ਲਿਖਦੇ, ਮੋਸਟਲੀ ਬਹੁਤ ਸਾਰੇ ਲੋਕ ਇਹ ਲਿਖ ਦਿੰਦੇ ਆ ਕਿ ਇੰਨੇ ਹਫ਼ਤਿਆਂ ਲਈ ਮੇਰਾ ਇੰਡੀਆ ਦੇ ਵਿੱਚ ਕੰਟੈਕਟ ਨੰਬਰ ਆਹ ਵਾ, ਤੇ ਉਹ ਕਾਹਤੋਂ ਲਿਖਦੇ ਹੁੰਦੇ ਆ? ਤੁਸੀਂ ਚਲੋ ਜਿਨ੍ਹਾਂ ਦਾ ਜ਼ਰੂਰੀ ਆ ਉਹ ਵੀ ਠੀਕ ਆ, ਜਾਂ ਕੋਈ ਜੋਬ ਏਦਾਂ ਦੀ ਕਰਦਾ ਵਾ ਵੀ ਠੀਕ ਆ, ਲੋਕਾਂ ਨੇ ਉਸ ਇਨਸਾਨ ਨੂੰ ਕੰਟੈਕਟ ਕਰਨਾ ਹੁੰਦਾ ਵਾ, ਹਨਾ, ਮਤਲਬ ਕਿ ਕਮਿਊਨਿਟੀ ਲਈ ਕੋਈ ਕੰਮ ਕਰਦਾ ਵਾ, ਸੋ ਉਹ ਵੀ ਚਲੋ ਠੀਕ ਆ। ਪਰ ਮੋਸਟਲੀ ਸਾਰੇ ਲੋਕ ਕਿਉਂ ਲਿਖਦੇ ਆ, ਤੁਸੀਂ ਜ਼ਰੂਰ ਦੱਸਿਓ ਜੀ। ਮੈਨੂੰ ਤਾਂ ਵੈਸੇ ਇਸ ਗੱਲ ਦਾ ਕੋਈ ਜਵਾਬ ਮਿਲਿਆ ਨਹੀਂ ਹੈਗਾ। ਮੈਂ ਬਹੁਤ ਵਾਰੀ ਫੇਸਬੁੱਕ ਤੇ ਵੀ ਦੇਖਦੀ ਹਾਂ ਕੋਈ ਇੰਡੀਆ ਜਾਂਦਾ ਤਾਂ ਨਾਲ ਹੀ ਲਿਖ ਦਿੰਦੇ ਆ ਕਿ ਇੰਡੀਆ ਦੇ ਵਿੱਚ 4 ਹਫ਼ਤਿਆਂ ਲਈ ਮੇਰਾ ਕੰਟੈਕਟ ਨੰਬਰ ਆ, ਮੈਨੂੰ ਕੰਟੈਕਟ ਕਰ ਲਓ। ਹੁਣ ਬਾਅਦ ਵਿੱਚ ਜੇ ਕਿਸੇ ਨੇ ਕਿਸੇ ਸਮਾਨ ਨੂੰ ਕਹਿਤਾ ਫਿਰ ਫੋਨ ਬੰਦ ਆਉਣ ਲੱਗ ਜਾਂਦਾ, ਇਹ ਕਿਤੇ ਗੱਲ ਥੋੜੋ ਨਾ ਹੁੰਦੀ ਆ ਲੈ ਮੇ ਸਾਹਿਬ, ਹਨਾ, ਇਹ ਤਾਂ ਹੋਣਾ ਨੀ ਚਾਹੀਦਾ। ਹੁਣ ਜੇ ਤੁਸੀਂ ਕੰਟੈਕਟ ਨੰਬਰ ਦਿੱਤਾ ਅਗਲੇ ਨੇ, ਕੋਈ ਫਿਰ ਤੁਹਾਡੇ ਹਿਸਾਬ ਨਾਲ ਕੀ ਹੋ ਸਕਦਾ ਵਾ ਕਿ ਕਿਉਂ ਲੋਕ ਇਹ ਨੰਬਰ ਫੇਸਬੁੱਕ ਤੇ ਪਾਉਂਦੇ ਆ ਤੇ ਫਿਰ ਕਾਹਤੋਂ ਜਿਹੜਾ ਭਾਰ ਆ ਜਦੋਂ ਏਅਰਲਾਈਨ ਤੇ 37 ਕਿਲੋ ਹੀ ਅਲਾਊਡ ਆ ਤੇ ਫਿਰ ਜਦੋਂ ਭਾਰ ਕਾਹਤੋਂ ਛੇਤੀ ਵਧਣ ਲੱਗ ਜਾਂਦਾ ਵਾ ਹਨਾ ਤਾਂ ਫਿਰ ਆਪਾਂ ਪਿਆਰਾ ਜਿਹਾ ਗੀਤ ਸੁਣਦੇ ਆ ਆਰਫ ਲੋਹਾਰ ਦੀ ਆਵਾਜ਼ ਦੇ ਵਿੱਚ ਮੈਨੂੰ ਇਹ ਗਾਣਾ ਬੜਾ ਪਿਆਰਾ ਲੱਗਦਾ ਵਾ ਅੱਜ ਸੋਚ ਰਹੀ ਸੀ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਗਾਣਾ ਸੁਣਾ ਸੁਬਹ ਉੱਠਦੀ ਨੂੰ ਹੀ ਮਨ ਕੀਤਾ ਕਿ ਅੱਜ ਆਰਫ ਲੋਹਾਰ ਦੀ ਆਵਾਜ਼ ਦੇ ਵਿੱਚ ਗਾਣਾ ਸੁਣਨਾ ਵਾ ਸੋ ਸੋਚਿਆ ਸੀ ਪ੍ਰੋਗਰਾਮ ਦਾ ਪਹਿਲਾ ਗਾਣਾ ਲਾਉਂਦੇ ਆ ਫਿਰ ਸੋਚਿਆ ਨਹੀਂ ਚਲੋ ਪ੍ਰੋਗਰਾਮ ਦੇ ਅਖੀਰ ਦੇ ਮਿਡਲ ਜੇ ਦੇ ਵਿੱਚ ਆਪਾਂ ਉਹਨਾਂ ਦਾ ਗਾਇਆ ਹੋਇਆ ਕੋਈ ਗਾਣਾ ਸੁਣਾਂਗੇ ਸੁਣਦੇ ਹਾਂ ਜੀ ਆਰਫ ਲੋਹਾਰ ਤੇ ਸਨਮ ਮਾਰਵੀ ਦੀ ਆਵਾਜ਼ ਦੇ ਵਿੱਚ ਇਹ ਗੀਤ ਤੇ ਗੀਤ ਤੋਂ ਬਾਅਦ ਦੇਖਦੇ ਹਾਂ ਤੁਹਾਡੇ ਵੱਲੋਂ ਕਿਹੜੇ ਕਿਹੜੇ ਜਵਾਬ ਆਉਂਦੇ ਆ ਇਸ ਗੱਲ ਦੀ ਤੇ ਕਿਉਂਕਿ ਫਿਰ ਜੇ ਕਿਤੇ ਫਿਊਚਰ ਦੇ ਵਿੱਚ ਮੈਂ ਨੀ ਜਾਣਾ ਪਿਆ ਇੰਡੀਆ ਤਾਂ ਫਿਰ ਮੈਨੂੰ ਵੀ ਤਾਂ ਕੁਛ ਦੇਖਣਾ ਹੀ ਪੈਣਾ ਨਾ ਕਿ ਮੈਂ ਵੀ ਏਦਾਂ ਦਾ ਕੁਛ ਕਰਕੇ ਜਾਊ ਜੇ ਇਹਦੇ ਕੋਈ ਬੈਨੀਫਿਟ ਹੈਗੇ ਆ ਤਾਂ ਤੇ ਨਹੀਂ ਤਾਂ ਫਿਰ ਜੇ ਫਾਲਤੂ ਦੀ ਟੈਨਸ਼ਨ ਆ ਫਿਰ ਤਾਂ ਨੀ ਹਨਾ ਏਦਾਂ ਦੱਸਣ ਦਾ ਕੋਈ ਫਾਇਦਾ ਹੁੰਦਾ ਚਲੋ ਜੀ ਫਿਰ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮਿਲਦੇ ਆ ਦੇਖਦੇ ਆ ਜੀ ਕਿੱਦਾਂ ਦੇ ਜਵਾਬ ਹੁੰਦੇ ਆ ਇਸ ਗੱਲ ਦੇ ਤੇ ਫਿਰ ਮਾਣੋ ਇਸ ਗੀਤ ਦਾ ਆਨੰਦ
ਸਤਿ ਸ੍ਰੀ ਅਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆਂ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ ਧੰਨਵਾਦ
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਆਰ ਫਲੋ ਹਰਪ੍ਰੀਤ ਸਨਮ ਮਾਰਵੀ ਦੀ ਆਵਾਜ਼ ਦੇ ਵਿੱਚ, ਤੇ ਮੇਰੇ ਖਿਆਲ ਚ ਗਾਣਾ ਤੁਹਾਨੂੰ ਖੂਬ ਪਸੰਦ ਆਇਆ ਹੋਵੇਗਾ। ਤੇ ਬਾਕੀ ਜੀ ਜਗਵਿੰਦਰ ਸਿੰਘ, ਜਸਵਿੰਦਰ ਸਿੰਘ ਉਹਨਾਂ ਨੇ ਹਮੀ ਭਰ ਦਿੱਤੀ ਹੈ, ਕਹਿੰਦੇ ਕਿ ਵੈਰੀ ਗੁੱਡ ਸੌਂਗ ਬੋਬੀ ਜੀ, ਪਲੀਜ਼ ਐਡ ਵਨ ਪਾਕਿਸਤਾਨੀ ਸੌਂਗ ਐਵਰੀ ਪ੍ਰੋਗਰਾਮ। ਬਿਲਕੁਲ ਜੀ, ਪੁਆਇੰਟ ਵੀ ਨੋਟਡ, ਤੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਵਰਾਇਟੀ ਵੀ ਲੈ ਕੇ ਆਈਏ। ਤੇ ਪਾਕਿਸਤਾਨੀ ਸੌਂਗ ਆ ਜੀ ਜਿਹੜੇ ਵਾਕਈ ਲਾਜਵਾਬ ਹੁੰਦੇ ਆ, ਸੋ ਬਹੁਤ ਸੋਹਣੇ ਸੌਂਗ ਆ, ਤੇ ਆਪਾਂ ਜ਼ਰੂਰ ਕੋਲ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਜ਼ਰੂਰ ਪਲੇ ਕਰਿਆ ਕਰਾਂਗੇ। ਕਹਿੰਦੇ ਥੈਂਕਸ ਅਲੋਟ। ਤੇ ਅੱਗੇ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਵੀ ਨਹੀਂ ਜੀ, ਹਾਂਜੀ ਰਾਵੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਨਾਈਸ ਪ੍ਰੋਗਰਾਮ, ਆਨਸਰ ਆ ਜੀ ਕਿ ਐਂਬੂਲੈਂਸ ਅੱਗ ਨਹੀਂ ਬੁਝਾਉਂਦੀ। ਹਾਂਜੀ ਬਿਲਕੁਲ ਜੀ, ਐਂਬੂਲੈਂਸ ਅੱਗ ਨਹੀਂ ਬੁਝਾਉਂਦੀ ਹੈਗੀ। ਤੇ ਅੱਗੇ ਜੀ ਇਹਨਾਂ ਨੇ ਨਾ ਉਹ ਸ਼ੇਅਰ ਭੇਜਿਆ। ਚਲੋ ਜੀ, ਤੁਸੀਂ ਮੇਰੇ ਕਹਿਣ ਦਾ ਮਾਣ ਰੱਖਿਆ, ਬਹੁਤ ਬਹੁਤ ਥੈਂਕ ਯੂ ਤੁਹਾਡਾ, ਹਨਾ। ਸ਼ੇਅਰ ਭੇਜਿਆ ਵਾ, ਕਹਿੰਦੇ ਕਿ ਉਹ ਮੈਨੂੰ ਦੇਖੀ ਜਾਂਦੀ ਸੀ, ਮੈਂ ਉਹਨੂੰ ਦੇਖੀ ਜਾਂਦਾ ਸੀ, ਉਹ ਮੈਨੂੰ ਦੇਖੀ ਜਾਂਦੀ ਸੀ, ਮੈਂ ਉਹਨੂੰ ਦੇਖੀ ਜਾਂਦਾ ਸੀ। ਫਿਰ ਕਹਿੰਦੇ ਮੈਂ ਉਹਨੂੰ ਦੇਖੀ ਜਾਂਦਾ ਸੀ, ਉਹ ਮੈਨੂੰ ਦੇਖੀ ਜਾਂਦੀ ਸੀ। ਹੁਣ ਨਾਲ ਦਾ ਕਹਿੰਦਾ ਗਾਂ ਵੀ ਬੋਲ ਪਾ ਕੁਛ, ਕਹਿੰਦਾ ਕਿ ਨਾ ਪੇਪਰ ਮੈਨੂੰ ਆਉਂਦਾ ਸੀ ਤੇ ਨਾ ਪੇਪਰ ਉਹਨੂੰ ਆਉਂਦਾ ਸੀ। ਜਦੋਂ ਪੇਪਰ ਹੀ ਨੀ ਸੀ ਆਉਂਦਾ, ਫਿਰ ਦੇਖ ਦਿਖਾਈਏ ਹੋਣਾ ਸੀਗਾ, ਉਹ ਸੋਚਦਾ ਹੋਊਗਾ ਉਹਨੂੰ ਕੁਛ ਆਉਂਦਾ ਤਾਂ ਮੈਂ ਨਕਲ ਮਾਰ ਲਾ। ਕਿਆ ਬਾਤ ਆ ਜੀ, ਬਹੁਤ ਖੂਬ। ਤੇ ਅੱਗੇ ਗੁਰਪਿੰਦਰ ਗਿੱਲ ਕਹਿੰਦੇ ਕਿ ਐਂਬੂਲੈਂਸ ਅੱਗ ਨੀ ਬੁਝਾ ਸਕਦੀ। ਸਤਿ ਸ੍ਰੀ ਅਕਾਲ ਜੀ ਗੁਰਪਿੰਦਰ ਗਿੱਲ ਮੈਲਬੋਰਨ ਤੋਂ, ਕਿਆ ਬਾਤ ਆ ਜੀ, ਬਹੁਤ ਖੂਬ। ਹਾਂਜੀ, ਐਂਬੂਲੈਂਸ ਅੱਗ ਨੀ ਬੁਝਾਉਂਦੀ। ਅਤੇ ਅੱਗੇ ਜੀ ਕੁਲਬੀਰ ਸਿੰਘ ਕਹਿੰਦੇ ਕਿ ਬੋਬੀ ਜੀ, ਪੰਜਾਬੀ ਤਾਂ ਪਿੰਡ ਵਾਲਿਆਂ ਦਾ ਤੇ ਰਿਸ਼ਤੇਦਾਰਾਂ ਨੂੰ ਅੱਗ ਲਾਉਣ ਜਾਂਦੇ ਆ ਜੀ। ਵਾਕੇ ਉਹ ਅੱਗ ਕਈ ਵਾਰੀ ਮਹਿੰਗੀ ਪੈ ਜਾਂਦੀ ਹੁੰਦੀ ਆ, ਜਦੋਂ ਆਪਾਂ ਜਾ ਕੇ ਜਿਆਦਾ ਦੇਖਾ ਦੇਖੀ ਸ਼ੋਅ ਆਫ ਜਿਹਾ ਕਰਦੇ ਆ ਨਾ, ਫਿਰ ਅਗਲਾ ਸੋਚ ਲੈਂਦਾ ਬੱਲੇ 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 ਇਹਦੇ ਕੋਲ ਤਾਂ ਬਹੁਤ ਪੈਸਾ, ਫਿਰ ਓਨੇ ਹੀ ਹਿਸਾਬ ਦੇ ਨਾਲ ਫਰਮਾਇਸ਼ਾਂ ਸ਼ੁਰੂ ਹੋ ਜਾਂਦੀਆਂ ਨੇ। ਫਿਰ ਉਹ ਜਿਹੜੇ ਅੱਗ ਲਾਉਣ ਗਏ ਹੁੰਦੇ ਆ ਨਾ, ਉਹ ਆਪ ਹੀ ਜਲਦੇ ਭੁੱਜਦੇ ਰਹਿੰਦੇ ਆ। ਫਿਰ ਕਹਿੰਦੇ ਨਹੀਂ ਜੀ, ਮੈਂ ਤਾਂ ਮਜ਼ਾਕ ਕਰਦਾ, ਇੰਜੋਏ ਕਰਨ ਜਾਂਦੇ ਆ ਜੀ ਟੈਨਸ਼ਨ ਫਰੀ ਹੋਣ ਦੇ ਲਈ। ਹਾਂਜੀ ਬਿਲਕੁਲ ਠੀਕ ਆ ਜੀ ਕੁਲਵੀਰ ਜੀ, ਇੰਡੀਆ ਦੇ ਵਿੱਚ ਅਸੀਂ ਥੋੜਾ ਟਾਈਮ ਆਪਣੇ ਝਮੇਲਿਆਂ ਤੋਂ ਦੂਰ ਫਰੀ ਹੋਣ ਦੇ ਲਈ ਜਾਂਦੇ ਆ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਰਣਵੀਰ ਸਿੰਘ ਸੋਨੀ ਕਹਿੰਦੇ, ਸਤਿ ਸ੍ਰੀ ਅਕਾਲ ਜੀ ਰਣਵੀਰ ਇਟਲੀ ਤੋਂ, ਐਂਬੂਲੈਂਸ ਅੱਗ ਨੀ ਬੁਝਾਉਂਦੀ। ਦੇਖੋ ਸਾਰਿਆਂ ਨੂੰ ਪਤਾ ਸੀ ਕਿ ਐਂਬੂਲੈਂਸ ਅੱਗ ਨੀ ਬੁਝਾਉਂਦੀ। ਮੈਂ ਤਾਂ ਸੋਚਿਆ ਸੀ ਕਿ ਕੋਈ ਮਹਾਂਪੁਰਸ਼ ਹੋਊਗਾ ਜਿਹਨੇ ਤੋਰ ਦੇਣੀ ਐਂਬੂਲੈਂਸ ਅੱਗ ਬੁਝਾਉਣ। ਚੱਲ ਕੋਈ ਗੱਲ ਨੀ ਜੀ, ਜਿਹੜੇ ਸਾਡੇ ਲਿਸਨਰ ਆ ਇਹਨਾਂ ਦਾ ਪਤਾ ਲੱਗ ਗਿਆ ਕਿ ਬਹੁਤ ਹੀ ਮਤਲਬ ਕਿ ਧਿਆਨ ਦੇ ਨਾਲ ਪ੍ਰੋਗਰਾਮ ਸੁਣਦੇ ਆ ਤੇ ਬਹੁਤ ਜ਼ਿਆਦਾ ਐਕਟਿਵ ਨੇ, ਚਲੋ ਗੁੱਡ ਗੱਲ ਆ ਜੀ। ਅੱਗੇ ਜੀ ਹਰਿੰਦਰ ਸਿੰਘ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਜੀ, ਐਂਬੂਲੈਂਸ ਅੱਗ ਨੀ ਬੁਝਾਉਂਦੀ, ਬਟ ਜਿੱਥੇ ਫਾਇਰ ਲੱਗਦੀ ਆ ਉੱਥੇ ਐਂਬੂਲੈਂਸ ਵੀ ਜਾਂਦੀ ਆ, ਫਾਇਰ ਬ੍ਰਿਗੇਡ ਦੇ ਨਾਲ। ਹਾਂਜੀ ਬਿਲਕੁਲ, ਫਾਇਰ ਬ੍ਰਿਗੇਡ ਦੇ ਨਾਲ ਐਂਬੂਲੈਂਸ ਜਾਂਦੀ ਆ ਤਾਂ ਜੋ ਉੱਥੇ ਕੋਈ ਮਿਸ ਹੈਪਨਿੰਗ ਨਾ ਹੋਈ ਹੋਵੇ। ਸੋ ਬਹੁਤ ਵਧੀਆ ਗੱਲ ਆ ਜੀ। ਅੱਗੇ ਪਿੰਦਰ ਬਰਾੜ ਕਹਿੰਦੇ ਕਿ ਉਹਨਾਂ ਨੇ ਨਾ ਸਾਨੂੰ ਇੱਕ ਚੁਟਕਲਾ ਭੇਜਿਆ, ਕਹਿੰਦੇ ਕਿ ਇੱਕ ਕੁੜੀ ਨੇ ਨਾ ਕੁੜੀ ਦੇ ਉੱਪਰ ਇਕੱਠੀ 50 ਲੋਕਾਂ ਨੂੰ ਮਾਰਨ ਦਾ ਇਲਜ਼ਾਮ ਲੱਗਾ। ਹੁਣ ਕਹਿੰਦੇ ਕੁੜੀ ਨੂੰ ਥਾਣੇ ਲੈ ਕੇ ਗਏ, ਪੁਲਿਸ ਵਾਲਾ ਕੁੜੀ ਤੋਂ ਪੁੱਛਦਾ, ਕਹਿੰਦਾ ਤੂੰ 50 ਲੋਕਾਂ ਨੂੰ ਕਾਹਤੋਂ ਮਾਰਿਆ? ਕੁੜੀ ਕਹਿੰਦੀ, ਜੀ ਮੈਂ ਤਾਂ 60 ਦੀ ਰਫਤਾਰ ਦੇ ਨਾਲ ਗੱਡੀ ਚਲਾ ਰਹੀ ਸੀ ਤੇ ਅਚਾਨਕ ਪਤਾ ਲੱਗਾ ਕਿ ਮੇਰੀ ਗੱਡੀ ਦੇ ਬ੍ਰੇਕ ਹੀ ਨਹੀਂ ਹੈਗੇ, ਕੰਮ ਨਹੀਂ ਕਰ ਰਹੇ, ਤੇ ਮੈਂ ਕੀ ਦੇਖਦੀ ਆ ਅੱਗੇ ਇੱਕ ਪਾਸੇ 2 ਬੰਦੇ ਜਾ ਰਹੇ ਆ ਤੇ ਦੂਸਰੇ ਪਾਸੇ ਪੂਰੀ ਬਰਾਤ ਜਾ ਰਹੀ ਆ। ਉਹ ਕਹਿੰਦੀ, ਮੈਂ ਦੱਸੋ ਕਿਹਨੂੰ ਮਾਰਦੀ? ਪੁਲਿਸ ਵਾਲਾ ਉਹਨੂੰ ਕਹਿੰਦਾ ਕਿ 2 ਬੰਦਿਆਂ ਨੂੰ ਮਾਰਦੀ ਤਾਂ ਜੋ ਨੁਕਸਾਨ ਘੱਟ ਹੁੰਦਾ। ਕੁੜੀ ਕਹਿੰਦੀ, ਬਿਲਕੁਲ ਮੈਂ ਵੀ ਇਹੀ ਸੋਚਿਆ ਸੀ, ਇੱਕ ਬੰਦਾ ਤਾਂ ਗੱਡੀ ਥੱਲੇ ਆ ਕੇ ਮਰ ਗਿਆ, ਕਹਿੰਦੀ ਜਿਹੜਾ ਦੂਸਰਾ ਬੰਦਾ ਵਾ ਉਹ ਬਰਾਤ ਵੱਲ ਨੂੰ ਭੱਜ ਪਿਆ ਤੇ ਮੈਂ ਵੀ ਗੱਡੀ ਉਦੋਂ ਮਗਰ ਮਗਰ ਹੀ ਲਾ ਲਈ। ਕਿਆ ਬਾਤ ਆ ਜੀ, ਫਿਰ ਇੱਕ ਬੰਦੇ ਦੀ ਖਾਤਰ 50 ਬੰਦੇ ਵਿਚਾਰੇ ਹੈ ਪੁੱਛਦੇ। ਚਲੋ ਜੀ ਕੋਈ ਗੱਲ ਨੀ। ਅੱਗੇ ਜੀ ਨਵੀ ਵਿਨੀਪੈਗ ਤੋਂ ਕਹਿੰਦੇ, ਮੁੰਡੇ ਤਾਂ ਇਸ ਕਰਕੇ ਫੇਸਬੁੱਕ ਤੇ ਨੰਬਰ ਛੱਡ ਕੇ ਜਾਂਦੇ ਆ ਕਿ ਜਿੱਥੇ ਕੱਲੀ ਕੱਲੀ ਨੂੰ ਦੱਸਦੇ ਫਿਰਾਂਗੇ ਉੱਥੋਂ ਚੁੱਕ ਲਓ ਸਾਰੀਆਂ ਜਾਣੀ। ਨਾਲੇ ਕਹਿੰਦੇ ਸੋਰੀ ਜੀ ਇਫ ਇਟ ਹਰਟਸ ਐਨੀਵਨ। ਅੱਛਾ, ਇਹ ਵੀ ਚੱਕਰ ਹੁੰਦਾ ਵਾ, ਮੈਨੂੰ ਤਾਂ ਪਤਾ ਹੀ ਨੀ ਸੀਗਾ ਜੀ ਕਿ ਇੱਦਾਂ ਦੇ ਵੀ ਗੱਲ ਹੁੰਦੀ ਆ। ਚਲੋ ਇੱਕ ਗੱਲ ਤਾਂ ਇਹ ਪਤਾ ਲੱਗ ਗਈ, ਬਾਕੀ ਹੋਰ ਦੇਖਦੇ ਆ ਜੀ ਕੀ ਤੁਸੀਂ ਸਾਨੂੰ ਭੇਜਦੇ ਹੋ ਕਿ ਇੰਡੀਆ ਨੰਬਰ ਕਿਉਂ ਛੱਡ ਕੇ ਜਾਂਦੇ ਆ। ਤੇ ਲਓ ਜੀ ਫਿਰ ਇੱਧਰ ਸੁੱਖਾ ਤੂਰ ਕਹਿੰਦੇ ਕਿ ਇੱਕ ਅਮਲੀ ਨਾ ਛੱਤ ਤੋਂ ਡਿੱਗ ਪਿਆ, ਆਸ ਪਾਸ ਦੇ ਲੋਕ ਭੱਜ ਕੇ ਉਹਦੇ ਕੋਲ ਆਏ ਤੇ ਉਹਨੂੰ ਪੁੱਛ ਰਿਹਾ, ਕਹਿੰਦੇ ਕੀ ਹੋ ਗਿਆ? ਅਮਲੀ ਉੱਠਦਾ ਕੱਪੜੇ ਚਾ ਕੇ ਕਹਿੰਦਾ, ਪਤਾ ਨੀ, ਕਹਿੰਦਾ ਮੈਂ ਤਾਂ ਆਪ ਹੁਣੇ ਹੀ ਆਇਆ ਵਾ। ਅਮਲੀ ਨੂੰ ਵਿਚਾਰੇ ਨੂੰ ਪਤਾ ਹੀ ਨੀ ਲੱਗਾ ਹਨਾ ਖਾਣ ਪੀਣ ਦੇ ਚੱਕਰ ਦੇ ਵਿੱਚ ਕਿ ਹੋ ਕੀ ਗਿਆ। ਅੱਗੇ ਜੀ ਪਾਲਾ ਬੈਸ ਕੋਬਰੋ ਮਾਲੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਅੱਜ ਸੌਂਗ ਬਹੁਤ ਘੈਂਟ ਘੈਂਟ ਲੱਗ ਰਹੇ ਆ ਜੀ, ਥੈਂਕ ਯੂ। ਤਾਹੀਂ ਤਾਂ ਦੱਸਿਆ ਤਾਂ ਸੀਗਾ, ਗਾਣੇ ਤਾਂ ਮੈਂ ਵੈਸੇ ਕੋਸ਼ਿਸ਼ ਕਰਦੀ ਹੁੰਦੀ ਹਾਂ, ਬਹੁਤ ਸੋਹਣੇ ਸੋਹਣੇ ਹੀ ਲੈ ਕੇ ਆਵਾਂ, ਤੇ ਸੋਹਣੇ ਸੋਹਣੇ ਹੀ ਲੈ ਕੇ ਆਉਂਦੀ ਹਾਂ, ਪਰ ਤੁਸੀਂ ਅੱਜ ਮੇਰੀ ਸਾਰੇ ਗੱਲ ਨੀ ਮੰਨਦੇ। ਮੈਂ ਤੁਹਾਨੂੰ ਕਿਹਾ ਸੀ ਕਿ ਆਪਦੀ ਆਵਾਜ਼ ਦੇ ਵਿੱਚ ਮੈਂ ਵੀ ਸੁਣ ਲਾਂ ਤੁਹਾਡੀ ਸਾਰਿਆਂ ਦੀ ਆਵਾਜ਼। ਤੁਸੀਂ ਹਰੇਕ ਫਰਾਈਡੇ ਮੇਰੀ ਆਵਾਜ਼ ਸੁਣਦੇ ਹੋ, ਹਨਾ, ਦੇਖ ਲਓ ਕਿਸੇ ਨੇ ਹਜੇ ਤੱਕ ਆਪਦੀ ਆਵਾਜ਼ ਦੇ ਵਿੱਚ ਸਾਨੂੰ ਵੋਇਸ ਮੈਸੇਜ ਨਹੀਂ ਭੇਜਿਆ ਇੱਕ ਪਿਆਰੇ ਜਿਹੇ ਸ਼ੇਅਰ ਦੇ ਨਾਲ, ਤੋ ਦੇਖਦੇ ਹਾਂ ਜੀ ਕੌਣ ਭੇਜਦਾ ਵਾ। ਪਰ ਮੈਨੂੰ ਉਮੀਦ ਆ ਕਿ ਜਦੋਂ ਤੱਕ ਆਪਾਂ ਪ੍ਰੋਗਰਾਮ ਖਤਮ ਕਰਨਾ, ਕਿਸੇ ਨਾ ਕਿਸੇ ਦਾ ਵੋਇਸ ਮੈਸੇਜ ਤਾਂ ਜ਼ਰੂਰ ਆਊਗਾ। ਜੇ ਨਾ ਆਇਆ ਤਾਂ ਫਿਰ ਠੀਕ ਆ, ਤੁਸੀਂ ਆਪਦੀ ਸੋਹਣੀ ਜਿਹੀ ਆਵਾਜ਼ ਨੂੰ ਹਨਾ ਲੁਕੋ ਕੇ ਰੱਖਣਾ ਚਾਹੁੰਦੇ ਹੋ। ਚਲੋ ਕੋਈ ਗੱਲ ਨੀ ਜੀ, ਥੈਂਕ ਯੂ ਪ੍ਰੋਗਰਾਮ ਪਸੰਦ ਕਰਨ ਦੇ ਲਈ। ਤੇ ਆਪਾਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਵੀ ਬੜਾ ਪਿਆਰਾ ਜਿਹਾ ਗੀਤ ਲੈ ਕੇ ਆਏ ਹਾਂ ਮੈਂ, ਹਿੰਦੀ ਮੂਵੀ ਦਾ ਗਾਣਾ ਮਾ ਫੂਲ ਔਰ ਕਾਂਟੇ, ਜਿਹੜੀ ਕਿ 1991 ਦੇ ਵਿੱਚ ਆਈ ਸੀ। ਸੋ ਕਿਉਂ ਨਾ ਆਪਾਂ ਉਹ ਗਾਣਾ ਸੁਣੀਏ, ਤੇ ਫਿਰ ਇਸ ਗਾਣੇ ਤੋਂ ਬਾਅਦ ਮੈਂ ਤੁਹਾਡੇ ਬਾਕੀ ਮੈਸੇਜ ਵੀ ਪੜੂੰਗੀ, ਤੇ ਫਿਰ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਕਿ ਫੋਨ ਕਾਲ ਫੋਨ ਨੰਬਰ ਆ ਜਿਹੜੇ ਉਹ ਕਿਉਂ ਛੱਡ ਕੇ ਜਾਂਦੇ ਆ। ਤੇ ਬਾਕੀ ਦੱਸ ਹੀ ਦਿੱਤਾ ਕਿ ਐਂਬੂਲੈਂਸ ਆ ਜਿਹੜੀ ਉਹ ਅੱਗ ਨੀ ਬਚਾਉਂਦੀ, ਤੇ ਬਜ਼ਾਰਿਆਂ ਦਾ ਜਵਾਬ ਆ ਜੀ ਖਾਣ ਪੀਣ ਵਾਲੀ ਚੀਜ਼ ਹੀ ਆਮ, ਜਿਹਨਾਂ ਦਾ ਕਿ ਅੱਜ ਕੱਲ ਕਾਫੀ ਸੀਜ਼ਨ ਆ। ਮੈਨੂੰ ਤਾਂ ਆਪ ਬਹੁਤ ਪਸੰਦ ਆ, ਹਨਾ, ਮੈਂਗੋ ਸ਼ੇਕ ਵੀ ਬਣ ਜਾਂਦਾ, ਹੋਰ ਕਿੰਨੀਆਂ ਚੀਜ਼ਾਂ ਬਣਦੀਆਂ ਨੇ। ਤੇ ਤੁਸੀਂ ਵੀ ਖੂਬ ਇੰਜੋਏ ਕਰੋ ਜੀ ਪ੍ਰੋਗਰਾਮ ਦੇ ਨਾਲ, ਫਰੂਟਸ ਵਗੈਰਾ ਦਾ ਵੀ, ਹਨਾ। ਤੇ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਤੁਹਾਨੂੰ।
ਫਰਮਾਨਾ ਦਿਲ ਜਾਨਾ ਪ੍ਰੇਮੀ ਆਸ਼ਿਕ ਆਵਾਰਾ ਪਾਗਲ ਮਜਨੂੰ ਦੀਵਾਨਾ ਜਵਾਨੀ ਹਵਾ ਕੀ ਰਵਾਨੀ ਹਮੇ ਯੂੰ ਨਾ ਤੜਪਾ ਕੇ ਜਾ ਹਮੇ ਯੂੰ ਨਾ ਤੜਪਾ ਕੇ ਜਾ ਬਹਾਰੋਂ ਕੀ ਰਾਨੀ ਹਸੀਨਾ ਦੀਵਾਨੀ ਨਾ ਦਿਲ ਐਸੇ ਧੜਕਾ ਕੇ ਜਾ ਨਾ ਦਿਲ ਐਸੇ ਧੜਕਾ ਕੇ ਜਾ ਮਾਨਾ ਹੈ ਤੂੰ ਹਰ ਹਸੀ ਤੇ ਹਸੀ ਹੋਗਾ ਨਾ ਹਮਸਾ ਵੀ ਦੂਜਾ ਕਹੀਂ ਹੋਗਾ ਨਾ ਹਮਸਾ ਵੀ ਦੂਜਾ ਕਹੀਂ ਮੋਰਾ ਅਲੀਆ ਹਰ ਜਾਏ ਪਾਗਲ ਮਜਨੂੰ ਦੀਵਾਨਾ ਮੁਹੱਬਤ ਮੈਂ ਇਹ ਨਾਮ ਹਮਕੋ ਮਿਲੇ ਹੈ ਤੁਮੇ ਜੋ ਪਸੰਦ ਹੋ ਅਜੀ ਫਰਮਾਨਾ ਦਿਲ ਜਾਨਾ ਪ੍ਰੇਮੀ ਆਸ਼ਿਕ ਆਵਾਰਾ ਪਾਗਲ ਮਜਨੂੰ ਦੀਵਾਨਾ ਵਾਲੀ ਨ ਦੇ ਹਮਕੋ ਗਾਲੀ ਹਮੇ ਤੂਨੇ ਜਾਨਾ ਨਹੀਂ
हमें तूने जाना नहीं। गुलाबों की डाली शराबों की प्याली हमें यूं जलाना नहीं, हमें यूं जलाना नहीं। ओ जान जाना अकड़ती है क्यों, दिल वालों पे यूं बिगड़ती है क्यों, दिल वालों पे यूं बिगड़ती है क्यों। दिलबर अनाड़ी सौदाई पागल मजनू दीवाना, मोहब्बत में ये नाम हमको मिले हैं, तुम्हें जो पसंद हो अजी फरमाना। दिल जाना प्रेमी आशिक आवारा पागल मजनू दीवाना, प्रेमी आशिक आवारा पागल मजनू दीवाना।
गाना सुन रहे सी तुसी फूल और कांटे फिल्म दे विचो प्रेमी आशिक आवारा। ते लो जी फिर प्रोग्राम दे विच हुण जान दा टाइम भी आ गया वा, 10 बज चुके हैं, 10 तो उपर टाइम हो गया। वैसे आप थोड़े मैसेज मैं छड के नहीं जाऊंगी, जरूर मैसेज सारे पढ़ के जाऊंगी, है ना। अगे पाला बैंस कोबरम वाले कहते सत श्रीकाल बॉबी जी, प्रोग्राम बहुत वधिया जी, अज सॉन्ग बहुत दोबारा पढ़ दिता है ना, मेनू भी तारीफ वाली सुनने की आदत पै गई। तो थैंक यू जी, कोशिश करती हूं कि प्रोग्राम के सोहने सोहने गाने लेके आईए, तो मैं उम्मीद है तो अज के जेडे गाने थानू सारिया भी बहुत पसंद आए हो गए। तो अगे जी नवी विनीपेग वाले ने सानू ना एक काफी लंबी चौड़ी कविता भेजी आ, ते कहंदे के शाम सवेरे रब वांगू ना तेरा जपदे रहंदे आ, ऐसा कोई भी वेला नहीं जद याद तेरी सानू आवे ना, तेनू भुल के भी तक किंज सकदा मैं, तू वसदी मेरे साहां विच, बंदा होर ता सब कुछ भुल सकदा पर साह लैणा किवें भुलावे ना, कदे भुलावे ना। लोकी मैनू काफर कहंदे ने जेड़ा मंदर मस्जिद जांदा नहीं, एक मैं काफर दूजा दिल काफर जेड़ा रब दा नाम त्यावे ना, गुरुद्वारे जांदे जांदे मेरे पैर रहां विच रुक जांदे, जदों तेरा चेता आ जांदा फिर रब भी चेते आवे ना, सानू तू पहला ते रब मगरों जेड़ी आउंदी जांदी दिस पैंदी, कि मैं रब नू तेरी थां रखिए जेड़ा अपनी शकल दिखावे ना, हुसन इश्क ता दोवे ही एक दूजे लई ने बने होए, है लानत ऐसे हुसन उते जीनू कोई आशिक भी चावे ना, नैण रड़कदे रहंदे ने ते राती नींदर पैंदी नहीं, जेड़ी अख किसे नाल लग जांदी ओ अख कदे भी लावे ना, तू एक वारी सानू गल ला ले असी जोंदे वास्ते हो जाइए, किते एहो हसरत दिल विच ले तेरा आशिक मर मुक जावे ना, तेरे घर तो मेरे घर तक ही साड़ी जिंदगी सीमित हो गई है, उंज पैडा ता बड़ा थोड़ा है पर जान के नवी मकावे ना, पर जान के नवी मकावे ना। क्या बात है जी, बहुत सोहनी, थैंक यू प्रोग्राम दे विच शिरकत कर ली। ते अगे धानी साहब कहंदे कि मेरे ख्याल एम्बुलेंस बोतल भर के पानी रख्या होना अग बुझाउण लई, हां जी ओहदे ड्राइवर भी एम्बुलेंस दे तुसीं होवोगे जिहड़े एक बोतल पानी भर के रख्या होगा। ते नाल ही जी हस रहे आ, इन्हां ने भी सानू वॉइस मैसेज भेज दिता वा, ते एक मेरी भैन कुलदीप कौर उन्होंने भी सानू वॉइस मैसेज भेजा जी, जरूर उन्हां दे वॉइस मैसेज सुन लिए जी पहला आपां, ते फिर देखदे आ प्रोग्राम दे विच होर केड़ा केड़ा भेजदा सानू वॉइस मैसेज, है ना। चलो जी मिलदे आ, फिर सुन लिए की कहंदे आ।
कई मित्र हुंदे मित्रां दे, कई सज्जन हुंदे शित्रां दे, कई मित्र हुंदे मित्रां दे, कई सज्जन शित्रां दे, असी बाज हां साडी उडारी उच्चीए, असी बाज हां साडी उडारी उच्चीए, कहन नूं तां ओह वी उड़दे ने, पर याद रखी गरे वाला उच्चे कद नहीं हुंदे तितरां दे, उच्चे कद नहीं हुंदे तितरां दे, बदलां दे परछावें फड़ना चाहना हां, पौड़ी ला आसमाने चढ़ना चाहना हां, किस्मत वाला सूरज विंग तड़िंगा ए, मेहनत दे रंदे ना करना चाहना हां, अंबरां उत्तो तोड़ के सब धरू तारे, मैं महबूब दी मांग च भरना चाहना हां, ਇਸ਼ਕ ਹੈ ਅੱਗ ਦਾ ਦਰਿਆ ਸੁਣਿਆ ਮੈਂ ਐਪਰ ਅੱਗ ਦਾ ਦਰਿਆ ਤਰਨਾ ਚਾਹੁੰਦਾ ਹਾਂ ਆਪਣੇ ਆਪ ਚ ਕੈਦੀ ਹੋਇਆ ਬੰਦਸ਼ਾਂ ਦਾ ਮੈਂ ਜਜ਼ਬਾਤ ਦੇ ਹੜ ਵਿਚ ਹੜਨਾ ਚਾਹੁੰਦਾ ਹਾਂ ਉਹਦੇ ਨੈਣਾ ਦੇ ਵਿਚ ਲਿਖੀ ਇਬਾਰਤ ਤਜੋ ਉਹਦੇ ਨੈਣਾ ਦੇ ਵਿਚ ਲਿਖੀ ਇਬਾਰਤ ਜੋ ਮੈਂ ਅਨਪੜ ਹਾਂ ਲੇਕਿਨ ਪੜਨਾ ਚਾਹੁੰਦਾ ਹਾਂ ਮੈਨੂੰ ਘੇਰਾ ਪਾ ਕੇ ਖੜੀਆਂ ਬੇਬਸੀਆਂ ਆਪਣੇ ਆਪ ਚ ਨਾ ਅਕਸਰ ਲੜਨਾ ਚਾਹੁੰਦਾ ਹਾਂ ਸ਼ਰਤਾਂ ਲਾ ਲਾ ਕੇ ਜਿੱਤੀਆਂ ਬਾਜ਼ੀਆਂ ਮੈਂ ਖਬਰੇ ਕਾਤੋਂ ਉਸ ਤੋਂ ਹਾਰਨਾ ਚਾਹੁੰਦਾ ਹਾਂ ਬਿਰਹਾ ਦੀ ਅੱਗ ਸੁਣਿਆ ਸਾੜ ਸੁਆਹ ਕਰਦੀ ਜਾਣ ਬੁੱਝ ਕੇ ਫਿਰ ਵੀ ਸੜਨਾ ਚਾਹੁੰਦਾ ਹਾਂ ਪਾਗਲ ਅਮਨ ਦੀਵਾਨਾ ਭਾਵੇਂ ਸ਼ਾਇਰ ਕਹੋ ਸੱਚੀ ਗੱਲ ਬੇ ਮੌਤੇ ਮਰਨਾ ਚਾਹੁੰਦਾ ਹਾਂ ਸੱਚੀ ਗੱਲ ਬੇ ਮੌਤੇ ਮਰਨਾ ਚਾਹੁੰਦਾ ਹਾਂ ਕਿਤਾਬ ਸਫ਼ਰ ਕਾਵਿ ਸੰਗ੍ਰਹਿ ਕਵੀ ਅਮਨਦੀਪ ਸਿੰਘ ਪੇਸ਼ਕਸ਼ ਹਰਮਨ ਰੇਡੀਓ ਆਸਟ੍ਰੇਲੀਆ
ਵਾਹ ਜੀ ਵਾਹ ਬਿਲਕੁਲ ਠੀਕ ਹੈ ਥੈਂਕ ਯੂ ਕੁਲਦੀਪ ਪ੍ਰੋਗਰਾਮ ਦੇ ਵਿਚ ਆਪਦੀ ਆਵਾਜ਼ ਦੇ ਵਿਚ ਇਹ ਰਿਕਾਰਡਿੰਗ ਭੇਜਣ ਲਈ ਤੇ ਬਿਲਕੁਲ ਤੁਸੀਂ ਠੀਕ ਕੀਤਾ ਵੈਸੇ ਮੈਨੂੰ ਪਤਾ ਤੁਸੀਂ ਤਾਂ ਹੋਰ ਵੀ ਸਾਡੇ ਨਾਲ ਪੋਇਟਰੀ ਦੇ ਵਿਚ ਜਾਂ ਸ਼ੇਰੋ ਸ਼ਾਇਰੀ ਦੇ ਵਿਚ ਸਹਿਯੋਗ ਦੇ ਰਹੇ ਹੋ ਸੋ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਤੇ ਅੱਗੇ ਜੀ ਧਾਨੀ ਸਾਹਿਬ ਦੇਖਦੇ ਹਾਂ ਜੀ ਇਹਨਾਂ ਨੇ ਸਾਨੂੰ ਕਿਹੜਾ ਵੋਇਸ ਮੈਸੇਜ ਭੇਜਿਆ ਵਾ ਉਹ ਕਹਿੰਦੇ ਹੁੰਦੇ ਨਾ ਝਾਂਜਰਾਂ ਨਹੀਂ ਤੂੰ ਬੇੜੀਆਂ ਖਰੀਦ ਲਈਆਂ ਨੇ ਕਿੰਨਾ ਮਹਿੰਗਾ ਪਿਆ ਤੈਨੂੰ ਸੂਹਾ ਰੰਗ ਸੋ ਲਓ ਜੀ ਫਿਰ ਦੇਖਦੇ ਹਾਂ ਕੀ ਕਹਿੰਦੇ ਆ ਧਾਨੀ ਸਾਹਿਬ ਆਪਣੇ ਵੋਇਸ ਮੈਸੇਜ ਦੇ ਵਿਚ
ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਹੋ
ਕਹਿੰਦੀ ਜੀ ਬਿਲਕੁਲ
ਸੁਪਨੇ ਸੰਧੂਰੀ ਬੁਣੀ ਬੈਠੀ ਹਾਂ ਵੇ ਧਨੀ ਕਹਿੰਦੀ ਸੁਪਨੇ ਸੰਧੂਰੀ ਬੁਣੀ ਬੈਠੀ ਹਾਂ ਦਿਲ ਵਾਲਾ ਹਾਣੀ ਤੈਨੂੰ ਚੁਣੀ ਬੈਠੀ ਹਾਂ ਵੇ ਧਨੀ ਦਿਲ ਵਾਲਾ ਹਾਣੀ ਤੈਨੂੰ ਚੁਣੀ ਬੈਠੀ ਹਾਂ ਵਾਹ 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 ਜੀ
ਵਾਹ ਵਾਹ ਪਤਾ ਨੀ ਕਿਸੇ ਨੇ ਪਿੱਛੇ ਕਾਹਨੂੰ ਕਹਿ ਦਿੱਤਾ ਉਹ ਕਹਿੰਦੇ ਆ ਨਾ ਕਿ ਦਿਲ ਸਾਫ ਕਰਕੇ ਮੁਲਾਕਾਤ ਕੀ ਆਦਤ ਡਾਲੋ ਦਿਲ ਸਾਫ ਕਰਕੇ ਮੁਲਾਕਾਤ ਕੀ ਆਦਤ ਡਾਲੋ ਦੂਰ ਹਟਤੀ ਹੈ ਤੋ ਆਇਨੇ ਵੀ ਚਮਕ ਉੱਠਦੇ ਹੈ ਕੀ ਬਾਤ ਹੈ ਜੀ ਹੁਣ ਕਹੋ ਵਾਹ 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 ਬਹੁਤ ਸੋਹਣਾ ਜੀ ਥੈਂਕ ਯੂ ਜੀ ਤੇ ਅੱਗੇ ਧਾਨੀ ਸਾਹਿਬ ਕੁਲਦੀਪ ਭੈਣ ਨੂੰ ਕਹਿ ਰਹੇ ਆ ਕਿ ਬਹੁਤ ਸੋਹਣਾ ਹੌਸਲਾ ਅਫਜ਼ਾਈ ਕਰ ਰਿਹਾ ਸੀ ਬਹੁਤ ਵਧੀਆ ਗੱਲ ਆ ਤੇ ਅੱਗੇ ਜਤਿੰਦਰ ਵਾਲੀਆ ਭਾਜੀ ਇਹਨਾਂ ਨੇ ਵੀ ਵਾਕਈ ਕੁਝ ਨਾ ਕੁਝ ਬਹੁਤ ਸੋਹਣਾ ਭੇਜਿਆ ਹੋਊਗਾ ਕਿਉਂਕਿ ਲਾਸਟ ਟਾਈਮ ਇਹਨਾਂ ਨੇ ਜਿਹੜੀ ਪਿਕਚਰ ਭੇਜੀ ਸੀ ਨਾ ਜੋੜੀ ਬੜੀ ਸੋਹਣੀ ਆ ਇਹਨਾਂ ਦੀ ਤੇ ਇਹਨਾਂ ਦੀ ਵਾਈਫ ਦੀ ਬੜੀ ਪਿਆਰੀ ਜੀ ਫੋਟੋ ਆ ਜੀ ਬਹੁਤ ਜੱਚਦੇ ਆ ਦੋਨੋਂ ਜਾਣੇ ਸੋ ਦੇਖਦੇ ਆ ਜੀ ਅੱਜ ਇਹਨਾਂ ਨੇ ਸਾਨੂੰ ਕਿਹੜਾ ਵੋਇਸ ਮੈਸੇਜ ਭੇਜਿਆ
ਸਤਿ ਸ਼੍ਰੀ ਅਕਾਲ ਬੋਬੀ ਜੀ ਸ਼ੁਕਰ ਆਇਆ ਸ਼ੁਕਰ
ਹਾਂਜੀ ਸਤਿ ਸ਼੍ਰੀ ਅਕਾਲ
ਕਿੰਨਾ ਕੁ ਮਿਣ ਕੇ ਦੱਸੀਏ ਤੁਹਾਨੂੰ ਕਿ ਹਰਮਨ ਰੇਡੀਓ ਨਾਲ ਕਿੰਨਾ ਕੁ ਸਾਨੂੰ ਪਿਆਰ ਹੈ ਬੜੀਆਂ ਗੱਲਾਂ ਦੱਸਦਾ ਸਾਨੂੰ ਜਿਵੇਂ ਹੁੰਦਾ ਸੱਚਾ ਯਾਰ ਹੈ ਤਰੱਕੀਆਂ ਬਖਸ਼ੇ ਮਾਲਕ ਤੁਹਾਨੂੰ ਜੋ ਕਿ ਮਾਲਕ ਬੜਾ ਬਲਹਾਰ ਹੈ ਅਸੀਂ ਨੀ ਸਾਡਾ ਸਮਾਨ ਲੈ ਕੇ ਜਾਣਾ ਤੁਸੀਂ ਕਿਹੜਾ ਪੁੱਛਦੇ ਸਾਡੀ ਯਾਰ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਵੀਰਾਂ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ
ਕਿਆ ਬਾਤ ਹੈ ਇਹ ਮੈਂ ਲਾਸਟ ਟਾਈਮ ਪੁੱਛਿਆ ਸੀ ਵੀ ਮੈਂ ਇੰਡੀਆ ਸਮਾਨ ਭੇਜਣਾ ਇਹ ਕਹਿੰਦੇ ਅਸੀਂ ਤਾਂ ਸਮਾਨ ਹੀ ਨੀ ਲੈ ਕੇ ਜਾਣਾ ਪਰ ਬਹੁਤ ਸੋਹਣਾ ਇਹਨਾਂ ਨੇ ਬੋਲਿਆ ਵਾ ਤੇ ਬੜਾ ਵਧੀਆ ਲੱਗਦਾ ਜਦੋਂ ਇੰਨਾ ਆਪਣਾਪਨ ਹੈ ਨਾ ਮਿਲਦਾ ਵਾ ਸੋ ਬਹੁਤ ਬਹੁਤ ਥੈਂਕ ਯੂ ਵਾਲੀਆ ਭਾਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਇੰਨਾ ਪਿਆਰ ਬਖਸ਼ਣ ਦੇ ਲਈ ਤੇ ਲਓ ਜੀ ਫਿਰ ਅੱਗੇ ਧਾਨੀ ਸਾਹਿਬ ਵਾਹ ਵਾਹ ਕਹੀ ਰਹੇ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਮੇਰੀ ਸ਼ਾਇਰੀ ਤੇ ਵਾਹ ਵਾਹ ਕਹੀ ਆ ਤੇ ਕੁਲਦੀਪ ਕੌਰ ਉਹਨਾਂ ਨੇ ਫੇਰ ਹੀ ਸਾਨੂੰ ਇੱਕ ਵੋਇਸ ਮੈਸੇਜ ਭੇਜਿਆ ਲਓ ਜੀ ਫਿਰ ਆਪਾਂ ਉਹ ਵੀ ਸੁਣ ਲੈਂਦੇ ਹਾਂ ਕਿਉਂਕਿ ਪ੍ਰੋਗਰਾਮ ਆ ਜਿਹੜਾ ਉਹ ਵੀ ਖਤਮ ਕਰਨ ਦਾ ਟਾਈਮ ਆ ਗਿਆ ਪਤਾ ਨੀ ਤੁਸੀਂ ਸਾਰੇ ਪਹਿਲਾਂ ਕਿੱਥੇ ਸੁੱਤੇ ਰਹਿੰਦੇ ਹੋ ਫਿਰ ਕਹਿ ਦਿੰਦੇ ਹੋ ਕਿ ਹਨਾ ਸਾਡੇ ਮੈਸੇਜ ਵਿੱਚੇ ਹੀ ਰਹਿ ਗਏ ਹੁਣ ਦੇਖੀ ਚਲੋ ਦੇਖਦੇ ਹਾਂ ਜੀ ਸਾਨੂੰ ਮੈਨੂੰ ਪਤਾ ਕੁਲਦੀਪ ਕੌਰ ਮੇਰੀ ਭੈਣ ਆ ਜਿਹੜੀ ਉਹਨਾਂ ਨੇ ਬੜਾ ਹੀ ਕੁਝ ਸੋਹਣਾ ਸਾਨੂੰ ਫੇਰ ਰਿਕਾਰਡ ਕਰਕੇ ਭੇਜਿਆ ਹੋਣਾ ਵਾ ਤੇ ਸੁਣਦੇ ਹਾਂ ਜੀ ਕੀ ਕਹਿੰਦੇ ਆ
ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਹੁਣ ਤਾਂ ਵੈਸੇ ਮੈਂ ਬਹੁਤ ਕੋਸ਼ਿਸ਼ ਕਰਦੀ ਆ ਕਿ ਜਿਹੜੀ ਵੀ ਵਾਹ ਵਾਹ ਨਾ ਵਾਹ 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 ਵੀ ਉਹ ਮੈਂ ਬਹੁਤ ਘੱਟ ਬੋਲਾਂ ਪਰ ਕੀ ਕਰਾਂ ਬੋਲਿਆ ਜਾਂਦਾ ਡੁਪਲੀਕੇਸੀ ਹੁੰਦੀ ਨੀ ਮੈਂ ਜਿੱਦਾਂ ਦੀ ਓਦਾਂ ਬੋਲਦੀ ਆ ਨਾ ਨੋਰਮਲ ਲਾਈਫ ਦੇ ਵਿੱਚ ਓਦਾਂ ਹੀ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਕਰ ਲੈਂਦੀ ਆ ਸੋ ਕੀ ਕਰਾਂ ਹੁਣ ਕੋਸ਼ਿਸ਼ ਤਾਂ ਕਰਦੀ ਆ ਪਰ ਵਾਹ ਵਾਹ ਵਾਲਾ ਜਿਹੜਾ ਚੱਕਰ ਆ ਨਾ ਉਹ ਛੱਡ ਨੀ ਹੁੰਦਾ ਚਲੋ ਕੋਈ ਗੱਲ ਨੀ ਹਨਾ ਅੱਗੇ ਜੀ ਜੋਗਿੰਦਰ ਸਿੰਘ ਸੋਹੀ ਕਹਿੰਦੇ ਪ੍ਰੋਗਰਾਮ ਬੋਬੀ ਗੋਇੰਗ ਰੀਅਲੀ ਗੁੱਡ ਵਾਹ 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 ਥੈਂਕ ਯੂ ਜੀ ਬਹੁਤ ਵਧੀਆ ਸੋ ਇਹਨਾਂ ਨੇ ਸਾਨੂੰ ਨਾ ਇੱਕ ਚੁਟਕਲਾ ਭੇਜਿਆ ਸੀਗਾ ਵੈਸੇ ਚੁਟਕਲਾ ਕਾਫੀ ਵੱਡਾ ਵਾ ਮੈਂ ਹੁਣ ਪੜ੍ਹ ਵੀ ਦੇਣੀ ਆ ਕਹਿੰਦੇ ਇੱਕ ਵਾਰੀ ਨਾ ਇੱਕ ਪੱਤਰਕਾਰ ਕਿਸੇ ਕਿਸਾਨ ਦੀ ਇੰਟਰਵਿਊ ਕਰਨ ਗਿਆ ਤਾਂ ਉਹ ਕਹਿੰਦੇ ਤੁਸੀਂ ਬੱਕਰੀ ਨੂੰ ਵੇਖ ਬੋਤੇ ਹੋ ਉਹ ਕਹਿੰਦਾ ਕਿਹੜੇ ਨੂੰ ਕਿਸਾਨ ਕਹਿੰਦਾ ਕਾਲੇ ਜਾਂ ਸਫੈਦ ਨੂੰ ਉਹ ਕਹਿੰਦਾ ਸਫੈਦ ਨੂੰ ਕਹਿੰਦਾ ਘਾਹ ਤੇ ਕਹਿੰਦਾ ਕਾਲੇ ਨੂੰ ਕਹਿੰਦੇ ਉਹਨੂੰ ਵੀ ਘਾਹ ਫਿਰ ਉਹ ਕਹਿੰਦਾ ਅੱਛਾ ਤੁਸੀਂ ਇਹਨਾਂ ਨੂੰ ਬਾਂਧੇ ਕਿੱਥੇ ਹੋ ਤੇ ਕਿਸਾਨ ਫਿਰ ਪੁੱਛ ਲੈਂਦਾ ਕਹਿੰਦਾ ਕਿਹਨੂੰ ਕਾਲੇ ਨੂੰ ਕਿ ਸਫੈਦ ਨੂੰ ਉਹ ਕਹਿੰਦਾ ਸਫੈਦ ਨੂੰ ਉਹ ਕਹਿੰਦਾ ਬਾਹਰ ਵਾਲੇ ਕਮਰੇ ਪੱਤਰਕਾਰ ਕਹਿੰਦਾ ਤੇ ਕਾਲੇ ਨੂੰ ਉਹ ਕਹਿੰਦਾ ਬਾਹਰ ਵਾਲੇ ਕਮਰੇ ਚ ਕਹਿੰਦਾ ਤੁਸੀਂ ਇੰਨਾ ਹੋਂਦੇ ਕਿਵੇਂ ਹੋ ਫਿਰ ਉਹ ਪੁੱਛ ਲੈਂਦਾ ਵੀ ਕਾਲੇ ਨੂੰ ਕਿ ਸਫੈਦ ਨੂੰ ਉਹ ਕਹਿੰਦਾ ਕਾਲੇ ਨੂੰ ਕਹਿੰਦਾ ਪਾਣੀ ਨਾਲ ਤੇ ਉਹ ਕਹਿੰਦਾ ਸਫੈਦ ਨੂੰ ਕਹਿੰਦਾ ਉਹਨੂੰ ਵੀ ਪਾਣੀ ਨਾਲ ਤੇ ਜਿਹੜਾ ਉਹ ਬੇਚਾਰਾ ਇੰਟਰਵਿਊ ਵਾਲਾ ਹੁੰਦਾ ਨਾ ਉਹ ਖਿਝ ਜਾਂਦਾ ਮੇਰੇ ਵਰਗਾ ਹੋ ਕੋਈ ਮੱਚਿਆ ਸੜਿਆ ਜਿਹਾ ਉਹ ਕਹਿੰਦਾ ਵੀ ਜਦੋਂ ਦੋਨਾਂ ਦੇ ਨਾਲ ਇੱਕੋ ਜਿਹਾ ਸਾਰਾ ਕੁਛ ਕਰਦਾ ਵਾ ਖਵਾਉਣਾ ਪਿਲਾਉਣਾ ਲਿਆਉਣਾ ਇੱਕੋ ਜਿਹੇ ਟਾਈਮ ਨਾਲ ਇੱਕੋ ਜਿਹਾ ਸਾਰਾ ਕੁਛ ਤਾਂ ਬਾਰ ਬਾਰ ਇਹ ਕਿਉਂ ਪੁੱਛੀ ਜਾਂਦਾ ਵਾ ਵੀ ਕਾਲੇ ਨੂੰ ਕਿ ਸਫੈਦ ਨੂੰ ਜਿਹੜਾ ਕਿਸਾਨ ਆ ਕਹਿੰਦਾ ਕਿਉਂਕਿ ਜਿਹੜਾ ਕਾਲਾ ਬੱਕਰਾ ਉਹ ਮੇਰਾ ਵਾ ਤੇ ਪੱਤਰਕਾਰ ਕਹਿੰਦਾ ਅੱਛਾ ਉਹ ਸੋਚਦਾ ਕਿ ਨਹੀਂ ਚੋਰੀ ਚੋਰੀ ਕੀਤਾ ਉਹ ਕਹਿੰਦਾ ਤੇ ਸਫੈਦ ਕਹਿੰਦਾ ਉਹ ਵੀ ਮੇਰਾ ਤੇ ਪੱਤਰਕਾਰ ਜਿਹੜਾ ਬੇਹੋਸ਼ ਹੋ ਜਾਂਦਾ ਤੇ ਹੋਸ਼ ਚ ਆਉਣ ਤੇ ਕਿਸਾਨ ਫਿਰ ਬੋਲਦਾ ਹੁਣ ਪਤਾ ਲੱਗਾ ਨਾ ਜਦੋਂ ਤੁਸੀਂ ਇੱਕੋ ਹੀ ਖਬਰ ਨੂੰ ਸਾਰਾ ਦਿਨ ਦਿਖਾਉਂਦੇ ਹੋ ਤਾਂ ਕਹਿੰਦਾ ਅਸੀਂ ਵੀ ਏਦਾਂ ਹੀ ਦੁਖੀ ਹੁੰਦੇ ਹਾਂ ਦੇਖਿਆ ਜੀ ਫਿਰ ਉਹਨਾਂ ਨੇ ਬਦਲਾ ਲੈਣ ਦਾ ਕਿਹੜਾ ਤਰੀਕਾ ਕਿਹੜਾ ਲੱਭਿਆ ਤੇ ਅੱਗੇ ਜੀ ਧਾਨੀ ਸਾਹਿਬ ਵਾਹ ਵਾਹ ਕਹਿ ਰਹੇ ਆ ਸੋ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸ਼ਿਰਕਤ ਕਰਨ ਦੇ ਲਈ ਸੋ ਲਓ ਜੀ ਫਿਰ ਆਪਾਂ ਹੁਣ ਪ੍ਰੋਗਰਾਮ ਨੂੰ ਵੀ ਖਤਮ ਕਰਦੇ ਹਾਂ ਸੋ ਬਜ਼ਾਰਤ ਦਾ ਜਵਾਬ ਤੁਹਾਨੂੰ ਪਤਾ ਲੱਗ ਗਿਆ ਤੇ ਜਿਹੜਾ ਇੰਡੀਆ ਦੇ ਵਿੱਚ ਆਪਾਂ ਨੰਬਰ ਭੇਜਦੇ ਹਾਂ ਉਹ ਮੇਰੇ ਖਿਆਲ ਦੇ ਵਿੱਚ ਕੁਝ ਕੁ ਲੋਕਾਂ ਦੀ ਤਾਂ ਚਲੋ ਹੁੰਦੀ ਹੈ ਕਿ ਆਪਣੇ ਕੰਮ ਕਰਦੇ ਹਿਸਾਬ ਨਾਲ ਹੁੰਦਾ ਵਾ ਪਰ ਮੈਨੂੰ ਤਾਂ ਨਹੀਂ ਪਤਾ ਕਿ ਉਹ ਏਦਾਂ ਨੰਬਰ ਕਿਉਂ ਦੇ ਕੇ ਜਾਂਦੇ ਆ ਪਰ ਮੈਂ ਇੰਨਾ ਜ਼ਰੂਰ ਕਹੂੰਗੀ ਕਿ ਜਦੋਂ ਸਾਡਾ ਉਹ ਪਰਸਨਲ ਟਾਈਮ ਹੁੰਦਾ ਅਸੀਂ ਥੋੜਾ ਰਿਲੈਕਸ ਹੋਣ ਦੇ ਲਈ ਆਪਣੇ ਆਪਣਿਆਂ ਦੇ ਨਾਲ ਕੁਛ ਟਾਈਮ ਸਪੈਂਡ ਲਈ ਜਾਂਦੇ ਹਾਂ ਤਾਂ ਆਈ ਥਿੰਕ ਉਹ ਟਾਈਮ ਉਹਨਾਂ ਦਾ ਹੋਣਾ ਚਾਹੀਦਾ ਉੱਥੇ ਜਾ ਕੇ ਵੀ ਅਸੀਂ ਉਹੀ ਫੋਨ ਕਾਲਸ ਉਹੀ ਸਾਰਾ ਕੁਛ ਉਹੀ ਸਾਰੀ ਐਕਟੀਵਿਟੀਜ਼ ਚੱਲਦੀ ਹੈ ਤਾਂ ਮੇਰੇ ਖਿਆਲ ਚ ਕਿਤੇ ਨਾ ਕਿਤੇ ਅਸੀਂ ਦੋਹਰੇ ਵੰਡੇ ਜਾਂਦੇ ਹਾਂ ਨਾ ਅਸੀਂ ਉਧਰ ਦੇ ਤਾਂ ਨਾ ਅਸੀਂ ਉਧਰ ਦੇ ਹੁੰਦੇ ਹਾਂ ਸੋ ਜਦੋਂ ਤੁਸੀਂ ਜਾਂਦੇ ਹੋ ਠੀਕ ਆ ਜਿੱਥੇ ਤੁਹਾਡਾ ਅਰਜੈਂਟ ਆ ਕੋਈ ਕੰਮ ਤੇ ਆ ਜਾਂ ਕੋਈ ਜ਼ਿਆਦਾ ਹੀ ਜ਼ਰੂਰੀ ਆ ਉੱਥੇ ਤੁਸੀਂ ਫੋਨ ਨੰਬਰ ਦਿੰਦੇ ਹੋ ਬਹੁਤ ਵਧੀਆ ਗੱਲ ਆ ਤੇ ਅੱਧੀਆਂ ਟੈਨਸ਼ਨਾਂ ਤਾਂ ਅਸੀਂ ਆਪਣੇ ਮਤਲਬ ਮੇਰੇ ਖਿਆਲ ਵਿੱਚ ਜਿਹੜਾ ਮਾਡਰਨਾਈਜੇਸ਼ਨ ਆ ਨਾ ਇਹਦੇ ਵਿੱਚ ਅਸੀਂ ਆਪਣੇ ਆਪ ਹੀ ਸਹੇੜ ਲੈਂਦੇ ਹਾਂ ਕਿਉਂਕਿ ਨੰਬਰ ਇੱਦਾਂ ਪਬਲਿਕਲੀ ਦੇ ਕੇ ਤੇ ਫਿਰ ਫੋਨ ਕਾਲਸ ਤਾਂ ਆਉਣੀ ਆ ਸਾਰਿਆਂ ਨੇ ਪੁੱਛਣਾ ਹੀ ਆਪੋ ਆਪਣੇ ਹਿਸਾਬ ਦੇ ਨਾਲ ਤੇ ਫਿਰ ਕਿਤੇ ਨਾ ਕਿਤੇ ਅਸੀਂ ਖਿੱਚ ਜਾਂਦੇ ਹਾਂ ਸੋ ਜਿਹੜਾ ਵੀ ਟਾਈਮ ਤੁਹਾਡਾ ਹੁੰਦਾ ਅਗਰ ਤੁਸੀਂ ਰਿਲੈਕਸ ਕਰਨ ਜਾਂਦੇ ਹੋ ਛੁੱਟੀਆਂ ਦੇ ਵਿੱਚ ਜਾਂਦੇ ਹੋ ਤਾਂ ਉਸ ਨੂੰ ਉਸੇ ਤਰ੍ਹਾਂ ਹੀ ਇੰਜੋਏ ਕਰਿਆ ਕਰੋ ਓਨਾ ਹੀ ਟਾਈਮ ਬਾਕੀ ਝਮੇਲਿਆਂ ਵਿੱਚ ਫਸੇ ਰਹਿਣਾ ਮਾਤਾ ਜੀ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਕਹਿੰਦੇ ਕਿ ਵਾਹ ਵਾਹ ਕਹਿੰਦੇ ਨੰਬਰ ਬਣਾਉਣ ਲਈ ਲਿਖਿਆ ਸੀਗਾ ਕੋਈ ਗੱਲ ਨੀ ਜੀ ਨੰਬਰ ਵੀ ਆਹ ਤੁਸੀਂ ਬਣਾਉਣੇ ਆ ਕੋਈ ਗੱਲ ਨੀ ਨੰਬਰ ਘਟਾਉਣੇ ਵੀ ਸਾਰਿਆਂ ਨੇ ਤੁਸੀਂ ਤੇ ਬਣਾਉਣੇ ਵੀ ਧਾਨੀ ਸਾਹਿਬ ਤੁਸੀਂ ਆ ਤੇ ਹੁਣ ਪ੍ਰੋਗਰਾਮ ਆਪਾਂ ਖਤਮ ਕਰਦੇ ਹਾਂ ਸੋ ਇੱਕ ਸ਼ੇਅਰ ਦੇ ਨਾਲ ਖਤਮ ਕਰਕੇ ਜਾ ਰਹੀ ਹਾਂ ਸੋ ਉਮੀਦ ਕਰਦੀ ਹਾਂ ਅਗਲੇ ਹਫ਼ਤੇ ਆਪਾਂ ਫਿਰ ਤੋਂ ਮਿਲਾਂਗੇ ਨਵੀਆਂ ਨਵੀਆਂ ਗੱਲਾਂ ਦੇ ਨਾਲ ਤੇ ਕਿਸੇ ਹੋਰ ਟੌਪਿਕ ਦੇ ਨਾਲ ਟੌਪਿਕ ਤੁਸੀਂ ਦੱਸ ਦਿਓ ਤੇ ਸੋਹਣੇ ਸੋਹਣੇ ਗਾਣਿਆਂ ਦੇ ਨਾਲ ਗਾਣੇ ਤਾਂ ਮੈਂ ਇੰਨੇ ਕੁ ਸੋਹਣੇ ਲੈ ਕੇ ਆਉਂਦੀ ਹਾਂ ਨਾ ਕਿ ਅੱਜ ਕਿਸੇ ਨੇ ਗਾਣੇ ਦੀ ਫਰਮਾਇਸ਼ ਹੀ ਨਹੀਂ ਕੀਤੀ ਕਿਉਂਕਿ ਗਾਣੇ ਸਾਰਿਆਂ ਨੂੰ ਬੜੇ ਹੀ ਪਸੰਦ ਆਏ ਉਹ ਕਹਿੰਦੇ ਹੁੰਦੇ ਆ ਨਾ ਕਿ ਯਾਰਾ ਯਾਰੀ ਦਾ ਮਾਣ ਰੱਖੀ ਦਿਮਾਗ ਵਿੱਚ ਨਹੀਂ ਪਰ ਦਿਲ ਵਿੱਚ ਪਹਿਚਾਣ ਰੱਖੀ ਯਾਰਾ ਯਾਰੀ ਦਾ ਮਾਣ ਰੱਖੀ ਦਿਮਾਗ ਵਿੱਚ ਨਹੀਂ ਪਰ ਦਿਲ ਵਿੱਚ ਪਹਿਚਾਣ ਰੱਖੀ ਮੈਂ ਵੀ ਮੰਗਾ ਇੱਕ ਦੁਆ ਰੱਬ ਤੋਂ ਮੇਰੇ ਸੋਹਣੇ ਦੋਸਤ ਨੂੰ ਹਰ ਦੁੱਖ ਤੋਂ ਅਣਜਾਣ ਰੱਖੀ ਤੇ ਲਓ ਜੀ ਇਸੇ ਹੀ ਦੁਆ ਦੇ ਨਾਲ ਕਿ ਦੁੱਖ ਤੁਹਾਡੇ ਨੇੜੇ ਵੀ ਨਾ ਆਵੇ ਤੇ ਹਮੇਸ਼ਾ ਖੁਸ਼ੀਆਂ ਮਾਣਦੇ ਰਹੋ ਖੁਸ਼ੀਆਂ ਦੇ ਵਿੱਚ ਖੇਲਦੇ ਰਹੋ ਤੇ ਕਮਾਗਾਰਾ ਤੋਂ ਅੱਜ ਸਾਰਿਆਂ ਨੇ ਫ੍ਰੀ ਖੁਸ਼ੀ ਖੁਸ਼ੀ ਹੋਣਾ ਕਿਉਂਕਿ ਵੀਕਐਂਡ ਆ ਤੇ ਵੀਕਐਂਡ ਖੂਬ ਇੰਜੋਏ ਕਰੋ ਤੇ ਲਓ ਫਿਰ ਮੈਨੂੰ ਦਿਓ ਇਜਾਜ਼ਤ ਅਗਲੇ ਹਫ਼ਤੇ ਆਪਾਂ 8 to 10 ਹਰਮਨ ਰੇਡੀਓ ਦੇ ਵੇੜੇ ਫਿਰ ਤੋਂ ਇਕੱਠੇ ਹੋਵਾਂਗੇ ਫਿਰ ਤੋਂ ਗੱਲਾਂ ਕਰਾਂਗੇ ਫਿਰ ਤੋਂ ਰੌਣਕਾਂ ਲਵਾਂਗੇ ਫਿਰ ਤੋਂ ਹੱਸੀਆਂ ਖੇਡੀਆਂ ਵੀ ਹੈ ਨਾ ਜੋ ਵੀ ਚੁਟਕਲੇ ਨੇ ਤੁਸੀਂ ਸਾਨੂੰ ਭੇਜਦੇ ਹੋ ਹੱਸੇ ਖੇਡੇ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਇਸੇ ਤਰ੍ਹਾਂ ਹੀ ਰੌਣਕਾਂ ਲੱਗਦੀਆਂ ਰਹਿਣ ਲਓ ਜੀ ਫਿਰ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ
ਉਹ ਕਈਆਂ ਦੀ ਤਾਂ ਸੋਚ ਹੁੰਦੀ ਯਾਰੀ ਵਿੱਚ ਜੀਤ ਦੀ ਪਰ ਸਾਡੀ ਯਾਰੀ ਜਿਵੇਂ ਰੋਡ ਕੰਕਰੀਟ ਦੂਰੇ ਚੀਹਾਂ ਦਾ ਪਵਾ ਕੇ ਦਿਲ ਚੱਕ ਲਈਏ ਵੀ ਕਲਾ ਕਹਿੰਦੀ ਹਟਣਾ ਨੀ ਜਿੰਨਾ ਮਰਜੀ ਮੈਂ ਚੀਕ ਲਾ ਲੰਮੀ ਹੁੰਦੀ ਜਾਂਦੀ ਐ ਲਿਸਟ ਯਾਰੋਂ ਲਾਈ ਦੀ ਸਹੁਰੇ ਨਾਲ ਮਹਿੰਗੀ ਕਦੇ ਐਨਕ ਨੀ ਲਾਈ ਦੀ ਆਈ ਉੱਤੇ ਆ ਗਏ ਜਦੋਂ ਪਿੰਡ ਨੀ ਉਹ ਛੱਡਣੀ ਹੋ ਬਾਕੀ ਜੋ ਮਰਜੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨੀ ਕੱਢਣੀ ਨਾ ਹੋਵੇ ਰੋਜ ਗੇੜੇ ਹੁੰਦੇ ਸ਼ਹਿਰ ਦੇ ਸਾਰਾ ਦਿਨ ਵਾਲਾਂ ਵਿੱਚ ਹੱਥ ਰਹਿੰਦੇ ਫੇਰਦੇ ਕਈ ਨੇ ਸ਼ਰਾਬੀ ਕੋਈ ਯਾਰ ਜਿੰਮ ਵਾਲੇ ਆ ਕਈ ਨੇ ਸ਼ਰੀਫ ਕਈ ਬਾਲੀ ਮੇਰੇ ਸਾਲਿਆ ਉਸ
ਦਿਨ ਬਥੇਰਾ ਖੁਸ਼ ਹੋਈਏ ਦੇਖ ਦੇਖ ਕੇ ਮੱਲ ਮੱਲੀਆਂ ਦਾ ਗਲੋ ਸਾਡੇ ਬੇਸੀ ਪੂਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬਦਣੀ ਉਹ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨੀ ਕੱਢਣੀ ਨਕਲੀ ਬਰੈਂਡ ਪਾਉਂਦੇ ਪਹਿਲੀ ਪਹਿਲੀ ਚਾਪੀਆਂ ਐਵੇਂ ਹੀ ਨਜਾਇਜ਼ ਦਿੰਦੇ ਰਹੀ ਰਾਏ ਸਾਪੀਆਂ ਔਖੇ ਵੇਲੇ ਕੰਮ ਦਾ ਪਲੈਨ ਹੈ ਬਣਾਇਆ ਜੀ ਜਦੋਂ ਪੈਸੇ ਘਟੇ ਵਾਲਾ ਸਾਡਾ ਤਾਇਆ ਜੀ ਭਾਂਡੇ ਪੂੰਡੇ ਮਾਂਜ ਉਹ ਸੋਰੀ 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 ਬੰਕ ਬੁੰਕ ਮਾਰ ਕੇ ਬਣਾਈਆਂ ਸਭ ਕੀਤੀਆਂ ਮੋਢੇ ਤੇ ਕੰਪਾਰਟਮੈਂਟ ਵਾਲੀਆਂ ਨੇ ਪੀਤੀਆਂ ਖੁਸ਼ੀ ਭਾਵੇਂ ਕਮੀ ਨਿੱਤ ਮੁਰਗੀ ਹੈ ਵੱਢਣੀ ਨਾ 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 ਗਾਲ ਨੀ ਕੱਢਣੀ ਸੋ ਜਾਵਾਂ ਟੀਮ ਦੇ ਕਵਾਇਲ ਨੂੰ ਦਾੜੀ ਫੋਲੋ ਕਰੇ ਪਰਮੀਸ਼ ਦੇ ਸਟਾਈਲ ਨੂੰ ਆ ਪੈਰਾ ਮੇਰਾ ਫੇਵਰੇਟ ਆ ਦਾ ਚਲੋ ਜੀ ਦੇਖ ਕੇ ਪੁਲਿਸ ਝੱਟ ਹੋ ਜਾਈਏ ਕਾਲਟੀ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਾਲਟੀ ਮਿਸ ਕਾਲਾਂ ਜੋਗੇ ਫੋਨ ਵਿੱਚ ਹੁੰਦੇ ਨੋਟਿਆ ਰੈਡ ਰੁੱਡ ਲਾਈਟਾਂ ਵਾਲੀ ਆਸ਼ਕਾਂ ਨੂੰ ਛੋਟਿਆ ਜਿੱਥੋਂ ਸਾਰੇ ਰੋਕਦੇ ਆ ਝੰਡੀ ਉੱਥੇ ਕੱਢਣੀ ਬਾਕੀ ਤੁਹਾਨੂੰ ਅੱਗੇ ਪਤਾ ਹੀ ਆ ਗਾਲ ਨੀ ਕੱਢਣੀ ਸੱਤੇ ਬਸ ਆਖਰੀ ਤੇਰਾ ਸੌਣ ਲੱਗੇ ਪਲੀਜ਼ ਇੱਕ ਹੋਰ ਮੈਂ ਕਿਹੜਾ ਨਿੱਤ ਗਾਉਣਾ ਧੱਕੇ ਨਾਲ ਖਾਇਆ ਗੀਤ ਯਾਰ ਵਿੱਚ ਗਿਲ ਤੋਂ ਸੀਰੀਅਸ ਹੋ ਕੇ ਲਿਖ ਦਿੱਤਾ ਹੋਣੇ ਦਿਲ ਤੋਂ ਗੋਲਡੀ ਤੇ ਸੱਤੇ ਕੋਲੋਂ ਮਿਊਜ਼ਿਕ ਬਣਾ ਲਿਆ ਜਿੱਥੋਂ ਤੱਕ ਆਉਂਦਾ ਸੀਗਾ ਥੋੜਾ ਬਹੁਤਾ ਗਾਲਿਆ
ਹਾਂ ਬਣ ਗਈ ਗੱਲ
ਲੱਗਿਆ ਜੇ ਚੰਗਾ ਸਿਰ ਮੱਥੇ ਪਰਵਾਣਿਆ ਮਾੜਾ ਲੱਗਿਆ ਬੱਕੀ ਹੱਲਣੀ ਮੇਰੀ ਜਾਣਿਆ ਅਗਲੇ ਗਾਣੇ ਜੇ ਆਪਾਂ ਐਂਡ ਕਰ ਛੱਡਣੀ ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਕਮੈਂਟਾਂ ਚ ਗਾਲ ਨੀ ਕੱਢਣੀ
ਪੈਂਦੀ ਆ ਫਿਰ ਤੱਕ ਚੈਂਪੀਅਨ
ਚੰਗਾ ਫਿਰ ਅਗਲੀ ਵਾਰੀ
ਪੈਂਦੀ ਆ ਫਿਰ
ਕਿਸੇ ਲਈ ਧੜਕੇ ਨਾ ਜਾਂਦਾ ਜਾਂਦਾ ਪੱਥਰ ਕਰ ਗਿਆ ਦਿਲ ਮੇਰਾ ਹੁਣ ਹੋਰ ਕਿਸੇ ਲਈ ਧੜਕੇ ਨਾ ਜੋ ਕੰਬ ਜਾਂਦਾ ਸੀ ਟੁੱਟਦੇ ਪੱਤੇ ਵੇਖ ਕਦੇ ਦਿਲ ਤੋੜਨ ਲੱਗਿਆ ਤੋੜਨ ਲੱਗਿਆ ਤੜਪੇ ਨਾ
ਮੇਰਾ ਸੱਜਣ ਉਸੇ ਰਸਤੇ ਪੈਰ ਟਿਕਾਉਂਦਾ ਸੀ। ਮੈਂ ਜਾਣਦਾ ਸੀ ਕਿ ਉਹਨੇ ਤੋੜ ਨਿਭਾਉਣੀ ਨਹੀਂ, ਉਹ ਜਦ ਵੀ ਮੇਰੇ ਸਿਰ ਦੀ ਕਸਮ ਉਠਾਉਂਦਾ ਸੀ। ਮੈਂ ਮਰ ਜਾਵਾਂ, ਮੈਂ ਮਿਟ ਜਾਵਾਂ, ਮੈਂ ਮਰ ਜਾਵਾਂ, ਮੈਂ ਮਿਟ ਜਾਵਾਂ, ਪਰ ਸ਼ਰਤ ਰਹੇ ਉਹਦੀ ਅੱਖ ਚੋਂ ਹੰਝੂ ਟਪਕੇ ਨਾ। ਉਹ ਜਾਂਦਾ ਜਾਂਦਾ ਪੱਥਰ ਕਰ ਗਿਆ ਦਿਲ ਮੇਰਾ, ਹੁਣ ਹੋਰ ਕਿਸੇ ਲਈ ਤੜਕੇ ਨਾ। ਬੜੀ ਮੁਸ਼ਕਿਲ ਨਾਲ ਮੈਂ ਹੁਣ ਤੀਕਰ ਇਹ ਸਾਂਭੇ ਨੇ,